श्लोक फिरत फिरत प्रव्याया भर्यात शरणाई नानकी प्रभ बेनती अपनी भक्ति लाए। श्लोक ज्ञान अंजन गुरदिया अज्ञान अंधेर विनाश हर कृपा ते संत भेटिया नानक मन परगास। वाहिगुरु जी का खालसा वाहिगुरु जी की फतह।
सतनाम श्री वाहिगुरु साहिब जीओ। दिशा पूर्व देवना जिस दी वास्त दिशा घर आवै।
दिशा थोड़ा भारा करके बोलिया जाऊ, दिशा ही नहीं कहना। दिशा पूर्व देवना जिस दी वास्त दिशा घर आवै। हाँ, महाराज कहिंदे भाई दिशा नाम दा देण दा जिहड़ा पूर्व दा कीता वादा हुंदा है जां पूर्व विच दित्ता होया दान। ਪੜ੍ਹੋ ਦੁਬਾਰੇ। ਦਿੱਚਾ ਪੂਰਵ ਦੇਵਣਾ,
ਦਿੱਚਾ ਪੂਰਵ ਦੇਵਣਾ,
ਪੂਰਵ ਪਿਛਲਾ ਜਿਹੜਾ ਦਿੱਤਾ ਹੋਇਆ ਦਾਨ ਜੋ ਦੇਣਾ ਹੈ ਅੱਗੇ।
ਜਿਸ ਦੀ ਵਸਤ ਤਿਸੈ ਘਰ ਆਵੈ,
ਜਿਹਦੀ ਵਸਤ ਹੁੰਦੀ ਹੈ ਉਹਦੇ ਘਰ 'ਚ ਆ ਜਾਂਦੀ ਹੈ। ਭਾਵ ਇੱਥੇ ਹੁਣ ਕੀ ਭਾਵ ਸੀ ਦਿੱਚਾ ਪੂਰਵ ਦੇਵਣ ਦਾ? ਸਾਰਾ ਪ੍ਰਸੰਗ ਦਸਮ ਗ੍ਰੰਥ ਵਿੱਚ ਆਉਂਦਾ ਹੈ। ਜਦੋਂ ਨਾ ਵੇਦੀਆਂ ਨੇ ਵੇਦ ਪੜ੍ਹੇ ਕੁਸ਼ੀ ਦੀ ਵੰਸ ਵਾਲਿਆਂ ਨੇ, ਅਤੇ ਉੱਧਰ ਜਿਹੜੇ ਸੀ ਸੋਢੀ ਜਿਹੜੇ ਸੀ ਉਹਨਾਂ ਨੇ ਉਹਦੇ ਵਿੱਚ ਜਿਹੜਾ ਰਾਜ ਸੀ ਵੇਦੀਆਂ ਨੂੰ ਦੇ ਦਿੱਤਾ। ਵੀ ਲਓ ਜੀ ਤੁਸੀਂ ਵੇਦ ਪੜ੍ਹੇ ਨੇ, ਇਹ ਰਾਜ ਜਿਹੜਾ ਹੈ ਅਸੀਂ ਤੁਹਾਨੂੰ ਦੇਣਾ ਕਰਦੇ ਹਾਂ, ਰਾਜ ਤੁਸੀਂ ਮਾਣੋ। ਉਹਦੇ ਇਵਜ਼ ਵਿੱਚ ਫਿਰ ਜਿਹੜੇ ਸੀ ਵੇਦੀ ਉਹਨਾਂ ਨੇ ਕਿਹਾ ਚੰਗਾ ਜੇ ਤੁਸੀਂ ਇੰਨਾ ਇਹ ਤੁਸੀਂ ਦੇਣਾ ਕੀਤਾ ਹੈ ਅੱਗੇ ਫਿਰ ਅਸੀਂ ਇਹ ਤੁਹਾਨੂੰ ਦਿਆਂਗੇ। ਜਦੋਂ ਗੁਰੂ ਨਾਨਕ ਰੂਪ ਉਤਾਰ ਧਾਰ ਕੇ ਆਵਾਂਗੇ ਬੇਦੀ ਕੁੱਲ ਵਿੱਚ, ਅਤੇ ਤਿੰਨ ਰੂਪਾਂ ਵਿੱਚ ਤਾਂ ਜਿਹੜਾ ਹੈ ਉਹ ਅਵਤਾਰ ਵਰਤ ਕੇ ਚੌਥੇ ਰੂਪ ਵਿੱਚ ਜਦੋਂ ਆਵਾਂਗੇ ਰਾਮਦਾਸ ਤੁਹਾਡੇ ਸੋਢੀ ਕੁੱਲ ਵਿੱਚ ਹੋਣਗੇ, ਉਦੋਂ ਇਹਦਾ ਫਲ ਤੁਹਾਨੂੰ ਉਦੋਂ ਸਾਰਾ ਗੁਰਤਾ ਗੱਦੀ ਦਾ ਤੁਹਾਨੂੰ ਦੇ ਦਿਆਂਗੇ। ਫਿਰ ਸੋਢ ਵੰਸ਼ ਵਿੱਚ ਰਹੇਗੀ। ਇਉਂ ਦਿੱਚੇ ਪੂਰਵ ਦੇਵਣਾ, ਦਿੱਚੇ ਪਾਠ ਦਿੱਚੇ ਕਰ ਲਿਓ, ਦਿੱਚੇ ਪੂਰਵ ਦੇਵਣਾ ਇੱਕ ਲਾ ਆਏ ਉੱਥੇ ਦਿੱਚੇ ਸੋਧਿਆ ਪਾਠ ਇੱਕ ਕਰ ਲਓ, ਦਿੱਚੇ ਇੱਕ ਲਾ ਲੱਗੀਆਂ ਵੀ ਇੱਥੇ ਦੋ ਨੇ ਸ਼ੁੱਧ ਕਰ ਲਿਓ, ਦਿੱਚੇ ਕਰ ਲਿਓ। ਹਾਂਜੀ, ਇਉਂ ਫਿਰ ਉਸ ਵੇਲੇ ਦਸ ਮੰਥ ਮਾਰਾ ਵੀ ਚਿਤਨਾਟ 'ਚ ਦੱਸਦੇ ਨੇ ਇਹ। ਬੇਦੀ ਪਿਓ ਪ੍ਰਸੰਨ ਰਾਜ ਕਹਿ ਪਾਏ ਕਹਿ, ਬੇਦੀ ਰਾਜ ਨੂੰ ਪਾ ਕੇ ਖੁਸ਼ ਹੋਏ। ਦੇਤ ਪਿਓ ਵਰਦਾਨ ਹੀ ਆ ਹੁਲਸਾਏ ਕਹਿ, ਉਦੋਂ ਵਰਦਾਨ ਦਿੱਤਾ ਖੁਸ਼ ਹੋ ਕੇ, ਤੁਸੀਂ ਸਾਨੂੰ ਰਾਜ ਦਿੱਤਾ ਹੈ ਉਹਦਾ ਕੇ ਵਰਦਾਨ ਅਸੀਂ ਤੁਹਾਨੂੰ ਦੇ ਰਹੇ ਹਾਂ। ਕੀ ਕਿਹਾ? ਜਬ ਨਾਨਕ ਕਲਮੈ ਹਮ ਆਨ ਕਹਾਏ ਹੈ। ਜੋ ਅਸੀਂ ਕਲਯੁਗ ਜਾ ਕੇ ਨਾਨਕ ਨਾਮ ਕਹਾਵਾਂਗੇ ਨਾ, ਉਸ ਵੇਲੇ ਫਿਰ ਤੁਹਾਨੂੰ ਆਪ ਜੀ ਨੂੰ ਜਿਹੜਾ ਸੀ ਹੋ ਜਗਤ ਪੂਜ ਕਰ ਤੋਹੇ, ਤੁਹਾਨੂੰ ਜਗਤ ਦਾ ਪੂਜ ਬਣਾਵਾਂਗੇ ਗੁਰਤਾ ਗੱਦੀ ਦੇ ਕੇ। ਹੋ ਜਗਤ ਪੂਜ ਕਰ ਤੋਹੇ ਪਰਮ ਪਦ ਪਾਏ ਹੈ। ਹੁਣ ਦਸ ਮੰਥ ਮਾਰ ਨੇ ਲਿਖਿਆ ਉੱਥੇ। ਜਦੋਂ ਫਿਰ ਕਹਿੰਦੇ ਨੇ ਵੀ ਤ੍ਰਿਤੀਆ ਵੇਦ ਸੁਣ ਵੇ ਤੁਮਕੀਆ, ਦਸ ਮੰਥ ਆਉਂਦਾ ਹੈ ਤੀਜਾ ਵੇਦ ਸੁਣਾਇਆ ਨਾ, ਚਤੁਰ ਵੇਦ ਸੁਣ ਭੂ ਕੋ ਦਈਆ, ਚੌਥਾ ਵੇਦ ਸੁਣਾਇਆ ਭੂਮੀ ਦੇ ਦਿੱਤੀ, ਭੂ ਨਾਮ ਜ਼ਮੀਨ ਦਾ ਇਹ ਬਖਸ਼ ਰਾਜ ਦੇ ਦਿੱਤਾ। ਫਿਰ ਮਾਨ ਕਿਹਾ ਤਿੰਨ ਜਨਮ ਹਮ ਜਬ ਧਰ ਹੈ, ਜੋ ਤਿੰਨ ਅਵਤਾਰ ਅਸੀਂ ਧਾਰਾਂਗੇ ਗੁਰੂ ਅਮਰਦਾਸ ਤੱਕ ਗੁਰੂ ਨਾਨਕ ਰੂਪ ਹੋ ਕੇ, ਚੌਥੇ ਜਨਮ ਗੁਰੂ ਤੋਂ ਹੀ ਘਰ ਹੈ, ਚੌਥੇ ਜਨਮ ਤੁਹਾਨੂੰ ਗੁਰਤਾ ਗੱਦੀ ਬਖਸ਼ ਦਿਆਂਗੇ ਇਹਦੇ ਵਰਦਾਨ ਵਿੱਚ। ਇਉਂ ਉਹ ਹੁਣ ਦਿੱਚਾ ਪੂਰਵ ਦੇਵਣਾ, ਉਹ ਪੂਰਵ ਦਾ ਦਿੱਤਾ ਹੋਇਆ ਫਲ। ਹਾਂਜੀ, ਜੋ ਪਿੱਛੇ ਦਿੱਤਾ ਪੜ੍ਹਿਓ ਸਾਰੀ ਲੈਣ ਫਿਰ।
ਜੇ ਪੂਰਵ ਦੇਵਣਾ ਜਿਸ ਦੀ ਵਸਤ ਤਿਸੈ ਘਰ ਆਵੈ,
ਜਿਹਦਾ ਪਹਿਲੋਂ ਹੀ ਦੇਣਾ ਹੋਵੇ, ਹੁਣ ਦੇਣਾ ਸੀ ਨਾ, ਪਹਿਲਾਂ ਵਾਅਦਾ ਕੀਤਾ ਸੀ ਤੁਹਾਨੂੰ ਦਿਆਂਗੇ ਗੁਰਤਾ ਗੱਦੀ, ਹੁਣ ਚੌਥਾ ਰੂਪ ਗੁਰੂ ਰਾਮਦਾਸ ਜੀ ਹੋਣ ਲੱਗੇ ਨੇ, ਜਿਹਦੀ ਵਸਤ ਹੁੰਦੀ ਹੈ ਉਹਦੇ ਘਰ ਵਿੱਚ ਆਏ ਜਾਂਦੀ ਹੈ। ਹਾਂਜੀ,
ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ।
ਹਾਂ, ਇਹ ਕਿਤੇ ਪਾਤਸ਼ਾਹੋ ਪਾਠ ਵੀ ਹੋਣਾ ਹੈ, ਪਰ ਮੁੱਖ ਪਾਠ ਪਾਤਸ਼ਾਹ ਹੀ ਹੈ। ਸੋਧਿਆ ਪਾਠ ਪਾਤਸ਼ਾਹੋ ਤਾਂ ਨਹੀਂ ਕਿਸੇ ਕੋਲ, ਪਾਤਸ਼ਾਹ ਕਰ ਲਿਓ। ਬੈਠਾ ਸੋਢੀ ਪਾਤਸ਼ਾਹ
ਬੈਠਾ ਸੋਢੀ ਬਾਦਸ਼ਾਹ।
ਹੁਣ ਉਹ ਸੋਢੀ ਬਾਦਸ਼ਾਹ ਹੋ ਕੇ ਬੈਠੇ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੇ। ਗੁਰੂ ਰਾਮਦਾਸ ਮਹਾਰਾਜ ਜੀ ਸੋਢੀ ਸੋਢੀ ਵੰਸ਼ ਵਿੱਚੋਂ ਹੋ ਕਰਕੇ ਪਾਤਸ਼ਾਹ ਹੋ ਕਰਕੇ ਸਤਿਗੁਰੂ ਜੀ ਕਹਾ ਰਹੇ ਨੇ। ਹਾਂਜੀ ਹਾਹੇ ਨੌਕੜ ਉੱਥੇ ਰਹਿਣ ਦੀ। ਚਲੋ ਅੱਗੇ
ਪੂਰਨ ਤਾਲ ਖਟਾਇਆ।
ਗੁਰੂ ਰਾਮਦਾਸ ਮਾਨੇ ਫਿਰ ਗੁਰਤਾ ਗਦੀ ਦਾ ਪਾਤਸ਼ਾਹ ਬਣ ਕੇ ਸਤਿਗੁਰੂ ਕਹਾ ਕੇ ਆਪਣੇ ਵੇਲੇ ਜਿਹੜਾ ਸੀ ਅੰਮ੍ਰਿਤ ਸਰੋਵਰ ਜਿਹੜਾ ਨਾ ਗੁਰੂ ਰਾਮਦਾਸ ਜੀ ਵੇਲੇ ਉਹਨਾਂ ਨੇ ਪੂਰਨ ਕਰਤਾ ਸੀ।
ਅੰਮ੍ਰਿਤ ਸਰ ਵਿੱਚ ਜੋਤ
ਜਗਾਵੇ। ਇਹ ਅੰਮ੍ਰਿਤਸਰ ਵਿੱਚ ਆਪ ਮਰਚੇ ਪਾਤਸ਼ਾਹ ਆਪਣੇ ਸਿੱਖਾਂ ਵਿੱਚ ਉਹ ਜੋਤ ਜਗਾ ਰਹੇ ਨੇ ਗੁਰੂ ਹੋ ਕਰਕੇ ਗੁਰੂ ਰਾਮਦਾਸ ਜੀ। ਇਹਦਾ ਅੰਮ੍ਰਿਤ ਸਰੋਵਰ ਸੀ ਉਦੋਂ ਇਹਨੂੰ ਖੁਦਾਈ ਪੂਰੀ ਕਰਕੇ ਮੁਕੰਮਲ ਕਰ ਦਿੱਤਾ ਸੀ ਗੁਰੂ ਰਾਮਦਾਸ ਜੀ ਨੇ ਪੱਕਾ। ਫਿਰ ਗੁਰੂ ਰਾਮਦਾਸ ਤੋਂ ਬਾਅਦ ਗੁਰੂ ਅਰਜਨ ਸਾਹਿਬ ਜੀ ਨੇ ਕਰਾਇਆ, ਇਹਨੂੰ ਪੱਕਾ ਕਰਾਇਆ, ਵਿੱਚ ਹਰਿਮੰਦਰ ਸਾਹਿਬ ਰਚਿਆ। ਪਰ ਤਾਲ ਦਾ ਪੂਰਨ ਕੰਮ ਜਿਹੜਾ ਸੀ ਉਹਨਾਂ ਕੁ ਬਾਣੀ ਖੜਾਉਣ ਵਾਲਾ ਸਾਰਾ ਜਿਹੜਾ ਸੀ ਮਹਾਰਾਜ ਦੇ ਟਾਈਮ 'ਤੇ ਗੁਰੂ ਰਾਮਦਾਸ ਜੀ ਦੇ ਹੋ ਚੁੱਕਿਆ ਸੀ। ਹਾਂ ਇਉਂ ਅੰਮ੍ਰਿਤਸਰ ਸਾਹਿਬ ਨੂੰ ਵੀ ਵਸਾਇਆ ਆਪ ਗੁਰੂ ਮਹਾਰਾਜ ਜੀ ਨੇ, ਗੁਰੂ ਰਾਮਦਾਸ ਜੀ ਨੇ ਇਸ ਨਗਰ ਨੂੰ ਵਸਾ ਕੇ ਇਉਂ ਫਿਰ ਉੱਥੇ ਆਪਣੀ ਜੋਤ ਜਗਾਉਣਾ ਕੀਤੀ।
ਉਲਟਾ ਖੇਲ ਖਸਮ ਦਾ।
ਇਹ ਖਸਮ ਪਰਮੇਸ਼ਰ ਦਾ ਇੱਕ ਉਲਟਾ ਹੀ ਖੇਲ ਹੈ ਕਿ
ਉਲਟੀ ਗੰਗ ਸਮੁੰਦਰ ਸਮਾਵੈ।
ਸਮੁੰਦ ਪਾਠ ਹੋਣਾ। ਹਾਂ ਉਲਟੀ ਗੰਗ ਸਮੁੰਦ ਸਮਾਵੈ ਕਰਦੇ ਉੱਥੇ ਸਮੁੰਦ ਕਰ ਲਿਓ। ਉਲਟੀ ਗੰਗਾ ਜਿਹੜੀ ਆ ਸਮੁੰਦਰ ਵਿੱਚ ਸਮਾਉਂਦੀ ਆ, ਜਿਵੇਂ ਆਮ ਤਾਂ ਗੰਗਾ ਜਿਹੜੀ ਆਮ ਜਾਂਦੀਆਂ ਨੇ ਉੱਤਰ ਤੋਂ ਨਿਕਲ ਕੇ ਜਾਂ ਪੂਰਬ ਵੱਲੋਂ ਨਿਕਲ ਕੇ ਪੱਛਮ ਵੱਲ ਨੂੰ ਜਾਂਦੀਆਂ ਨੇ। ਇੱਕ ਗੰਗਾ ਹੀ ਨਦੀ ਹੈ ਜਿਹੜੀ ਪੂਰਬ ਵੱਲ ਨੂੰ ਆ ਕੇ ਸਮੁੰਦਰ 'ਚ ਪੈਂਦੀ ਹੈ। ਸੋ ਇਉਂ ਇਹ ਅਲੌਕਿਕਤਾ ਵਿੱਚ ਕਹਿ ਰਹੇ ਨੇ, ਮੁਹਾਵਰੇ 'ਚ ਕਹਿ ਰਹੇ ਮਹਾਰਾਜ ਜੀ ਉਲਟਾ ਖੇਲ ਖਸਮ ਦਾ। ਰੱਬ ਦਾ ਉਲਟਾ ਖੇਲ ਕੀ ਕੀਤਾ ਵੀ ਹੁਣ ਜਿਹੜੀ ਗੁਰਤਾ ਗੱਦੀ ਅੱਗੇ ਤਾਂ ਸੇਵਕਾਂ ਨੂੰ ਮਿਲਦੀ ਸੀ, ਹੁਣ ਘਰ ਵਿੱਚ ਰਹਿਣੀ ਹੈ, ਸੋਢ ਵੰਸ਼ ਵਿੱਚ ਰਹਿਣੀ ਹੈ। ਇਹ ਐਸਾ ਉਲਟਾ ਖੇਲ ਜਿਹੜਾ ਸੀ ਹੋਣਾ ਕੀਤਾ। ਅੱਗੇ ਜੀ
ਦਿੱਤਾ ਲਈਏ ਆਪਣਾ
ਲਈਏ ਦਲਾਵਾਂ ਲਾ ਕੇ।
ਬਾਬਾ ਜੀ ਇਹ ਈੜੀ ਨੂੰ ਇੱਕ ਲਾਈਨ ਲੱਗਣੀ
ਨਹੀਂ ਦੋ ਐਡ ਲਵਾਂ ਐ ਕਹਿ ਦੇਣਾ
ਮੈਂ ਆਇਆ। ਹਾਂਜੀ
ਹਾਂਜੀ ਹਾਂਜੀ
ਜਈਏ ਨੂੰ ਇੱਕ ਲਾਂ ਫਿਰ ਈੜੀ ਨੂੰ ਇੱਕ ਲੱਗਣੀ ਇਹ ਲਈਏ ਆਪਣਾ
ਇੱਥੇ ਜਈਆ ਐੜਾ ਨਹੀਂ
ਹਾਂਜੀ ਨਹੀਂ ਜਈਆ ਬਾਬਾ ਜੀ ਲੱਲਾ ਈੜੀ ਨੂੰ ਸਹਿਰੀ
ਜਈਏ ਨੂੰ ਲਾਂ ਈੜੀ ਨੂੰ ਲਾਂ ਇੱਥੇ
ਜਈਏ ਨੂੰ
ਹਾਂਜੀ
ਚਲੋ ਲਈਏ ਕਹਿ ਦਿਓ ਫਿਰ ਠੀਕ ਹੈ
ਲਈਏ।
ਹਾਂ ਦਿੱਤਾ ਲਈਏ ਆਪਣਾ
ਦਿੱਤਾ ਲਈਏ ਆਪਣਾ।
ਹੁਣ ਇਹ ਦਿੱਤਾ ਹੋਇਆ ਹੀ ਆਪਣਾ ਲਈਂਦਾ ਜੋ ਪਿੱਛੇ ਦਿੱਤਾ ਨਾ ਦਾਨ ਉਹ ਹੁਣ ਲਈਂਦਾ। ਸੋ ਪਿੱਛੇ ਦਿੱਤਾ ਸੀ ਨਾ ਉਹਨਾਂ ਨੂੰ ਰਾਜ ਬੇਦੀਆਂ ਨੂੰ ਉਹ ਆਪਣਾ ਦਿੱਤਾ ਹੋਇਆ ਹੁਣ ਲਿਆ ਗੁਰਤਾ ਕਿ ਜਿਹੜੀ ਪ੍ਰਾਪਤ ਹੋਈ ਹੈ। ਪਰ ਜੇ ਪਿੱਛੇ ਕੁਝ ਦਿੱਤਾ ਨਾ ਹੋਵੇ ਹੁਣ ਕੀ ਮਿਲਣਾ, ਜੇ ਹੁਣ ਨਹੀਂ ਦੇਵਾਂਗੇ ਤਾਂ ਅੱਗੇ ਨੂੰ ਵੀ ਕੀ ਮਿਲਣਾ। ਸੋ ਜਿਹੜਾ ਮਿਲ ਰਿਹਾ ਪਿੱਛੇ ਦਿੱਤਾ ਹੋਇਆ ਹੀ ਲੈ ਰਹੇ ਹਾਂ। ਅਣ ਦਿੱਤਾ
ਅਣ ਦਿੱਤਾ ਕਸ਼ ਹੱਥ ਨਾ ਆਵੇ।
ਹਾਂ ਜੇ ਬਿਨਾਂ ਦਿੱਤੇ ਤਾਂ ਆਪਾਂ ਕੁਝ ਹੱਥ ਨਹੀਂ ਆਉਂਦਾ। ਹਾਂਜੀ ਕਿਸ ਪਾਠ ਉੱਥੇ ਦੂਜਾ ਪਾਠ ਇਹ ਹੈ ਅਣ ਦਿੱਤਾ ਕਿਸ ਹੱਥ ਨਾ ਆਵੇ। ਹਾਂਜੀ ਕਿਸ ਕਰ ਲਿਓ ਅੱਗੇ ਨੂੰ ਸਿਆਰੀ ਅੱਗੇ ਜੀ
ਫਿਰ ਆਈ ਘਰ ਅਰਜਣੇ।
ਹਾਂ ਹੁਣ ਇਹ ਗੁਰਤਾ ਗੱਦੀ ਫਿਰ ਗੁਰੂ ਰਾਮਦਾਸ ਮਹਾਰਾਜ ਤੋਂ ਬਾਅਦ ਹੁਣ ਘਰ 'ਚ ਰਹਿ ਗਈ ਆ ਨਾ, ਗੁਰੂ ਅਰਜਨ ਸਾਹਿਬ ਕੋਲ ਆਈ।
ਪੁੱਤ ਸੰਸਾਰੀ ਗੁਰੂ ਕਹਾਵੇ।
ਰਿਸ਼ਤੇ ਵਿੱਚ ਸੰਸਾਰਕ ਰਿਸ਼ਤੇ ਵਿੱਚ ਤਾਂ ਭਾਵੇਂ ਪੁੱਤਰ ਸੀ ਗੁਰੂ ਰਾਮਦਾਸ ਜੀ ਦੇ ਗੁਰੂ ਅਰਜਨ ਸਾਹਿਬ ਜੀ, ਰਿਸ਼ਤੇ ਵਿੱਚ ਪੁੱਤਰ ਵਾਲੀ ਉਹ ਹੈ ਰਿਸ਼ਤਾ ਜਿਹੜਾ ਸੰਬੰਧ ਹੈ, ਪਰ ਉਂਝ ਗੁਰੂ ਕਹਾਵੇ ਹੁਣ ਗੁਰੂ ਕਹਾਏ ਨੇ। ਹਾਂਜੀ
ਜਾਣ ਨਾ ਦੇਸਾਂ ਸੋਢਿਓ
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 ਹਾਂ
ਹੋਰ ਅਜਰ
ਨਜ਼ਰਿਆ ਅਜਰ ਪੜ੍ਹਨਾ ਹੋਰ ਅਜਰ ਨਜ਼ਰਿਆ ਜਾਵੇ ਅਜਰ ਨਹੀਂ ਕਹਿਣਾ ਪੜ੍ਹੋ ਸਾਰੇ ਜਾਣ ਨਾ ਦੇਸਾਂ ਸੋਢਿਓ
ਜਾਣ ਨਾ ਦੇਸਾਂ ਸੋਢਿਓ
ਹੋਰ ਅਜਰ ਨਜ਼ਰਿਆ ਜਾਵੇ
ਹੋਰ ਅਜਰ ਨਜ਼ਰਿਆ ਜਾਵੇ।
ਹੁਣ ਇਹ ਗੱਲ ਮਾਤਾ ਭਾਨੀ ਜੀ ਕਹਿ ਰਹੇ ਨੇ, ਗੁਰੂ ਅਮਰਦਾਸ ਜੀ ਦੇ ਪਾਸ ਬੇਨਤੀ ਕੀਤੀ ਸੀ ਪਿਤਾ ਸਨ ਗੁਰੂ ਅਮਰਦਾਸ ਜੀ ਭਾਨੀ ਜੀ ਦੇ, ਵੀ ਹੁਣ ਜਿਹੜੀ ਗੁਰਤਾ ਗੱਦੀ ਹੈ ਇਹ ਤੁਸੀਂ ਗੁਰੂ ਰਾਮਦਾਸ ਜੀ ਨੂੰ ਸਾਡੇ ਪਤੀ ਨੂੰ ਦੇ ਤਾਂ ਦਿੱਤੀ ਹੈ, ਪਰ ਅੱਗੇ ਵੀ ਇਹ ਮੇਰੇ ਪੁੱਤਰਾਂ ਵਿੱਚ ਪੜੋਤਰਿਆਂ ਵਿੱਚ ਇਹ ਰਵੇ, ਇਹ ਉਹਨਾਂ ਨੇ ਮੰਗ ਕੀਤੀ। ਉਸ ਵੇਲੇ ਗੁਰੂ ਅਮਰਦਾਸ ਜੀ ਨੇ ਆਖਿਆ, ਪੁੱਤਰੀ ਇਹ ਮੰਗ ਤੁਸੀਂ ਜਿਹੜੀ ਮੰਗੀ ਹੈ ਨਾ ਇਹ ਬੜੀ ਔਖੀ ਹੈ, ਇਹ ਮੰਗ ਤਾਂ ਮੰਗ ਲਈ ਹੈ ਤੁਸੀਂ, ਜੇ ਇਹ ਗੁਰੂ ਇਹ ਤੁਸੀਂ ਗੁਰਤਾ ਗਤੀ ਆਪਣੇ ਵੰਸ਼ ਵਿੱਚ ਰੱਖਣੀਆਂ, ਸੋਟ ਵੰਸ਼ ਵਿੱਚ ਰੱਖਣੀਆਂ, ਪੁੱਤਰਾਂ ਪੋਤਰਿਆਂ ਪੜੋਤਰਿਆਂ 'ਚ ਰੱਖਣੀ ਹੈ, ਬਹੁਤ ਕੁਰਬਾਨੀਆਂ ਕਰਨੀਆਂ ਪੈਣਗੀਆਂ। ਅਤੇ ਤੈਨੂੰ ਜਿਹੜਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੋਵੇਗੀ, ਵੇਖ ਲੈ ਜਰ ਲਉਂਗੇ ਜੇ ਘਰ 'ਚ ਰੱਖਣੀ ਹੈ। ਪੁੱਤਰ ਦੀ ਸ਼ਹੀਦੀ ਹੋਵੇਗੀ, ਅੱਗੇ ਪੋਤਰਾ ਜਿਹੜਾ ਯੁੱਧ ਕਰਨ ਉਹਨੂੰ ਕਰਨੇ ਪੈਣਗੇ, ਉੱਥੇ ਕਿੰਨੀ ਗਿਣਤੀ ਵਿੱਚ ਸਿੱਖ ਸ਼ਹੀਦ ਹੋਣਗੇ। ਫਿਰ ਹਰਿਆ ਰੂਪ ਹੋ ਕਰਕੇ ਉਦੋਂ ਵੀ ਜਿਹੜਾ ਹੈ ਯੁੱਧ ਕਰਨੇ ਪਏ ਨੇ, ਫਿਰ ਹਰਕ੍ਰਿਸ਼ਨ ਰੂਪ ਹੋ ਕਰਕੇ ਉਦੋਂ ਫਿਰ ਜਿਹੜਾ ਸੀ ਨਰੰਗੇ ਨੇ ਕਿਹਾ ਮੈਂ ਤੁਸੀਂ ਮੈਨੂੰ ਆਓ ਕਿ ਮੈਨੂੰ ਮਿਲੋ ਦਰਸ਼ਨ ਦਿਓ। ਮਹਾਰਾਜ ਦਰਸ਼ਨ ਨਹੀਂ ਦਿੱਤੇ, ਆਪਣਾ ਸਰੀਰ ਅਲੋਪ ਕਰ ਲਿਆ। ਇਸ ਲਈ ਉਹ ਸਾਰਾ ਕੁਛ ਆਵੇਗਾ, ਫਿਰ ਗੋਬਿੰਦ ਰੂਪ ਹੋ ਕਰਕੇ ਫਿਰ ਯੁੱਧ ਕਰਾਂਗੇ। ਉਸ ਵੇਲੇ ਬਹੁਤ ਖਾਲਸਾ ਸ਼ਹੀਦ ਹੋਊਗਾ, ਚਾਰੇ ਪੁੱਤਰ ਦੋ ਚਮਕੌਰ ਸਾਹਿਬ ਸ਼ਹੀਦ ਕਰਾਉਣੇ ਪੈਣਗੇ, ਅਤੇ ਇਵੇਂ ਦੋ ਜਿਹੜੇ ਨੇ ਸਰਹੰਦ ਵਿੱਚ ਨੀਹਾਂ 'ਚ ਚਿਣਾਉਣੇ ਪੈਣਗੇ। ਇਹ ਸਾਰਾ ਕੁਛ ਜਰ ਲਉਂਗੇ, ਇਹ ਹੋਵੇਗਾ। ਮਾਤਾ ਜੀ ਨੇ ਨਾਨਕ ਜੀ ਭਾਨੀ ਜੀ ਨੇ ਆਖਿਆ, ਪਿਤਾ ਜੀ ਆਪ ਜੀ ਬਖਸ਼ਿਸ਼ ਕਰੋ, ਮੈਂ ਇਹਨੂੰ ਜਰਨ ਦੇ ਯੋਗ ਹੋਵਾਂ। ਫਿਰ ਉੱਥੇ ਕਿਹਾ ਮੈਂ ਇਹ ਹੁਣ ਗੁਰਤਾ ਗੱਦੀ ਜਿਵੇਂ ਅੱਗੇ ਭੱਲਿਆਂ ਗੁਰ ਬੇਦੀਆਂ ਦੇ ਕੋਲ ਚੱਲ ਗਈ, ਤੇਲਾਂ ਕੋਲ ਭੱਲਿਆਂ ਕੋਲ ਚੱਲ ਗਈ, ਘਰ 'ਚ ਨਹੀਂ ਰਹੀ, ਪੁੱਤਰਾਂ ਨੂੰ ਨਹੀਂ ਮਿਲੀ, ਪਰ ਹੁਣ ਜਿਹੜੀ ਹੈ ਜਾਣ ਲਾ ਦੇਸਾਂ ਸੋਢੀਓ, ਹੁਣ ਭੱਲੇ ਅਤੇ ਤੇਲਾਂ ਕੋਲ ਹੋਰ ਕਿਸੇ ਕੋਲ ਇੱਦਾਂ ਕੋਲ ਨਾ ਚੱਲ ਜਾਵੇ, ਹੁਣ ਇਹ ਸੋਢੀਆਂ ਕੋਲ ਹੀ ਰਹੇ, ਇਹ ਜਾਣ ਨਹੀਂ ਦੇਣੀ, ਹੋਰ ਅਜਰ ਨਾ ਜਰਿਆ ਜਾਵੇ। ਗੱਲ ਤੁਸੀਂ ਅਜਰ ਦੀ ਕਹੀ ਆ ਨਾ ਵੀ ਜਰਨ ਵਾਲੀ ਨਹੀਂ, ਕਿੰਨੀਆਂ ਕੁਰਬਾਨੀਆਂ ਹੋਣਗੀਆਂ, ਤੁਸੀਂ ਬਖਸ਼ਿਸ਼ ਕਰੋ, ਮੈਂ ਇਹਦੇ ਜਰਨ ਯੋਗ ਹੋ ਕੇ ਹੋਰ ਦੇ ਪਾਸੋਂ ਨਹੀਂ ਜਰਿਆ ਜਾਣਾ, ਮੈਨੂੰ ਜਰਨ ਦੀ ਤੁਸੀਂ ਸ਼ਕਤੀ ਦਿਓਗੇ, ਮੈਂ ਜਰ ਲਵਾਂਗੀ। ਹਾਂਜੀ, ਅਜਰ ਜਿਹੜਾ ਹੁੰਦਾ ਨਾ ਇਹ ਉਹਦਾ ਜਰਨ ਤੋਂ ਭਾਵ ਜਰਨ ਲੈਣਾ, ਔਰ ਉਹਦੇ ਹੁੰਦਾ ਵੀ ਜੋ ਨਾ ਜੜਿਆ ਜਾਵੇ, ਪਰ ਇਹਦਾ ਉਚਾਰਨ ਗੁਰੂ ਗ੍ਰੰਥ ਸਾਹਿਬ 'ਚ ਵੀ ਇੱਦਾਂ ਹੀ ਆਪਾਂ ਨਹੀਂ ਕੀਤਾ। ਅਜਰ ਉਹ ਮਾਤਰਾਵਾਦੀਆਂ ਨੇ, ਅਤੇ ਇਸ ਕਰਕੇ ਇਹਨੂੰ ਅਜਰੇ ਪੜਿਆ ਜਾਂਦਾ ਹੈ, ਜਿਵੇਂ ਅਚਰਜ ਪੜ੍ਹਦੇ ਆਪਾਂ ਅਚਰਜ ਨਹੀਂ ਪੜ੍ਹਦੇ, ਹੈ ਨਾ, ਉਸੇ ਤਰ੍ਹਾਂ ਅਜਰ।
ਘਰ ਹੀ ਕੀ ਵਾਤ ਘਰੇ ਰਹਾਵੇ,
ਇਉਂ ਹੁਣ ਇਹ ਘਰ ਦੀ ਵਸਤੂ ਹੈ, ਹੁਣ ਘਰ 'ਚ ਰਹੇ, ਘਰ 'ਚ ਆ ਗਈ ਆ ਹੁਣ ਇੱਕ ਵਾਰੀ, ਅਤੇ ਹੁਣ ਘਰ ਵਿੱਚ ਅੱਗੇ ਰਹਿਣੀ ਚਾਹੀਦੀ ਹੈ, ਸੋਢ ਵੰਸ਼ ਵਿੱਚ ਰਹਿਣੀ ਚਾਹੀਦੀ ਹੈ, ਸੋਢੀ ਇਹਦੇ ਹੱਕਦਾਰ ਰਹਿਣ। ਹਾਂ, ਪਰ ਉਹ ਫਿਰ ਵਰਤਾਰਾ ਤਾਂ ਵਰਤਿਆ ਨਾ ਸਾਰਾ, ਜੋ ਕਿਹਾ ਸੀ ਗੁਰੂ ਅਮਰਦਾਸ ਜੀ ਨੇ, ਉਨੀਆਂ ਕੁਰਬਾਨੀਆਂ, ਸਾਰਾ ਰੂਪ ਹੋਇਆ ਸਾਰਾ। ਓਕੇ,
ਪੰਜ ਪਿਆਲੇ ਪੰਜ ਪੀਰ,
ਹਾਂਜੀ,
ਛੱਠਮ ਪੀਰ ਬੈਠਾ ਗੁਰ ਭਾਰੀ।
ਹੁਣ ਗੁਰੂ ਅਰਜਨ ਸਾਹਿਬ ਜੀ ਤੋਂ ਬਾਅਦ ਛੱਠਵੇਂ ਕਰ ਲਿਓ, ਉੱਥੇ ਛੱਠਵੇਂ ਪੀਰ ਛੱਠਵਾਂ, ਹਾਂ, ਛੱਠਵਾਂ ਪੀਰ ਬੈਠਾ ਗੁਰ ਭਾਰੀ ਪਾਠ, ਪਰ ਇੱਥੇ ਉਹ ਦੋਵੇਂ ਪਾਠ ਪ੍ਰਚਲਿਤ ਨੇ, ਛੱਠਮ ਵੀ ਪ੍ਰਚਲਿਤ ਹੈ, ਕੱਟਿਓ ਨਾ ਬ੍ਰੈਕਟ 'ਚ ਪਾ ਲਿਓ ਛੱਠਵਾਂ, ਸ਼ਹਿਰ 'ਤੇ ਜਾਂ ਹਾਸੀਏ 'ਚ ਲਿਖ ਲਿਓ ਛੱਠਮ, ਠੀਕ ਹੈ, ਉਹ ਦੂਜਾ ਪਾਠ ਹੈ। ਹਾਂਜੀ, ਪੰਜ ਪਿਆਲੇ ਪੰਜ ਪੀਰ, ਪੰਜ ਪੀਰ ਕੌਣ ਨੇ? ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਪੰਜਵੇਂ ਗੁਰੂ ਤੱਕ ਪੰਜ ਪੀਰ ਹੋ ਗਏ, ਅਤੇ ਅੱਗੇ ਉਹਨਾਂ ਨੇ ਪੰਜ ਪਿਆਲੇ, ਪੰਜ ਪਿਆਲੇ ਕਾਹਦੇ ਸੀ? ਸਤ ਸੰਤੋਖ ਦਇਆ ਧਰਮ ਵਿਚਾਰ ਦੇ ਜਾਂ ਧੀਰਜ ਦੇ, ਇਹ ਪੰਜ ਪਿਆਲੇ ਆਪਣੇ ਸਿੱਖਾਂ ਨੂੰ ਪਿਆਏ, ਪੰਜੇ ਰੂਪਾਂ ਵਿੱਚ ਉਹ ਪੰਜੇ ਪੀਰਾਂ ਨੇ, ਪੰਜੇ ਗੁਰੂਆਂ ਨੇ। ਹੁਣ ਛੱਠਮ ਜੀ ਨੇ ਬਦਲਣਾ ਹੈ ਕੰਮ, ਛੱਠਮ ਨਾਮ ਛੇਵੇਂ, ਛੇਵੇਂ ਗੁਰੂ ਫਿਰ ਜਿਹੜੇ ਪੀਰ ਹੋਏ, ਕੈਸੇ ਹੋਏ? ਗੁਰ ਭਾਰੀ, ਵੱਡੇ ਗੁਰੂ, ਮਹਾਨ ਗੁਰੂ ਬਣ ਕੇ ਬੈਠੇ। ਹਾਂਜੀ, ਕਿਉਂਕਿ ਪੀਰੀ ਅਤੇ ਮੀਰੀ ਦਾ ਸੁਮੇਲ ਕੀਤਾ, ਭਗਤੀ ਦੇ ਨਾਲ ਹੁਣ ਸ਼ਕਤੀ ਦਾ ਸੁਮੇਲ ਕੀਤਾ। ਹਾਂਜੀ, ਹਾਂ, ਸਤ ਸੰਤੋਖ ਦਇਆ ਧਰਮ ਅਤੇ ਤੇਜ, ਹਾਂ, ਇਹ ਪੰਜ ਪਿਆਲੇ ਆਪਣੇ ਸਿੱਖਾਂ ਨੂੰ ਪੰਜੇ ਗੁਰੂਆਂ ਨੇ ਭਗਤੀ ਰੂਪੀ ਪਿਆਏ ਨੇ, ਅਤੇ ਗੁਰੂ ਛੇਵੇਂ ਪਾਤਸ਼ਾਹ ਨਾਲ ਨਾਲ ਸ਼ਕਤੀ ਦਾ ਪਿਆਲਾ ਵੀ ਪਿਆਉਣਗੇ, ਭਗਤੀ ਨਾਲ ਸ਼ਕਤੀ ਵੀ ਲੋੜ ਪੈਂਦੀ ਆ ਜਦੋਂ, ਅਤੇ ਇਸ ਲਈ ਸਮੇਂ ਅਨੁਸਾਰ ਮਹਾਰਾਜ ਨੇ ਉਹਨਾਂ ਨੂੰ ਭਗਤੀ ਨੂੰ ਨਾਲ ਸ਼ਕਤੀ ਵੀ ਜੋੜੀ ਹੈ। ਇਸ ਕਰਕੇ ਕੀ ਕਿਹਾ ਜਾਂ ਕਹਿ ਲਓ ਵੀ ਸ਼ਾਂਤ ਰਸ ਨੂੰ ਵੀਰ ਰਸ ਵਿੱਚ ਬਦਲਤਾ। ਹਾਂਜੀ, ਅੱਗੇ
ਅਰਜਨ ਕਾਇਆ ਪਲਟ ਕੇ,
ਇੱਥੇ ਬਿੰਦੀ ਲਾ ਸਨ, ਪਲਟ ਕੇ ਪਾਠ ਹੋਣਾ,
ਅਰਜ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ।
ਹੁਣ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਣੀ ਕਾਇਆ ਨੂੰ ਪਲਟ ਕੇ ਹਰ ਗੋਬਿੰਦ ਸਰੂਪ ਜਿਹੜਾ ਅਸੀਂ ਭਾਈ ਸਵਾਰਨਾ ਕੀਤਾ ਉਹ ਸਰੂਪ ਬਣਾਇਆ। ਹਾਂਜੀ ਅੱਗੇ ਜੀ।
ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਬਾਰੋ ਵਾਰੀ।
ਇਉਂ ਹੁਣ ਭਾਈ ਸੋਢੀਆਂ ਦੀ ਪੀੜੀ ਜਿਹੜੀ ਹੈ ਚੱਲੀ ਹੈ, ਆਪੋ ਆਪਣਾ ਰੂਪ ਜਿਹੜੇ ਬਾਰੋ ਵਾਰੀ ਦਿਖਾ ਰਹੇ ਨੇ। ਗੁਰੂ ਅਰਜਨ ਸਾਹਿਬ ਜੀ ਤੋਂ ਬਾਅਦ ਹਰਗੋਬਿੰਦ ਸਾਹਿਬ ਜੀ, ਉਸ ਤੋਂ ਬਾਅਦ ਗੁਰਤਾਗਤ ਦੀ ਕਿਹਨਾਂ ਕੋਲ ਆਈ? ਪੋਤੇ ਕੋਲ ਆਈ। ਹਰਗੋਬਿੰਦ ਸਾਹਿਬ ਜੀ ਨੇ ਪੁੱਤਰ ਨੂੰ ਨਹੀਂ ਦਿੱਤੀ, ਪੋਤਰੇ ਨੂੰ ਦਿੱਤੀ। ਪੋਤਰਾ ਕੌਣ ਸੀ? ਹਰਿਆ ਸਾਹਿਬ ਜੀ। ਕਿਹਦੇ ਸੀ ਪੁੱਤਰ? ਬਾਬਾ ਗੁਰਦਿੱਤਾ ਜੀ ਦੇ। ਤੋਂ ਪੋਤਰੇ ਕੋਲ ਆ ਗਈ, ਇਹ ਰੂਪ ਦਿਖਾਇਆ। ਪੋਤਰੇ ਤੋਂ ਕੋਲ ਫਿਰ ਜਿਹੜਾ ਸੀ ਪੋਤਰੇ ਕੋਲ ਆਈ, ਪਾਪ ਗੁਰੂ ਹਰਿਆ ਸਾਹਿਬ ਜੀ ਨੇ ਆਪਣੇ ਪੁੱਤਰ ਹਰਕ੍ਰਿਸ਼ਨ ਸਾਹਿਬ ਜੀ ਨੂੰ ਦਿੱਤੀ, ਛੋਟੇ ਪੁੱਤਰ ਨੂੰ, ਉਹਨਾਂ ਕੋਲ ਆ ਗਈ, ਇਹ ਰੂਪ ਦਿਖਾਇਆ। ਹਰਕ੍ਰਿਸ਼ਨ ਜੀ ਤੋਂ ਬਾਅਦ ਫਿਰ ਇਹ ਪੋਤਰੇ ਕੋਲ ਨਹੀਂ, ਅੱਗੇ ਫਿਰ ਬਾਬਾ ਜੀ ਕੋਲ ਆਈ, ਗੁਰੂ ਤੇਗ ਬਹਾਦਰ ਜੀ ਕੋਲ ਮੁੜ ਕੇ ਬਾਬਾ, ਕਿਉਂਕਿ ਗੁਰੂ ਤੇਗ ਬਹਾਦਰ ਜੀ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਸੀ, ਉਹਨਾਂ ਦੇ ਬਾਬੇ ਲੱਗੇ ਹਰਕ੍ਰਿਸ਼ਨ ਜੀ ਦੇ, ਉਹਨਾਂ ਕੋਲ ਆਈ, ਇਉਂ ਰੂਪ ਵਟਿਆ। ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਉਹਨਾਂ ਦੇ ਅੱਗੇ ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ ਆਈ। ਇਉਂ ਇਹ ਰੂਪ ਦਿਖਾਵਣ ਬਾਰੋ ਵਾਰੀ, ਬਾਰੋ ਵਾਰੀ ਆਪਣੇ ਮੁਤਾਬਕ ਰੂਪਾਂ ਨੂੰ ਵਿਖਾਇਆ ਗੁਰਤਾਗਦੀ ਦੇ ਵਾਰਸ ਬਣ ਕੇ। ਅੱਗੇ
ਦਲ ਭੰਜਨ ਗੁਰ ਸੂਰਮਾ।
ਹੁਣੇ ਗੁਰੂ ਹਰਗੋਬਿੰਦ ਸਾਹਿਬ ਸੇ ਪਾਤਸ਼ਾਹ ਜੀ ਦਲਾਂ ਨੂੰ ਭੰਜਣ ਵਾਲੇ, ਦੁਸ਼ਟਾਂ ਦੇ ਦਲਾਂ ਨੂੰ ਨਾਸ਼ ਕਰਨ ਵਾਲੇ, ਭੰਜਣ ਦਾ ਅਰਥ ਹੁੰਦਾ ਨਾਸ਼, ਦੁਸ਼ਟਾਂ ਦੇ ਜੋ ਉਸ ਵੇਲੇ ਦੇ ਦੁਸ਼ਟ ਮੁਗਲ ਲੋਕ ਸੀ, ਦੁਸ਼ਟ ਜ਼ਾਲਮਪਣਾ ਕਰਦੇ ਜਿਹੜੇ ਸੀ, ਉਹਨਾਂ ਦੇ ਦਲਾਂ ਨੂੰ ਨਾਸ਼ ਕਰਨ ਹਾਰੇ ਪਹਾੜੀ ਰਾਜੇ ਅੱਗੇ ਹੋ ਆਉਣਗੇ। ਇਸ ਵੇਲੇ ਜਿਹੜੇ ਸੀ ਕੇਵਲ ਇਸਲਾਮ ਦਾ ਹੀ ਜ਼ੋਰ ਸੀ, ਜਹਾਂਗੀਰ ਨੇ ਸਤਿਗੁਰੂ ਮਹਾਰਾਜ ਜੀ ਨੂੰ ਤਵੀ 'ਤੇ ਬਿਠਾਇਆ, ਉਹਨਾਂ ਦੇ ਦਲਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਹੜੇ ਸੀ ਭੰਜਣ ਵਾਲੇ, ਨਾਸ਼ ਕਰਨ ਵਾਲੇ, ਐਸੇ ਸੂਰਮੇ ਹੋਏ। ਅੱਗੇ
ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਪੁਕਾਰੀ।
ਜਿੱਥੇ ਸੂਰਮੇ ਤੋਂ ਵੱਡੇ ਯੋਧੇ ਵੀ ਹੋਏ, ਜਿਸ ਯੁੱਧ ਵਿੱਚ ਗੁਰੂ ਮਹਾਰਾਜ ਜੀ ਨੇ ਘੋੜਾ ਵਾੜ ਲਿਆ ਨਾ ਹਰਗੋਬਿੰਦ ਸਾਹਿਬ ਜੀ ਨੇ, ਸੋ ਉਹਨਾਂ ਚਿਰ ਘੋੜੇ ਦੀ ਲਗਾਮ ਖਿੱਚ ਕੇ ਪਿੱਛੇ ਨਹੀਂ ਮੋੜਿਆ ਜਿੰਨਾ ਚਿਰ ਜਿੱਤ ਨਹੀਂ ਲਿਆ। ਸੋ ਐਸੇ ਸੂਰ ਐਸੇ ਯੋਧੇ ਸੀ ਮਹਾਰਾਜ ਜੀ, ਯੁੱਧ ਵਿੱਚ ਪੈਰ ਗੱਡ ਕੇ ਜਿੱਤ ਕੇ ਹੀ ਘੋੜੇ ਨੂੰ ਵਾਪਸ ਮੋੜਦੇ ਸੀ। ਚਾਰ ਵੱਡੇ ਯੁੱਧ ਜਿੱਤੇ ਨੇ, ਸੋ ਜੇਤੂ ਹੋ ਕੇ ਨਿਕਲੇ ਨੇ। ਅਤੇ ਨਾਲ ਹੋਰ ਕੀ ਸੀ? ਜਿੱਥੇ ਵੱਡੇ ਯੋਧੇ ਸੀ, ਬਹੁਤ ਪਰਉਪਕਾਰੀ, ਵੱਡਾ ਪਰਉਪਕਾਰ ਕਰਨ ਵਾਲੇ ਸੀ। ਪਰਉਪਕਾਰ ਕੀ ਕੀਤਾ? ਅਤੇ ਜਿਹੜੇ ਸੀ ਰਾਜਪੂਤ ਰਾਜਾ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਕੈਦ ਵਿੱਚੋਂ ਛਡਾ ਕੇ ਲਿਆਉਂਦਾ, ਭੱਲੇ ਦੇ ਨਾਲ ਲਾ ਕੇ ਚੋਲਿਆਂ ਨਾਲ ਫੜਾ ਕੇ ਕੈਦ ਵਿੱਚੋਂ ਕੱਢ ਕੇ ਉਹਨਾਂ ਨੂੰ ਹਿੰਦੂ ਰਾਜਿਆਂ ਨੂੰ ਕਿੱਡਾ ਵੱਡਾ ਪਰਉਪਕਾਰ ਕੀਤਾ। ਹਾਂਜੀ
ਪੁੱਛਣ ਸਿੱਖ ਅਰਦਾਸ ਕਰ।
ਹੁਣ ਸਿੱਖ ਜਿਹੜੇ ਨੇ ਇਕੱਠੇ ਹੋ ਕੇ ਮਹਾਰਾਜ ਨੂੰ ਛੇਵੇਂ ਪਾਤਸ਼ਾਹ ਜੀ ਨੂੰ ਪੁੱਛਦੇ ਨੇ ਅਰਦਾਸ ਕਰਕੇ। ਕੀ ਪੁੱਛਿਆ?
ਮਹਿਲਾਂ ਤੱਕ ਦਰਸ ਨਿਹਾਰੀ।
ਮਹਾਰਾਜ ਜੀ ਛੇ ਸਰੂਪਾਂ ਤੱਕ ਤੁਹਾਡੇ ਪਹਿਲੇ ਗੁਰੂ ਤੋਂ ਲੈ ਕੇ ਛੇ ਤੱਕ ਤਾਂ ਸਾਨੂੰ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਰਿਹਾ ਸਿੱਖਾਂ ਨੂੰ। ਜੀ ਆਪ ਬਖਸ਼ਿਸ਼ ਕਰੋ, ਅੱਗੇ ਆਉਣ ਵਾਲੇ ਗੁਰੂ ਕੌਣ ਹੋਣਗੇ, ਉਹਨਾਂ ਬਾਰੇ ਆਪ ਜੀ ਸਾਨੂੰ ਬਖਸ਼ਿਸ਼ ਕਰੋ, ਭਵਿੱਖਬਾਣੀ ਕਰੋ। ਹਾਂਜੀ ਉਹਨਾਂ ਦੇ ਦਰਸ। ਹਾਂਜੀ
ਅਗਮ ਅਗੋਚਰ ਸਤਿਗੁਰੂ ਬੋਲੇ।
ਹੁਣ ਸਤਿਗੁਰੂ ਜੀ ਉੱਤਰ ਦਿੰਦੇ ਨੇ ਸਿੱਖਾਂ ਤਾਈਂ।
ਮੁਖ ਤੇ ਸੁਣਹਾ ਸੰਸਾਰੀ।
ਕਹਿਣ ਲੱਗਾ ਮੇਰੇ ਸਿੱਖੋ ਸੁਣੋ, ਜੋ ਆਗਮ ਸਰੂਪ ਨੇ ਗੁਰੂ ਸਾਹਿਬ ਜੀ, ਜਿੱਥੇ ਮਨ ਦੀ ਪਹੁੰਚ ਨਹੀਂ, ਗੁਰੂ ਸਾਹਿਬ ਤੱਕ ਮਨ ਦੀ ਪਹੁੰਚ ਨਹੀਂ ਜਾ ਸਕਦੀ। ਤੋਲਦੇ ਨੇ ਲੋਕ ਗੁਰੂ ਸਾਹਿਬ ਜੀ ਨੂੰ ਮਨ 'ਤੇ ਹੁੰਦੇ ਵਾਲੇ ਬੁੱਧੀਮਾਨ ਜਿਹੜੇ ਨੇ, ਆਪਣੀ ਬੁੱਧੀ ਦਾ ਵਿਖਾਵਾ ਕਰਕੇ ਯਤਨ ਕਰਦੇ ਨੇ, ਪਰ ਗੁਰੂ ਜਿੱਥੇ ਪਰਮੇਸ਼ਰ ਆਗਮ ਹੈ ਉੱਥੇ ਗੁਰੂ ਵੀ ਆਗਮ ਨੇ। ਮਨ ਦੀ ਪਹੁੰਚ ਉੱਥੇ ਤੱਕ ਕਿਸੇ ਦੀ ਜਾ ਨਹੀਂ ਸਕਦੀ। ਅਗੋਚਰ ਦਾ ਅਰਥ ਹੁੰਦਾ ਹੈ ਜਿੱਥੇ ਇੰਦਰੀਆਂ ਦੀ ਪਹੁੰਚ ਨਾ ਹੋਵੇ। ਇਉਂ ਮਹਾਰਸ਼ ਪਾਤਸ਼ਾਹ ਜੋ ਮਨ ਬੁੱਧ ਤੋਂ ਪਰੇ ਹਨ, ਇੰਦਰਾਂ ਦੀ ਪਹੁੰਚ ਤੋਂ ਪਰੇ ਹਨ, ਗੁਰੂ ਸਤਿਗੁਰ ਸੱਚੇ ਪਾਤਸ਼ਾਹ ਜੀ ਬੋਲੇ ਨੇ ਹਰਗੋਬਿੰਦ ਸਾਹਿਬ ਜੀ ਉੱਤਰ ਵਿੱਚ। ਕੀ ਕਿਹਾ? ਆਗਮ ਗੋਚਰ ਸਤਿਗੁਰੂ, ਇੱਥੇ ਪੜ੍ਹਨਾ ਬੋਲੇ ਉੱਧਰ ਨਹੀਂ ਲਾਉਣਾ, ਕਿ ਭੁਲੇਖਾ ਪੈਂਦਾ ਵੀ ਸਤਿਗੁਰੂ ਬੋਲੇ, ਸ਼ਾਇਦ ਬੋਲੇ ਤਾਂ ਸਤਿਗੁਰੂ ਨੇ, ਕਿਸ ਗੱਲ 'ਚ ਬੋਲੇ ਨੇ? ਅੱਗੇ ਕਿਹਾ ਕਿੱਥੋਂ ਬੋਲੇ ਨੇ? ਬੋਲੇ ਮੁੱਖ 'ਤੇ, ਮੁੱਖ ਤੋਂ ਬੋਲੇ ਨੇ। ਸੋ ਇਸ ਕਰਕੇ ਬੋਲੇ ਦਾ ਸੰਬੰਧ ਮੁੱਖ ਨਾਲ ਹੈ। ਪੜ੍ਹ ਲਓ ਫਿਰ ਵਿਸ਼ਰਾਮ ਠੀਕ ਕਰ ਲਓ। ਆਗਮ ਅਗੋਚਰ ਸਤਿਗੁਰੂ,
ਆਗਮ ਅਗੋਚਰ ਸਤਿਗੁਰੂ
ਬੋਲੇ ਮੁਖ ਤੇ ਸੁਣਹੋ ਸੰਸਾਰੀ।
ਬੋਲੇ ਮੁਖ ਤੇ ਸੁਣਹੋ ਸੰਸਾਰੀ।
ਮਾਰ ਕਹਿੰਦੇ ਸੁਣੋ ਸੰਸਾਰੀ ਲੋਕੋ, ਮੁੱਖ ਤੋਂ ਬੋਲ ਕੇ ਉਹਦਾ ਉੱਤਰ ਦਿੱਤਾ ਹੈ। ਕੀ ਉੱਤਰ ਦਿੱਤਾ ਕਿ ਮਹਾਰਾਜ ਜੀ ਦੱਸਣਗੇ।
ਕਲਯੁਗ ਪੀੜ੍ਹੀ ਸੋਢੀਆਂ,
ਹਾਂ,
ਨਿਸ਼ਚਲ ਨੀਮ ਉਸਾਰ ਖਿਲਾਰੀ।
ਆਹ ਉੱਤਰ ਹੈ। ਕਹਿੰਦੇ ਹੁਣ ਕਲਯੁਗ ਦੇ ਸਮੇਂ ਵਿੱਚ ਇਹ ਜਿਹੜੀ ਸੋਢੀਆਂ ਸੋਢੀ ਕੁਲ ਹੈ, ਇਹਨਾਂ ਦੀ ਪੀੜ੍ਹੀ ਵਿੱਚ ਨਿਸ਼ਚਲ ਨੀਵ, ਜਿਹੜੀ ਨੀਵ, ਜਿਹੜੀ ਨਿਓ ਨਾ ਹਿੱਲਣ ਵਾਲੀ ਪੱਕੀ ਫਾਊਂਡੇਸ਼ਨ ਜਿਹੜੀ ਹੈ, ਉਹ ਅਸੀਂ ਰੱਖਣਾ ਜਿਹੜੀ ਆ ਉਸਾਰ ਕੇ ਇਉਂ ਖਿਲਾਰਨਾ ਖਿਲਾਰਾਂਗੇ। ਭਾਵ ਕੀ ਅੱਗੇ ਦੱਸਣਗੇ।
ਯੁੱਗ ਯੁੱਗ ਸਤਿਗੁਰ ਧਰੇ ਅਵਤਾਰੀ।
ਜਿਵੇਂ ਯੁੱਗਾਂ ਯੁੱਗਾਂ ਵਿੱਚ ਸਤਿਗੁਰ ਅਵਤਾਰ ਧਾਰਦੇ ਨੇ, ਇਵੇਂ ਹੁਣ ਯੁੱਗ ਦਾ ਅਰਥ ਹੈ ਸੰਸਕ੍ਰਿਤ ਬੋਲੀ ਵਿੱਚ ਯੁੱਗ ਦੋ ਨੂੰ ਕਹਿੰਦੇ ਨੇ। ਯੁੱਗ ਯੁੱਗ, ਪਹਿਲਾ ਯੁੱਗ ਦੋ, ਕਹਿੰਦੇ ਸੱਤ ਦੋ, ਸੱਤ ਤੋਂ ਅੱਗੇ ਹੋਰ ਹੋਣਗੇ। ਹਰਗੋਬਿੰਦ ਸਾਹਿਬ ਤੋਂ ਬਾਅਦ ਦੋ ਕੌਣ ਹੋਏ? ਹਰ ਰਾਇ ਸਾਹਿਬ ਜੀ, ਸ੍ਰੀ ਹਰਕ੍ਰਿਸ਼ਨ ਜੀ, ਦੋ ਤਾਂ ਇਹ ਹੋ ਗਏ। ਯੁੱਗ ਦੋ ਹੋਰ ਉਹਨਾਂ ਤੋਂ ਅੱਗੇ, ਗੁਰੂ ਤੇਗ ਬਹਾਦਰ ਜੀ ਅਤੇ ਯੁੱਗ ਗੁਰੂ ਗੋਬਿੰਦ ਸਿੰਘ ਜੀ। ਭਾਵ ਸੱਤ ਤੋਂ ਬਾਅਦ ਚਾਰ ਹੋਰ ਗੁਰੂ ਅਵਤਾਰ ਧਾਰਨਗੇ। ਇਉਂ ਮਹਾਰਾਜ ਨੇ ਆਪ ਭਵਿੱਖਬਾਣੀ ਕਰ ਦਿੱਤੀ ਵੀ ਚਾਰ ਗੁਰੂਆਂ ਨੇ ਹੋਰ ਹੋਣਾ ਅੱਗੋਂ, ਹਾਂਜੀ, ਅਵਤਾਰ ਧਾਰਨਗੇ ਦੱਸਤਾ ਆਪ, ਕਿਉਂਕਿ ਆਗਮ ਗੋਚਰ ਨੇ ਗੁਰੂ ਮਹਾਰਾਜ ਜੀ ਪਹਿਲਾਂ ਜਾਣਦੇ ਸੀ। ਹਾਂਜੀ,
ਸਤਿਯੁਗ ਸਤਿਗੁਰ ਵਾਸਦੇਵ ਵਵਾ ਵਿਸਨਾ ਨਾਮ ਜਪਾਵੈ।
ਹੁਣ ਜੀ ਇੱਥੇ ਵਾਹਿਗੁਰੂ ਮੰਤਰ ਦਾ ਇਹ ਜਿਹੜੇ ਚਾਰ ਅੱਖਰ ਨੇ ਵਾਹਵਾ ਹਾਹਾ ਅਤੇ ਗੱਗਾ ਅਤੇ ਰਾਰਾ, ਇਹ ਚਾਰੇ ਅੱਖਰ, ਚਾਰ ਅੱਖਰਾਂ ਮੰਤਰ ਕਿਵੇਂ ਬਣਿਆ, ਉਸ ਸੰਬੰਧ ਵਿੱਚ ਭਾਈ ਸਾਹਿਬ ਜੀ ਨਿਰਣਾ ਕਰਾ ਰਹੇ ਨੇ। ਸਤਿਯੁਗ ਦਾ ਸਮਾਂ ਸੀ, ਉਦੋਂ ਸਤਿਗੁਰੂ ਆਪ ਅਵਤਾਰ ਧਾਰ ਕੇ ਜਦੋਂ ਆਏ ਨੇ, ਉਦੋਂ ਕਿਸ ਚੀਜ਼ ਦਾ ਜਾਪ ਜਪਾਇਆ ਜਾਂਦਾ ਸੀ ਸਤਿਯੁਗ ਵੇਲੇ? ਵਾਸਦੇਵ ਵਾਸਦੇਵ, ਇਹ ਉਚਾਰਦੇ ਸੀ, ਇਹ ਮੰਤਰ ਸੀ ਵਾਸਦੇਵ ਦਾ। ਵਾਸਦੇਵ ਤੇ ਅਵਤਾਰ ਨਹੀਂ ਸੀ ਵੀ ਵਾਸਦੇਵ ਅਵਤਾਰ ਧਾਰ ਕੇ ਆਇਆ। ਅਵਤਾਰ ਕੌਣ ਆਇਆ ਸੀ? ਹੰਸਾ ਅਵਤਾਰ ਧਾਰ ਕੇ ਆਇਆ। ਕੱਲ੍ਹ ਤੁਹਾਨੂੰ ਦੱਸਿਆ ਸੀ ਹੰਸਾ ਅਵਤਾਰ ਦੇ ਵੇਲੇ ਸਤਿਯੁਗ ਦੇ ਸਮੇਂ ਵਿੱਚ ਵਾਸਦੇਵ ਦਾ ਹੀ ਜਾਪ ਹੁੰਦਾ ਸੀ। ਜਿਵੇਂ ਹੁਣ ਆਪਾਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਉਸ ਵੇਲੇ ਵਾਸਦੇਵ ਵਾਸਦੇਵ ਦਾ ਉਚਾਰਨ ਕਰਦੇ। ਅਤੇ ਇਹ ਅੱਖਰ ਜਿਹੜਾ ਸੀ, ਇਹਦਾ ਮੁੱਢਲਾ ਅੱਖਰ ਵਾਹਵਾ ਮਹਾਰਾਜ ਜੀ ਨੇ ਉੱਥੋਂ ਗ੍ਰਹਿਣ ਕੀਤਾ ਹੈ, ਉੱਥੋਂ ਲੈਣਾ ਕੀਤਾ, ਵਾਸਦੇਵ 'ਚੋਂ ਵਾਹਵਾ ਲਿਆ। ਸਮਝ ਆ ਰਹੀ ਹੈ? ਅਤੇ ਵਿਸ਼ਨਾ ਨਾਮ ਜਪਾਵੈ, ਵਾਹਵਾ ਵਿਸ਼ਨਾ ਨਾਮ ਜਪਾਵੈ। ਵਿਸ਼ਨ ਕੌਣ ਸੀ? ਇਹ ਕੋਈ ਵਿਸ਼ਨੂੰ ਤੋਂ ਭਾਵ ਨਹੀਂ, ਅਕਾਲ ਪੁਰਖ ਦਾ ਸਰਗਣ ਰੂਪ, ਹੰਸਕ ਤਾਰ ਤਾਰ ਕੇ ਆਏ ਨੇ, ਇਹ ਰੂਪ ਤਾਰ ਕੇ ਆਏ ਨੇ ਵਿਸ਼ਨ। ਅਤੇ ਉਦੋਂ ਇਹ ਨਾਮ ਜਪਾਇਆ ਜਾਂਦਾ ਸੀ ਵਾਸਦੇਵ ਕਰਕੇ, ਉੱਥੋਂ ਵਵੇ ਅੱਖਰ ਦਾ ਗ੍ਰਹਿਣ ਕੀਤਾ ਗਿਆ, ਮੁੱਢਲਾ ਅੱਖਰ ਵਾਸਦੇਵ ਦੇ ਮੁੱਢਲੇ ਅੱਖਰ ਤੋਂ ਵਵਾ ਲੈ ਕਰਕੇ। ਅੱਗੇ
ਦੁਆਪਰ ਸਤਿਗੁਰ ਹਰੀ ਕ੍ਰਿਸ਼ਨ,
ਦੁਆਪਰ ਯੁੱਗ ਆਇਆ, ਉਹਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਹਰਕ੍ਰਿਸ਼ਨ ਰੂਪ ਹੋ ਕਰਕੇ
ਹਾਹਾ ਹਰ ਹਰ ਨਾਮ ਜਪਾਵੈ।
ਤਾਂ ਉਦੋਂ ਹਰ ਹਰ ਦਾ ਹੀ ਜਾਪ ਜਪਾਇਆ ਜਾਂਦਾ ਸੀ ਸਤਿਯੁਗ 'ਚ, ਵਾਸਦੇਵ ਵਾਸਦੇਵ, ਅਤੇ ਦੁਆਪਰ ਵਿੱਚ ਹਰ ਹਰ ਦਾ ਮੰਤਰ ਦਿੱਤਾ ਗਿਆ। ਸੋ ਹਰ ਦੇ ਵਿੱਚੋਂ ਫਿਰ ਕੀ ਅੱਖਰ ਦੀ ਜਿਹੜਾ ਗ੍ਰਹਿਣ ਕੀਤਾ? ਹਾਹਾ ਲਿਆ, ਬਾਬਾ ਅਤੇ ਹਾਹਾ ਹੋ ਗਏ, ਦੋ ਅੱਖਰ ਆ ਗਏ। ਇਉਂ ਹਰ ਹਰ ਦਾ ਨਾਮ ਜਪਾਇਆ ਜਾਂਦਾ। ਨਹੀਂ, ਕ੍ਰਿਸ਼ਨ ਜੀ ਦੁਆਪਰ ਵਿੱਚ ਕ੍ਰਿਸ਼ਨ ਜੀ ਆਏ ਨੇ, ਇਹ ਰੂਪ ਹੋ ਕੇ ਆਏ ਮਹਾਰਾਜ। ਅੱਗੇ
ਤ੍ਰੇਤੇ ਸਤਿਗੁਰ ਰਾਮ ਜੀ,
ਤ੍ਰੇਤਾ ਯੁੱਗ ਆ ਗਿਆ, ਫਿਰ ਉਹਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਰਾਮ ਰੂਪ ਹੋ ਕਰਕੇ ਆਏ।
ਰਾਰਾ ਰਾਮ ਜਪੇ ਸੁੱਖ ਪਾਵੈ,
ਉਦੋਂ ਫਿਰ ਰਾਰੇ ਦੇ ਦੁਆਰਾ ਰਾਮ ਰਾਮ ਦਾ ਜਾਪ ਹੁੰਦਾ ਸੀ, ਇਹ ਜਪਾਇਆ ਜਾਂਦਾ ਸੀ, ਅਤੇ ਜਪਣ ਵਾਲੇ ਸੁੱਖ ਪਾਉਂਦੇ ਸੀ ਜਿਹੜਾ ਰਾਮ ਦਾ ਜਾਪ ਕਰਦੇ। ਸੋ ਉਹਦੇ ਵਿੱਚੋਂ ਹਾਹੇ ਦੇ ਵਿੱਚੋਂ ਜਿਹੜਾ ਸੀ ਹਰ ਹਰ ਦੇ ਜਾਪ ਵਿੱਚੋਂ ਹਾਹਾ ਲੈ ਲਿਆ, ਅਤੇ ਨਖਰ ਹੋ ਗਏ ਵਾਹਵਾ ਹਾਹਾ, ਅਤੇ ਹੁਣ ਰਾਰਾ ਜਿਹੜਾ ਸੀ ਇਹ ਰਾਮ ਦੇ ਵਿੱਚੋਂ ਰਾਰਾ ਅੱਖਰ ਲੈ ਲਿਆ ਗਿਆ। ਹਾਂਜੀ, ਇਉਂ ਜਪਣ ਵਾਲੇ ਸੁੱਖ ਪਾਉਂਦੇ ਉਸ ਵੇਲੇ। ਤਿੰਨ ਅੱਖਰ ਹੋ ਗਏ ਤਿੰਨ ਯੁੱਗਾਂ ਦੇ, ਚੌਥਾ ਯੁੱਗ ਫਿਰ ਹੁਣ
ਕਲਯੁੱਗ ਨਾਨਕ ਗੁਰ ਗੋਬਿੰਦ।
ਕਲਯੁੱਗ ਦੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੋਬਿੰਦ ਰੂਪ ਹੋਏ ਦਸਵੇਂ ਪਾਤਸ਼ਾਹ ਤੱਕ।
ਗੱਗਾ ਗੋਬਿੰਦ ਨਾਮ ਅਲਾਵਾ,
ਇਉਂ ਇਹ ਗੱਗਾ ਫਿਰ ਜਿਹੜਾ ਸੀ ਗੋਬਿੰਦ ਦਾ ਹੀ ਨਾਮ ਜਿਹੜਾ ਸੀ ਅਲਾਵਾ ਆਖਿਆ ਜਾਂਦਾ ਸੀ, ਕਿਹਾ ਜਾਂਦਾ ਸੀ। ਹਾਂਜੀ, ਫਿਰ ਚਾਰਾਂ ਅੱਖਰਾਂ ਨੂੰ ਮਿਲਾ ਕੇ ਹਾਂ, ਪਰ ਉੱਥੇ ਉਹ ਤੱਕ ਇਸ ਕਾਰਨ ਕਰਕੇ ਪਹਿਲਾਂ ਆਇਆ ਨਾ, ਵਾਰੀ ਤਾਂ ਦੁਆਪਰ ਦੀ ਸੀ। ਹਾਂਜੀ, ਚਲੋ।
ਚਾਰੇ ਜਾਗੇ ਚੌਂ ਜੁਗੀ, ਪੰਚਾਇਣ ਵਿੱਚ ਜਾਏ ਸਮਾਵੈ।
ਹਾਂ, ਚਾਰੇ ਜਾਗੇ, ਚਾਰੇ ਅੱਖਰ ਜਿਹੜੇ ਸੀ ਭਾਈ ਵਾਵਾ ਹਾ ਹਾ ਜਾਂ ਕਹਿ ਲਓ ਵਾ, ਚਾਰੇ ਜੱਗ ਕੀ ਵਾਸਦੇਵ ਹਰ ਅਤੇ ਰਾਮ ਦੇ ਇੱਕ ਇੱਕ ਅੱਖਰ ਲੈ ਕੇ ਅਤੇ ਗੋਬਿੰਦ, ਇਹ ਤਾਂ ਜਾਗੇ, ਜਾਗੇ ਤੋਂ ਭਾਵਾ ਇਹ ਅਵਤਾਰ ਹੋਏ ਚਾਰੇ ਯੁੱਗਾਂ ਦੇ। ਹੁਣ ਪੰਚਾਇਣ ਵਿੱਚ ਜਾਏ ਸਮਾਵੈ, ਚਾਰ ਅੱਖਰਾਂ ਤੋਂ ਜਿਹੜਾ ਸੀ ਜਾਪ ਹੁੰਦਾ ਸੀ ਚਾਰੇ ਯੁੱਗਾਂ 'ਚ, ਪੰਜਵਾਂ ਹੁਣ ਜਿਹੜਾ ਸੀ ਪੰਚਾਇਣ, ਪੰਜਵੇਂ ਵਿੱਚ ਵਾਹਿਗੁਰੂ ਸ਼ਬਦ ਜਿਹੜਾ ਸੀ ਜੋੜ ਕਰਕੇ ਚਾਰਾਂ ਮਿਲਾ ਕੇ ਪੰਜਵਾਂ ਬਣਾ ਦਿੱਤਾ। ਉਹਦੇ ਵਿੱਚ ਫਿਰ ਜਿਹੜਾ ਸੀ ਜਾਏ ਸਮਾਵੈ, ਜਿਹੜਿਆਂ ਦਾ ਜਾਪ ਕਰਦਾ ਜਾਂ ਕਰੇਗਾ ਉਹ ਜਾ ਸਮਾਵੇਗਾ, ਵਾਹਿਗੁਰੂ ਵਿੱਚ ਜਾ ਸਮਾਏਗਾ ਜਾਂ ਸਮਾਉਂਦੇ ਨੇ।
ਚਾਰੋ ਅੱਖਰ ਇੱਕ ਕਰ,
ਹਾਂ ਚਾਰੇ ਅੱਖਰਾਂ ਨੂੰ ਇੱਕ, ਚਾਰੇ ਅੱਖਰਾਂ ਦਾ ਇੱਕ ਸੰਗ੍ਰਹਿ ਬਣਾ ਕੇ ਇੱਕ ਕੀ ਬਣਾ ਦਿੱਤਾ, ਵਾਹਿਗੁਰੂ। ਹਾਂ,
ਜਪ ਮੰਤਰ ਜਪਾਵੈ,
ਫਿਰ ਪੜ੍ਹ ਲਓ, ਚਾਰੋ ਅੱਖਰ ਇੱਕ ਕਰ,
ਚਾਰੋ ਅੱਖਰ ਇੱਕ ਕਰ,
ਚਾਰੇ ਅੱਖਰ ਇਕੱਠੇ ਕਰਕੇ ਕੀ ਬਣਿਆ,
ਵਾਹਿਗੁਰੂ।
ਇੱਥੇ ਹਾਏ ਨੇ ਸਿਹਾਰੀ ਨਾਲ ਆ ਵਾਹਿਗੁਰੂ, ਕਈਆਂ ਕੋਲ ਔਕੜ ਹੋਣਾ, ਆਹ ਮੁਕਤਾ ਹੀ ਹੋਣਾ, ਹਾਂ ਸਿਹਾਰੀ ਕਰ, ਵਾਹਿਗੁਰੂ ਜਪ ਮੰਤਰ ਜਪਾਵੈ,
ਵਾਹਿਗੁਰੂ ਜਪ ਮੰਤਰ
ਜਪਾਵੈ। ਇਉਂ ਵਾਹਿਗੁਰੂ ਪੰਜਵਾਂ ਬਣਾ ਕਰਕੇ ਇਹ ਮੰਤਰ ਮਹਾਰਾਜ ਜੀ ਨੇ ਜਪਾਇਆ। ਤਦੇ ਫਿਰ ਕਿਹਾ ਵਾਹਿਗੁਰੂ ਗੁਰਮੰਤਰ ਹੈ, ਇਹ ਗੁਰਮੰਤਰ ਸਾਨੂੰ ਬਖਸ਼ਿਸ਼ ਕੀਤਾ।
ਜਹਾਂ ਤੇ ਉਪਜਿਆ ਫਿਰ ਤਹਾਂ ਸਮਾਵੈ,
ਜਿੱਥੋਂ ਇਹ ਪੈਦਾ ਹੋਇਆ, ਚਾਰੇ ਅੱਖਰ ਅਕਾਲ ਪੁਰਖ ਤੋਂ ਆਏ ਨੇ ਅਤੇ ਉੱਥੇ ਜਾ ਸਮਾਉਂਦੇ ਨੇ, ਤਾਂ ਜਾਂ ਇਹਦਾ ਜਿਹੜਾ ਜਾਪਕ ਹੈ ਵਾਹਿਗੁਰੂ ਸ਼ਬਦ ਦਾ, ਅਤੇ ਉੱਥੇ ਇਹਨੂੰ ਜਪਣ ਵਾਲਾ ਉਹਦੇ ਵਿੱਚ ਸਮਾ ਜਾਂਦਾ, ਵਾਹਿਗੁਰੂ ਵਿੱਚ ਸਮਾ ਜਾਂਦਾ। ਅਤੇ ਜਾਂ ਜਹਾਂ ਤੇ ਉਪਜਿਆ, ਜੀਵ ਜਿੱਥੋਂ ਪੈਦਾ ਹੋਇਆ ਅਤੇ ਵਾਹਿਗੁਰੂ ਵਾਹਿਗੁਰੂ ਜਪੇਗਾ ਉੱਥੇ ਜਾ ਸਮਾਵੇਗਾ ਇਹਦੇ। ਸੋ ਵਾਹਿਗੁਰੂ ਦੇ ਅਰਥ ਜਿਹੜੇ ਨੇ ਅਤੇ ਕਈ ਰੂਪਾਂ ਵਿੱਚ ਆਏ ਨੇ, ਜਿਵੇਂ ਇੱਕ ਇੱਕ ਅੱਖਰ ਤੋਂ ਅਰਥ ਲਵਾਂਗੇ, ਜਿਵੇਂ ਉੱਪਰ ਅੱਖਰ ਆਏ ਨਾ ਇਕੱਲੇ ਇਕੱਲੇ, ਵਾਹਵਾ ਵਾਸਦੇਵ, ਵਾਸਦੇਵ ਦਾ ਕੀ ਅਰਥ ਹੈ, ਜਿਹੜਾ ਸਾਰਿਆਂ ਵਿੱਚ ਵਿਆਪਕ ਹੈ ਉਹਨੂੰ ਕਹਿੰਦੇ ਨੇ ਵਾਸਦੇਵ, ਵਾਸਦੇਵ ਦੇ ਅਰਥ ਨੇ ਜੋ ਸਾਰਿਆਂ ਵਿੱਚ ਵਿਆਪਕ ਹੈ, ਸਾਰਿਆਂ ਵਿੱਚ ਮੌਜੂਦ ਹੈ, ਉਹਨੂੰ ਕੀ ਨੇ ਕਹਿੰਦੇ ਦੂਜਾ ਨਾਂ ਵਾਸਦੇਵ। ਸੋ ਵਵੇ ਦਾ ਅਰਥ ਹੋ ਗਿਆ ਉਹ ਵਿਆਪਕ ਰੂਪ ਹੈ। ਅੱਗੇ ਆ ਗਿਆ ਹਾਹਾ, ਹਾਹਾ ਦਾ ਭਾਵ ਹੈ ਹਰ, ਹਰੀ ਦਾ ਅਰਥ ਹੈ ਜੋ ਸਾਰਿਆਂ ਦੇ ਦੁੱਖਾਂ ਨੂੰ ਹਰਨ ਵਾਲਾ ਹੈ, ਜੋ ਸਾਰਿਆਂ ਕਲੇਸ਼ਾਂ ਨੂੰ ਹਰ ਦੂਰ ਕਰਨ ਵਾਲਾ ਹੈ ਉਹਨੂੰ ਕਹਿੰਦੇ ਹਰ, ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ। ਸੋ ਹਾਹੇ ਤੋਂ ਭਾਵ ਇਹ ਹੋ ਗਿਆ, ਸੋ ਦੋ ਅੱਖਰਾਂ ਦੇ ਅਰਥ ਹੋ ਗਏ, ਵਾਹਵਾ ਜੋ ਵਿਆਪਕ ਹੈ, ਵਾਸਦੇਵ ਤੋਂ ਵਿਆਪਕ ਹੈ, ਹਰ ਤੋਂ ਜੋ ਸਾਰਿਆਂ ਦੇ ਦੁੱਖਾਂ ਨੂੰ ਹਰਨ ਵਾਲਾ ਹੈ, ਦੋ ਅਰਥ ਹੋ ਗਏ ਇੱਥੇ ਤੱਕ। ਅੱਗੇ ਗੁਰੂ ਗੱਗਾ ਆ ਗਿਆ, ਵਾਹਿ ਅਤੇ ਗੁਰੂ, ਗੋ ਦਾ ਅਰਥ ਹੈ ਜੋ ਇੰਦਰੀਆਂ ਨੂੰ ਬਿੰਦ ਨਾਮ ਪ੍ਰਕਾਸ਼ਣ ਦਾ, ਗੋਬਿੰਦ ਦਾ ਇਹ ਅਰਥ ਹੋਇਆ ਜੋ ਸਾਡੇ ਇੰਦਰੀਆਂ ਨੂੰ ਪ੍ਰਕਾਸ਼ ਦੇ ਰਿਹਾ, ਅਤੇ ਉਹ ਗੱਗੇ ਤੋਂ ਅਰਥ ਹੋ ਗਿਆ। ਰਾਰਾ ਜੋ ਰਾਮ, ਰਾਮ ਦਾ ਅਰਥ ਹੈ ਜੋ ਸਾਰਿਆਂ ਨੂੰ ਰਮਣ ਯੋਗ ਹੈ, ਸਾਰਿਆਂ ਦੇ ਜਪਣ ਯੋਗ ਹੈ। ਇਹ ਵਾਹਿਗੁਰੂ ਦੇ ਅਰਥ ਇੱਕ ਇੱਕ ਅੱਖਰ ਮੁਤਾਬਕ ਹੋ ਗਏ, ਵਿਆਪਕ ਹੈ, ਦੁੱਖਾਂ ਦਾ ਹਾਰਕ ਹੈ, ਇੰਦਰੀਆਂ ਨੂੰ ਪ੍ਰਕਾਸ਼ਣ ਵਾਲਾ ਗੋ ਜੋ ਹੈ, ਰ ਜਿਹੜਾ ਹੈ ਸਾਰਿਆਂ ਨੂੰ ਰਮਣ ਵਾਲਾ ਹੈ। ਇੱਕ ਇੱਕ ਅੱਖਰ ਮੁਤਾਬਕ ਅਰਥ ਹੋ ਗਏ, ਵਾਵੇ ਦਾ ਅਰਥ ਹੋ ਗਏ ਵਾਸਦੇਵ, ਉਹਦਾ ਅਰਥ ਹੋ ਗਿਆ ਵਿਆਪਕ, ਸਮਝ ਰਹੇ ਹੋ ਨਹੀਂ। ਹਾਹੇ ਦਾ ਅਰਥ ਹੋ ਗਿਆ ਹਰ, ਹਰ ਦਾ ਕੀ ਭਾਵ ਹੈ, ਦੁੱਖਾਂ ਨੂੰ ਹਰਨ ਵਾਲਾ, ਦੂਰ ਕਰਨ ਵਾਲਾ। ਅੱਗੇ ਗੱਗਾ ਹੋ ਗਿਆ, ਗੱਗੇ ਤੋਂ ਗੋਬਿੰਦ, ਗੋ ਦਾ ਅਰਥ ਹੁੰਦਾ ਇੰਦਰੇ ਬਿੰਦ ਮੈਨੇ ਪ੍ਰਕਾਸ਼ਣ, ਜੋ ਇੰਦਰੀਆਂ ਨੂੰ ਪ੍ਰਕਾਸ਼ੇ, ਧਰਤੀ ਦਾ ਰੱਖਿਅਕ ਜਿਹੜਾ ਹੈਗਾ ਹੈ, ਸੋ ਗੋਬਿੰਦ ਦੇ ਅਰਥ ਨੇ। ਅਤੇ ਇਸ ਤਰ੍ਹਾਂ ਹੀ ਭਾਈ ਰਾਮ ਜੋ ਸਾਰਿਆਂ ਨੂੰ ਰਮਣ ਯੋਗ ਹੈ, ਜਪਣ ਯੋਗ ਹੈ, ਇਹਨੇ ਅੱਖਰਾਂ ਦੇ ਮੁਤਾਬਕ ਅਰਥ, ਇੱਕ ਇੱਕ ਅਰਥ ਦੇ। ਇਸੇ ਤਰ੍ਹਾਂ ਅੱਗੇ ਫਿਰ ਇਹਦੇ ਅਰਥ ਸੂਰਜ ਪ੍ਰਕਾਸ਼ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਕੀਤੇ ਨੇ, ਵਾਹਿ ਅਤੇ ਗੁਰੂ, ਉਹ ਕਹਿੰਦੇ ਨੇ ਵਾਹਿ ਨਾਮ ਅਸ਼ਚਰਜ ਦਾ ਹੈ, ਅਸ਼ਚਰਜ ਤੋਂ ਜਿਹੜਾ ਅਸ਼ਚਰਜ ਸ਼ਬਦ ਹੈ ਇੱਕ ਅਜਿਹਾ ਸ਼ਬਦ ਹੈ ਇਸ ਤੋਂ ਪਹਿਲੇ ਵਿਆਖਿਆ ਨਹੀਂ ਹੁੰਦੀ, ਸੋ ਜੋ ਨਾਮ ਬਿਆਨ ਕੀਤਾ ਜਾ ਸਕੇ, ਅਸ਼ਚਰਜ ਰੂਪ ਹੈ ਵਾਹਿ ਦੇ ਅਰਥ ਨੇ। ਗੋ ਨਾਮ ਹਨੇਰੇ ਦਾ ਹੈ, ਰੂਹ ਨਾਮ ਪ੍ਰਕਾਸ਼ ਦਾ ਹੈ, ਜਿਹੜਾ ਅਸ਼ਚਰਜ ਹੈ ਅਤੇ ਉਹ ਹਨੇਰੇ ਵਿੱਚ ਜਿਹੜਾ ਪ੍ਰਕਾਸ਼ ਕਰਾ ਦੇਵੇ ਉਹਨੂੰ ਕਹਿੰਦੇ ਨੇ ਗੁਰੂ। ਇਹ ਗੁਰੂ ਦੇ ਅਰਥ ਨੇ। ਵਾਹੇ ਗੁਰੂ, ਵਾਹੇ ਅਚਾਰਜ ਰੂਪ ਹੈ, ਗੋ ਨਾਮ ਹਨੇਰੇ ਨੂੰ ਦੂਰ ਕਰਕੇ ਰੂਹ ਨਾਮ ਪ੍ਰਕਾਸ਼ ਕਰਾ ਦੇਵੇ, ਗੁਰੂ ਦੇ ਅਰਥ ਨੇ। ਇਹ ਵਾਹਿਗੁਰੂ ਦੇ ਅਰਥ ਇੱਦਾਂ ਕੀਤੇ ਨੇ। ਹਾਂਜੀ,
ਸਤਿਯੁਗ ਵਾਸਦੇਵ ਵਿਸ਼ਨਾ ਨਾਮ ਜਪਾਵੈ।
ਹਾਂਜੀ,
ਸਤਿਯੁਗ, ਹਾਂਜੀ
ਦੂਜੀ ਵਾਰ ਚੱਲੋ ਹੁਣ ਅੱਗੇ। ਹੁਣ ਇਹ ਪਹਿਲੀ ਵਾਰ ਦੀਆਂ 49 ਪੌੜੀਆਂ ਸੰਪੂਰਨ ਹੋ ਗਈਆਂ ਨੇ। ਹੁਣ ਤੁਸੀਂ ਅੱਗੇ ਅੰਗ ਉਲਟਾਓ ਤਾਂ ਉਹਦੀ ਵਿਆਖਿਆ ਵੀ ਦੱਸਿਆ ਹੋਊਗਾ। ਅੰਗੇ ਅੰਗ ਉਲਟਾ ਕੇ ਦੂਜੀ ਵਾਰ 'ਤੇ ਪਹੁੰਚ ਜਾਓ। ਹਾਂ, ਮੈਂ ਕੋਈ ਨਵੀਂ ਪੌੜੀ ਆ ਗਈ ਕੋਈ?
ਆਪ ਨੜੈ ਹੱਥ ਆਰਸੀ।
ਹਾਂ, ਇੱਥੋਂ ਸ਼ੁਰੂ ਹੁੰਦੀ ਹੁਣ ਦੂਜੀ ਵਾਰ ਅੱਜ ਆਪਣੀ ਸ਼ੁਰੂ ਹੋਣ ਲੱਗੀ ਹੈ। ਹੁਣ ਇਹਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਬਹੁਤ ਸਾਰੇ ਦ੍ਰਿਸ਼ਟਾਂਤ ਦੇ ਕਰਕੇ ਪਰਮੇਸ਼ੁਰ ਦੀ ਵਿਆਪਕਤਾ ਦੱਸਣਗੇ ਵੀ ਕਿਵੇਂ ਵਿਆਪਕ, ਕਿਵੇਂ ਸਾਰਿਆਂ 'ਚ ਸਮਾਇਆ ਹੋਇਆ ਉਹ। ਆਹ ਵਾਸਦੇਵ ਦੇ ਹੁਣ ਕਹਿ ਲਓ ਅਰਥ ਸਮਝ ਲਓ, ਵਿਆਪਕਤਾ ਦੱਸਣਗੇ ਕਿਵੇਂ ਵਿਆਪਕ ਹੈ, ਕਿਵੇਂ ਵਾਸਦੇਵ ਆ ਉਹ। ਹਾਂਜੀ, ਹੁਣ ਭਾਈ ਗੁਰਦਾਸ ਸਾਹਿਬ ਜੀ ਨੂੰ ਦ੍ਰਿਸ਼ਟਾਂਤਾਂ ਦਾ ਬਾਦਸ਼ਾਹ ਮੰਨਿਆ। ਜਿੰਨੇ ਦ੍ਰਿਸ਼ਟਾਂਤ, ਜਿੰਨੇ ਪ੍ਰਮਾਣ ਭਾਈ ਗੁਰਦਾਸ ਸਾਹਿਬ ਜੀ ਨੇ ਦਿੱਤੇ ਨੇ ਨਾ, ਹੋਰ ਰਚਨਾ ਵਿੱਚ ਇੰਨੇ ਨਹੀਂ ਮਿਲਦੇ। ਇਸ ਕਰਕੇ ਇਹਨੂੰ ਦ੍ਰਿਸ਼ਟਾਂਤਾਂ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਭਾਈ ਗੁਰਦਾਸ ਜੀ ਨੂੰ। ਦੇਖੋ, ਇੱਕ ਗੱਲ ਨੂੰ ਸਿੱਧ ਕਰਨ ਵਾਸਤੇ ਕਿੰਨੇ ਕਿੰਨੇ ਪ੍ਰਮਾਣ, ਕਿੰਨੇ ਕਿੰਨੇ ਦ੍ਰਿਸ਼ਟਾਂਤ ਦੇਣਗੇ। ਹਾਂਜੀ, ਹੁਣ ਵਿਆਪਕਤਾ ਵਾਸਤੇ ਕਿੰਨੇ ਦ੍ਰਿਸ਼ਟਾਂਤ ਦੇਣਗੇ, ਕਿੰਨੀਆਂ ਪੌੜੀਆਂ ਦੇ ਦ੍ਰਿਸ਼ਟਾਂਤ ਅੱਡ ਅੱਡ ਇੱਕ ਲਾਈਨ ਵਿੱਚ ਆ ਰਹੇ ਨੇ। ਅਜੇ ਦੂਜੀ ਪੌੜੀ ਬਾਹਰ ਲੱਭੀ ਨਹੀਂ, ਅੰਗ ਉਲਟਾਏ ਪਲਟਾਏ ਜਾ ਰਹੇ ਨੇ ਕਈ ਥਾਈਂ। ਬਸ ਤੁਸੀਂ ਅੱਗੇ ਚੱਲੋ ਦੂਜੀ। ਹਾਂਜੀ, ਆਪਣੇ ਆਪ ਨੜੇ ਹੱਥ ਆਰਸੀ, ਨੜੇ ਪਾਠ ਹੈ ਕਿ ਨੜਾ ਹੈ ਤੁਹਾਡੇ ਕੋਲ? ਨੜੇ ਪਾਠ ਹੈ। ਆਪ ਨੜੇ ਹੱਥ ਆਰਸੀ, ਆਪੇ ਹੀ ਦੇਖੈ। ਹੁਣ ਆਰਸੀ ਦਾ ਪ੍ਰਮਾਣ ਦੇ ਕੇ, ਦ੍ਰਿਸ਼ਟਾਂਤ ਦੇ ਕੇ ਦੇਖੋ ਕਿੰਨਾ ਸੋਹਣਾ ਸਮਝਾਇਆ। ਆਰਸੀ ਕਹਿੰਦੇ ਨੇ ਸ਼ੀਸ਼ੇ ਨੂੰ, ਜਿਸਦਾ ਆਪਾਂ ਰੋਜ਼ ਆਪਣਾ ਮੁੱਖ ਦੇਖਦੇ ਹਾਂ, ਮੂੰਹ ਦੇਖਦੇ ਹਾਂ, ਦਰਪਣ ਕਹਿ ਲਓ, ਸ਼ੀਸ਼ਾ ਕਹਿ ਲਓ। ਜਿਹਦੇ ਹੱਥ ਵਿੱਚ ਆਰਸੀ ਹੋਵੇ, ਆਰਸੀ ਕਈਆਂ ਦਾ ਗਹਿਣਾ ਵੀ ਹੁੰਦਾ, ਮੁੰਦੀ ਦੇ ਵਿੱਚ ਸ਼ੀਸ਼ਾ ਜੜਿਆ ਹੁੰਦਾ, ਉਹਨੂੰ ਉਹ ਵੀ ਆਰਸੀ ਕਹਾਉਂਦੀ ਹੈ ਵੀ ਚਲੋ ਵੱਡਾ। ਹਰ ਵੇਲੇ ਤਾਂ ਸ਼ੀਸ਼ਾ ਵੱਡਾ ਨਾਲ ਨਹੀਂ ਚੱਕਿਆ ਜਾਂਦਾ, ਉਹ ਨਾਲੇ ਗਹਿਣੇ ਦਾ ਗਹਿਣਾ ਅਤੇ ਨਾਲੇ ਆਰਸੀ ਦਾ ਕੰਮ। ਜਦੋਂ ਦੇਖਿਆ ਐਂ ਮੂੰਹ ਵੱਲ ਨੂੰ ਕਰ ਲਈ, ਉਹ ਦਿਖ ਜਾਂਦਾ ਸਾਰਾ ਵੀ ਠੀਕ ਸੈੱਟ ਹੈ ਕੰਮ। ਅਤੇ ਇਉਂ ਕਹਿੰਦੇ ਜਿਹਦੇ ਹੱਥ ਵਿੱਚ ਆਰਸੀ ਹੋਵੇ ਅਤੇ ਉਹ ਆਪੇ ਹੀ ਦੇਖਾ, ਉਹ ਆਪਣਾ ਰੂਪ ਆਪਣਾ ਮੂੰਹ ਵੇਖ ਲੈਂਦਾ ਨਾ ਉਹਦੇ ਵਿੱਚ, ਅਤੇ ਜਿਹਾ ਜਿਹਾ ਹੈਗਾ ਉਹ ਦੱਸ ਦਿੰਦਾ ਹੈ ਆਰਸੀ ਸ਼ੀਸ਼ਾ ਜਿਹੜਾ ਹੈ, ਅੱਗੇ ਦੱਸਣਗੇ। ਹਾਂਜੀ,
ਆਪੇ ਦੇਖ ਦਿਖਾਇਂਦਾ,
ਆਪ ਵੀ ਦੇਖਦਾ। ਜੇ ਕਿਸੇ ਨੂੰ ਹੋਰ ਦਿਖਾਉਣਾ, ਦੇਖੋ ਮੈਂ ਕਿੰਨਾ ਸੋਹਣਾ, ਤੂੰ ਵੀ ਆ ਕੇ ਵੇਖ ਲੈ, ਅਤੇ ਉਹਨੂੰ ਵੀ ਨਾਲ ਖੜਾ ਕਰ ਲੈਂਦਾ, ਦੂਜਿਆਂ ਨੂੰ ਵੀ ਦਿਖਾ ਦਿੰਦਾ।
ਦਰਸ਼ਨ ਭੇਖ,
ਜੇ ਛੇ ਦਰਸ਼ਨਾਂ ਦੇ ਭੇਖ ਉਹਦੇ ਮੂਹਰੇ ਆ ਕੇ ਖੜ ਜਾਣ, ਉਹ ਹਜੇ ਦੱਸ ਦੂ ਤੂੰ ਸੰਨਿਆਸੀ ਹੈ ਕਿ ਨਿਰਮਲ ਹੈ ਕਿ ਪੰਡਿਤ ਹੈ, ਜੇ ਉਹ ਮੂਹਰੇ ਆ ਕੇ ਖੜ ਜਾਣ, ਵਾਜਾ ਰੂਪ ਦੱਸ ਦਿੰਦਾ। ਹਾਂਜੀ, ਅੱਗੇ
ਜਿਹਾ ਮੂੰਹ ਦਿਖਾ ਭਲਾਏਂਦਾ।
ਹਾਂਜੀ,
ਜਿਹਾ ਮੂੰਹ ਕਰ ਭਾਲਦਾ।
ਹਾਂ, ਜਿਹਾ ਜਿਹਾ ਮੂੰਹ ਵੇਖਣਾ ਚਾਹੁੰਦਾ ਹੈ ਜਾਂ ਜਿਹਾ ਜਿਹਾ ਮੂੰਹ ਬਣਾਇਆ ਹੋਇਆ ਹੈ, ਅਤੇ ਉਹ ਜਿਹਾ ਦਿਖਾ ਦਿੰਦਾ, ਉਹ ਜਿਹਾ ਦੇਖ ਲੈ, ਲਿਖ ਜਾਣ ਲੈਂਦਾ। ਜੇ ਉੱਥੇ ਕਾਲਾ ਮੂੰਹ ਕਰਕੇ ਖੜਿਆ ਤਾਂ ਉਹਨੇ ਕਾਲਾ ਦਿਖਾ ਦੇਣਾ, ਜੇ ਹੋਰ ਕੋਈ ਪੇਂਟ ਕੀਤੀ ਹੋਈ ਰੰਗ ਨੂੰ ਹੋਰ ਕੋਈ ਲਾਇਆ ਅਤੇ ਲਾਲ ਕੋ ਲਾਲ ਕੋਈ ਕੀਤਾ, ਉਹ ਜਿਹਾ ਵਿਖਾ ਦੇਣਾ ਉਹਨੇ, ਜਾਂ ਜੇ ਨਹੀਂ ਕੁਛ ਕੀਤਾ ਤਾਂ ਉਹ ਜਿਹਾ ਵਿਖਾ ਦੇਣਾ। ਜਿਹਾ ਜਿਹਾ ਭਾਲ ਦਾ ਵੀ ਮੈਂ ਇੱਦਾਂ ਦਾ ਵੇਖਣਾ ਚਾਹੁੰਦਾ, ਉਹ ਜਿਹਾ ਵਿਖਾ ਦਿੰਦਾ। ਹਾਂਜੀ,
ਹੱਸਦੇ ਹੱਸਦਾ ਦੇਖੀਐ।
ਹਾਂ, ਹੱਸਦੇ ਹੱਸਦਾ ਦੇਖੀਐ, ਉਹ ਸ਼ੀਸ਼ੇ ਮੂਹਰੇ ਕੋਈ ਹੱਸਦਾ ਖੜ ਜਾਵੇ ਉਹਨੂੰ ਹੱਸਦਾ ਹੀ ਦਿਖਾ ਦਿੰਦਾ।
ਸੋ ਰੂਪ ਸਰੇਖਾ,
ਅਜਿਹਾ ਜਿਹਾ ਰੂਪ ਹੈ, ਉਹ ਜਿਹਾ ਸਰੇਖਾ, ਉਹਦੇ ਵਰਗਾ ਹੀ ਉਹ ਦਿਖਾ ਦਿੰਦਾ, ਪ੍ਰਤੀਬਿੰਬ ਉਹ ਜਿਹਾ ਪੈ ਜਾਂਦਾ। ਸਰੇਖਾ ਮੈਂ ਉਹਦੇ ਵਰਗਾ ਹੀ ਦਿਖਾ ਦਿੰਦਾ।
ਰੋਂਦਾ,
ਗੁੱਸੇ ਵਾਲਾ ਦਿਖਾਓਗੇ ਤਾਂ ਗੁੱਸਾ ਵਾਲਾ ਦਿਖਾ ਦੇਣਾ ਉਹਨੇ, ਹੱਸਦਾ ਤਾਂ ਹੱਸਦਾ ਵਿਖਾ ਦੇਣਾ, ਰੋਂਦਾ ਰੋਂਦਾ ਵਿਖਾ ਦੇਣਾ। ਅੱਗੇ
ਰੋਂਦਾ ਦਿਸਾ ਰੋਵਦਾ,
ਰੋਂਦੇ ਰੋਂਦੇ ਕਰ ਲਿਓ, ਰੋਂਦੇ ਦਿਸੈ ਰੋਮਦਾ,
ਰੋਂਦਾ ਦਿਸੈ ਰੋਮਦਾ।
ਇੱਥੇ ਵੀ ਕਹਿੰਦੇ ਲਾਂ ਹੀ ਆ, ਰੋਂਦੇ ਦਿਸੇ ਰੋਮਦਾ, ਇੱਕੋ ਕਰ ਲਿਓ, ਰੋਂਦੇ ਦਿਸੇ,
ਰੋਂਦੇ ਦਿਸੇ ਲਿਆ,
ਰੋਂਦੇ ਦਿਸੇ ਰੋਮਦਾ,
ਰੋਂਦੇ ਦਿਸੇ ਰੋਮਦਾ।
ਜੇ ਰੋਂਦਾ ਹੋਇਆ ਉਦੋਂ ਮੂਹਰੇ ਜਾ ਕੇ ਖੜ ਜਾਵੇ, ਉਹਨੇ ਰੋਂਦਾ ਦਿਖਾ ਦੇਣਾ, ਦੱਸ ਕਿੱਦਾਂ ਦੇ ਇੰਜੂ ਕੇਰਦਾ, ਕਿਵੇਂ ਜੇ ਬੁੱਲ ਬਣਾਏ ਨੇ ਉਹ ਜਿਹਾ ਰੋਂਦਾ ਦਿਖਾ ਦੇਣਾ।
ਹੋਏ ਨਿਮਖ ਨਿਮੇਖਾ,
ਹੋਏ ਨਿਮਖ ਨਿਮੇਖਾ, ਜੇ ਸ਼ੀਸ਼ੇ ਮੂਹਰੇ ਖੜ ਕੇ ਅੱਖਾਂ ਦੀਆਂ ਪਲਕਾਂ ਖੋਲ੍ਹਾਂ ਬੰਦ ਕਰਾਂਗੇ ਉੱਦਾਂ ਉਹਨੇ ਕਰ ਦੇਣਾ, ਖੋਲ੍ਹਾਂਗੇ ਉੱਦਾਂ ਦਿਖਾ ਦੇਣਾ, ਪਰ ਜਿਹੋ ਜਿਹੇ ਅੱਖ ਮਟਕੇ ਮਾਰਾਂਗੇ ਉਹ ਜਿਹੇ ਦਿਖਾ ਦੇਣੇ ਨੇ ਉਹਨੇ ਸ਼ੀਸ਼ੇ 'ਚ ਦੀ ਆਉਂਦਾ। ਹੋਰ
ਆਪੇ ਆਪ ਵਰਤਦਾ,
ਇੱਥੇ ਇਹ ਪਾਠਾਂ ਦਾ ਭੇਜਦਾ ਹੈ ਕਿਤੇ ਕਿ ਤੁਹਾਡੇ ਕੋਲ ਵਰਤ ਦਾ ਪਾਠ ਹੋਊਗਾ ਰਾਰੇ ਦਤਕ ਨਾਲ।
ਹਾਂਜੀ
ਹਾਂ, ਇਹ ਵੀ ਮੰਨਿਆ ਗਿਆ ਇਹ ਦੂਜਾ ਪਾਠ ਹੈ, ਮੁੱਖ ਪਾਠ ਜਿਹੜਾ ਵਰਤਦਾ ਹੀ ਹੈ ਟਕਸਾਲ ਵਿੱਚ, ਇਹਨੂੰ ਮੁੱਖ ਮੰਨਿਆ ਆਪੇ ਆਪ ਵਰਤਦਾ।
ਆਪੇ ਆਪ ਵਰਤਦਾ
ਉਹਦਾ ਕੱਟਿਓ ਨਾ ਤੁਸੀਂ, ਜਿਵੇਂ ਹੈਗਾ ਉਹਦਾ ਰਹਿਣ ਦਿਓ, ਦੂਜਾ ਪਾਠ ਮੰਨ ਲਿਓ। ਆਪੇ ਆਪ ਵਰਤਦਾ,
ਆਪੇ ਆਪ ਵਰਤਦਾ
ਸਤਸੰਗ ਵਿਸਿੱਖੈ,
ਸਤਸੰਗ ਵਿਸਿੱਖੈ।
ਇਉਂ ਸਤਸੰਗ ਜਿਹੜਾ ਸੀ ਉਹ ਜਿਹੋ ਜਿਹਾ ਉਹ ਆਪੇ ਪਰਮੇਸ਼ੁਰ ਵਰਤਦਾ, ਸ਼ੀਸ਼ੇ ਵਿੱਚ ਪ੍ਰਤੀਬਿੰਬ ਵਰਤ ਰਿਹਾ, ਉਹ ਸਾਡੇ ਸਾਰਿਆਂ ਵਿੱਚ ਪਰਮੇਸ਼ੁਰ ਬਿੰਬੀ ਸਾਡੇ ਅੰਦਰ ਪ੍ਰਤੀਬਿੰਬ ਹੋ ਕੇ ਸਾਡੇ ਹਿਰਦੇ ਰੂਪੀ ਦਰਪਣ ਵਿੱਚ ਇੱਦਾਂ ਹੀ ਵਰਤ ਰਿਹਾ। ਅਤੇ ਪਰ ਵਿਸ਼ੇਸ਼ਤਾ ਕੀ ਹੈ, ਅਤੇ ਸਤਸੰਗ ਵਿਸਿੱਖ ਹੈ, ਜੇ ਜੀਵ ਸਤਸੰਗ 'ਤੇ ਚੱਲ ਜਾਵੇ ਉੱਥੇ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਵਿਸ਼ੇਸ਼ ਰੂਪ ਵਿੱਚ ਦਿੰਦਾ ਹੈ, ਸੰਸਾਰ ਵਿੱਚ ਉਹ ਸਮਾਨ ਰੂਪ ਕਰਕੇ ਦਿੰਦਾ ਹੈ। ਜਾਂ ਮੁੜ ਤੋਂ ਇਹਦੇ ਫਿਰ ਜਿਹੜੇ ਨੇ ਅੰਤਰੀ ਵਰਤ ਕਰ ਲੋ, ਹੋਰ ਬਣਦੇ ਨੇ ਕਰ ਲਓ ਵੀ ਜੇ ਕਰਨੇ, ਆਪਣੇ ਲੈ ਹਥਿਆਰ ਸੀ ਆਪਣੇ ਆਪ ਪਰਮੇਸ਼ੁਰ ਦੇ ਹੱਥ ਵਿੱਚ। ਆਰਸੀ ਕੀ ਹੈ, ਉਹਨਾਂ ਦੀ ਚੇਤਨ ਸ਼ਤਾ ਵਾਹਿਗੁਰੂ ਦੀ, ਉਹਦੇ ਦੁਆਰਾ ਆਪ ਹੀ ਸਾਰਿਆਂ ਨੂੰ ਭਾਈ ਵੇਖ ਰਿਹਾ, ਸਾਰਿਆਂ 'ਚ ਬੈਠਿਆ ਨਾ ਉਹਦੀ ਸ਼ਤਾ, ਉਹਦੇ ਰਾਹੀਂ ਦੇਖ ਰਿਹਾ ਸਾਰਿਆਂ 'ਚ, ਹਰੇਕ ਦੇ ਕਰਮ ਨੂੰ ਦੇਖਦਾ, ਅੰਦਰ ਬੈਠਾ ਸਾਡੇ ਅੱਗੇ। ਆਪੇ ਦੇਖ ਦਿਖਾਏਂਦਾ, ਆਪੇ ਗੁਰੂ ਰੂਪ ਹੋ ਕੇ ਆਤਮਕ ਰੂਪ ਵੇਖਦਾ ਹੈ, ਆਪੇ ਸਿੱਖਾਂ ਨੂੰ ਜਿਹੜਾ ਸੀ ਸਿੱਖ ਰੂਪ ਹੋ ਕੇ ਦਿਖਾਉਂਦਾ ਹੈ। ਅੰਤਰੀ ਵਰਤ ਨੇ ਛੇ, ਇਉਂ ਛੇ ਦਰਸ਼ਨ ਛੇ ਭੇਖ ਜਿਹੜੇ ਨੇ ਤੁਹਾਨੂੰ ਲਿਖਾਏ ਨੇ। ਹਾਂਜੀ, ਜੋਗੀ ਜੰਗਮ ਸਰੇ ਵੜੇ ਸੰਨਿਆਸੀ ਦਰਵੇਸ਼, ਛੇਵਾਂ ਜਾਵਾਂ ਬੇਪ੍ਰਕਾ ਜਾਵਾਂ ਮੀਨਾ ਵੇਖ। ਉਹਨਾਂ ਛੇਆਂ ਭੇਖਾਂ ਵਿੱਚ ਵੀ ਭਾਈ ਉਹ ਬੈਠਾ ਦੇਖ ਰਿਹਾ ਹੈ। ਇਵੇਂ ਹੀ ਛੇ ਦਰਸ਼ਨ ਕੀ ਨੇ, ਛੇ ਸ਼ਾਸਤਰ, ਉਹਨਾਂ ਵਿੱਚ ਉਹਨਾਂ ਮਤਾਂ ਮੁਤਾਬਕ ਜਿਹੜਾ ਹੈ ਉਹ ਉੱਥੇ ਦੇਖ ਰਿਹਾ ਹੈ। ਜਾਂ ਛੇ ਦਰਸ਼ਨ ਕੀ ਨੇ, ਪੰਜ ਜਿਹੜੇ ਨੇ ਗਿਆਨ ਇੰਦਰੇ ਛੇਵਾਂ ਮਨ, ਉਹ ਰੂਪ ਹੋ ਕੇ ਵੀ ਵੇਖ ਰਹੇ ਹੈ, ਛੇ ਦਰਸ਼ਨ ਉਹ ਹੋ ਗਏ। ਚਲੋ ਅੱਗੇ, ਹਾਂ ਇੱਥੇ ਮੂੰਹ ਦਾ ਅਰਥ ਲੈਣਾ ਹਿਰਦਾ, ਜਿਹਾ ਜਿਹਾ ਹਿਰਦੇ ਵਿੱਚ ਵੇਖਣਾ ਚਾਹੁੰਦਾ ਹੈ ਜੀਵ ਰੂਪ ਹੋ ਕੇ, ਅਤੇ ਵੇਹਾ ਲਿਖ ਹੈ। ਹਾਂ, ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੋਂ ਜੇਤੀ। ਹਾਂਜੀ, ਹਾਂ ਜਦੋਂ ਬ੍ਰਹਮ ਵਿਆਪਿਤਾ ਹੁੰਦਾ ਉਹ ਸਦਾ ਆਨੰਦ ਵਿੱਚ ਹੱਸਦਾ ਹੀ ਰਹਿੰਦਾ, ਖਿੜਿਆ ਰਹਿੰਦਾ, ਆਰੇ ਥੱਲੇ ਬੈਠਾ ਵੀ ਹੱਸ ਰਿਹਾ, ਖੋਪੜੀ ਲਹਾ ਰਿਹਾ ਜਦ ਵੀ ਹੱਸ ਰਿਹਾ। ਇਉਂ ਹੱਸਦੇ ਹੱਸਦਾ ਦੇਖੀਐ, ਜਿਹੜਾ ਬ੍ਰਹਮ ਬੇਤਾ ਹੈ ਆਪਣੀ ਅਵਸਥਾ ਦੇ ਆਨੰਦ ਵਿੱਚ ਹੱਸਦਾ ਹੈ, ਉਹਨੂੰ ਸਾਰੇ ਹੀ ਜਿਹੜੇ ਨੇ ਆਨੰਦ ਵਿੱਚ ਦਿੰਦੇ ਨੇ, ਹੱਸਦੇ ਹੀ ਦੇਖਦਾ ਸਾਰਿਆਂ ਨੂੰ, ਉਹਦੀ ਇਹ ਅਵਸਥਾ ਵਾ। ਹਾਂ, ਜਿਵੇਂ ਪੰਜਾਬੀ ਦਾ ਖਾਣ ਹੈ, ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ, ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਸੁਖੀਏ ਸੁਖੀਏ ਕੋ ਪੇਖਿਆ ਸਭ ਸੁਖੀਆ, ਰੋਗੀ ਕਹਿ ਭਾਣਾ ਸਭ ਰੋਗੀ, ਜਿਹੜਾ ਆਪ ਸੁਖੀ ਉਹਨੂੰ ਸਾਰਾ ਸੰਸਾਰ ਸੁਖੀ ਦਿੰਦਾ, ਜਿਹੜਾ ਆਪ ਰੋਗੀ ਉਹਨੂੰ ਸਾਰਾ ਸੰਸਾਰ ਰੋਗੀ ਉਹ ਦਿੰਦਾ ਹੈ। ਸੋ ਇਸ ਕਰਕੇ ਬ੍ਰਹਮ ਬੇਤੇ ਹੱਸਦੇ ਨੇ ਆਨੰਦ ਵਿੱਚ, ਉਹਨਾਂ ਨੂੰ ਸਾਰਾ ਸੰਸਾਰ ਹੱਸਦਾ ਹੀ ਦ੍ਰਿਸ਼ਟੀ ਆ ਰਿਹਾ, ਉਹਨਾਂ ਉਹੀ ਸਰੂਪ ਉਹਨਾਂ ਵਰਗਾ ਹੀ ਲੱਗਦਾ, ਸੁਰੇਖਾ ਮੈਨੇ ਵਰਗਾ। ਹਾਂ ਅੱਗੇ, ਅਤੇ ਰੋਂਦਾ ਕੀ ਹੈ, ਜਿਹੜਾ ਕੋਈ ਵਿਰਾਗ ਵਿੱਚ ਰੋਂਦਾ, ਵਿਰਾਗ ਦੇ ਹੰਝੂ ਸਿੱਟਦਾ, ਉਹਨੂੰ ਸਾਰਾ ਸੰਸਾਰ ਵਿਰਾਗੀ ਉਹ ਦਿਸ ਰਿਹਾ। ਹਾਂਜੀ, ਹੋਏ ਨਿਮਖ ਨਿਮੇਖ ਹੈ, ਨਿਮਖ ਹੁੰਦਾ ਅੱਖ ਦੇ ਪਲਕਾਰੇ ਖੋਲ੍ਹਣੇ ਬੰਦ ਕਰ ਲੈਣੇ, ਅਤੇ ਉਹ ਜਿਹੜੇ ਨੇ ਇੱਦਾਂ ਜਿਹੜੇ ਚੰਚਲ ਬਿਰਤੀ ਵਾਲੇ ਨੇ ਉਹਨਾਂ ਨੂੰ ਸਾਰੇ ਚੰਚਲ ਹੀ ਦਿਸਦੇ ਨੇ। ਹਾਂਜੀ, ਉਹਨਾਂ ਨੂੰ ਅੱਖ ਮਟਕਿਆਂ ਵਾਲੇ ਦਿੰਦੇ ਨੇ ਸਾਰੇ। ਹਾਂਜੀ, ਇਉਂ ਚੇਤਨ ਪਰਮੇਸ਼ੁਰ ਆਪੇ ਵਰਤ ਰਿਹਾ ਭਾਈ ਸਾਰਿਆਂ ਵਿੱਚ। ਦੇਖੋ ਇੱਕ ਵਿਆਪਕਤਾ ਦੱਸਣ ਵਾਸਤੇ ਕਿੰਨੇ ਪ੍ਰਮਾਣ ਦਿੱਤੇ ਇੱਕ ਪੌੜੀ 'ਚ। ਹਾਂਜੀ, ਇਉਂ ਪਰ ਆਪੇ ਆਪ ਵਰਤ ਰਿਹਾ ਸੰਸਾਰ ਵਿੱਚ, ਜਿਹੜਾ ਸੀ ਸਮਾਨ ਰੂਪ ਹੋ ਕੇ ਵਰਤ ਰਿਹਾ ਹੈ। ਜੇ ਬ੍ਰਹਮ ਅਵਸਥਾ ਹੋਇਆ ਸਤਸੰਗ 'ਚ ਆ ਕੇ ਤਾਂ ਉੱਥੇ ਉਹ ਵਿਸ਼ੇਸ਼ ਰੂਪ ਹੋ ਕੇ ਦਿੰਦਾ। ਚਲੋ ਅੱਗੇ,
ਜਿਉਂ ਜੰਤਰੀ ਹੱਥ ਜੰਤਰ ਲੈ ਸਭ ਰਾਗ ਵਜਾਏ।
ਇੱਥੇ ਵੀ ਹੁਣ ਵਿਆਪਕਤਾ ਦੱਸਣਗੇ, ਦੇਖੋ ਕਿੰਨਾ ਪ੍ਰਮਾਣ ਦੇ ਰਹੇ ਨੇ। ਜਿਉਂ ਜੰਤਰੀ ਹੱਥ ਜੰਤਰ ਲੈ,
ਜਿਉਂ ਜੰਤਰੀ ਹੱਥ ਜੰਤਰ ਲੈ।
ਜੰਤਰੀ ਹੁੰਦਾ ਬਾਜੇ ਨੂੰ ਵਜਾਉਣ ਵਾਲਾ, ਉਹਨੂੰ ਕਹਿੰਦੇ ਜੰਤਰੀ। ਜੰਤਰ ਕੀ ਆ? ਬਾਜਾ, ਹਾਰਮੋਨੀ ਬਾਜਾ ਕਹਿ ਲਓ, ਸਿਤਾਰ ਕਹਿ ਲਓ, ਜਿੰਨੇ ਇੰਸਟਰੂਮੈਂਟ ਸਾਰੇ ਬਾਜੇ ਨੇ। ਇੱਕ ਇੱਕ ਬਾਜਾ ਇੱਕ ਉਹਨੂੰ ਵਜਾਉਣ ਵਾਲਾ ਹੈ, ਜਿਹੜਾ ਵਜਾਉਣ ਵਾਲਾ ਉਹ ਕੀ ਹੈ? ਜੰਤਰੀ। ਅਤੇ ਬਾਜਾ ਜੰਤਰ। ਸੋ ਜਿਵੇਂ ਜੰਤਰ ਬਾਜੇ ਨੂੰ ਲੈ ਕੇ ਵਜਾਉਣ ਵਾਲਾ ਆਪਣੇ ਹੱਥ ਵਿੱਚ ਲੈ ਕੇ ਸਭ ਰਾਗ ਵਜਾਏ,
ਸਭ ਰਾਗ ਵਜਾਏ,
ਸਾਰੇ ਰਾਗ ਉਹਦੇ ਵਿੱਚੋਂ ਕੱਢਦਾ ਹੈ, ਸਰਗਮਾ ਕੱਢਦਾ ਹੈ, ਕਿਤੇ ਜਿਹੜਾ ਹੈ ਗੰਧਾਰ ਵਜਾਉਂਦਾ, ਕਿਤੇ ਰਿਖ ਵਜਾਉਂਦਾ ਹੈ, ਅਤੇ ਸਤਸੁਰਾਂ ਨੇ ਉਹਨਾਂ ਰਾਹੀਂ ਵਜਾ ਕੇ ਰਾਗ ਕੱਢਦਾ ਵਜਾਉਂਦਾ। ਅੱਗੇ
ਆਪੇ ਸੁਣ ਸੁਣ ਮਗਨ ਹੋਏ, ਆਪੇ ਗੁਣ ਗਾਏ।
ਆਪੇ ਸੁਣ ਸੁਣ ਕੇ ਜੇ ਸਰੋਤਾ ਹੋ ਕੇ ਆਪੇ ਵਜਾਏ ਹੋਏ ਨੂੰ ਸੁਣਦਾ, ਜੋ ਵਜਾਇਆ ਬਾਜਾ ਉਹਨੇ ਸੁਣਦਾ ਆਪੇ ਵਜਾਉਣ ਵਾਲਾ, ਉਹ 'ਚ ਮਗਨ ਹੋ ਜਾਂਦਾ, ਮਸਤ ਹੋ ਜਾਂਦਾ, ਆਪੇ ਉਹਦੇ ਵਿੱਚ ਗੁਣ ਗਾਉਂਦਾ ਬਾਜੇ ਦੇ ਨਾਲ। ਅੱਗੇ
ਸ਼ਬਦ ਸੁਰਤ ਲਿਬ ਲੀਨ ਹੋਏ,
ਉਹ ਜਿਹੜੀ ਬਾਜੇ ਵਿੱਚੋਂ ਸ਼ਬਦ ਨਿਕਲਿਆ, ਧੁਨ ਨਿਕਲੀ, ਉਹਦੇ ਵਿੱਚ ਆਪਣੀ ਸੁਰਤ ਨੂੰ ਲਾ ਕੇ ਲਿਬਲੀਨ ਹੋ ਜਾਂਦਾ, ਉਸ ਆਵਾਜ਼ ਨੂੰ ਸੁਣਦਾ। ਹਾਂਜੀ,
ਆਪ ਰੀਜ ਰਜਾਏ।
ਇੱਥੇ ਪਾਠ ਪਾਠ ਅੰਤਰ ਹੈ। ਕਈ ਪੋਥੀਆਂ ਤੁਹਾਡੇ ਕੋਲ ਰੀਝ ਰਜਾਏ ਪਾਠ ਹੈ, ਪਰ ਮੁੱਖ ਪਾਠ ਜਿਹੜਾ ਹੈ ਆਪੇ ਰੀਝ ਆਏ ਪਾਠ ਹੈ। ਰੀਝ ਹੈ ਨਹੀਂ, ਆਪ ਦੇ ਪੱਪੇ ਨੂੰ ਲਾਂ ਲਾ ਕੇ ਆਪੇ ਰੀਝ ਆਏ, ਇਹ ਬ੍ਰੈਕਟ ਵਿੱਚ ਪਾ ਲਿਆ ਉੱਥੇ, ਆਪੇ ਰੀਝ ਆਏ। ਅਤੇ ਆਪੇ ਹੀ ਉਹਨਾਂ ਨੂੰ ਖੁਸ਼ ਪ੍ਰਸੰਨ ਆਪ ਹੀ ਪ੍ਰਸੰਨ ਹੁੰਦਾ ਬਾਜਾ ਵਜਾ ਕੇ, ਅਤੇ ਉਹਨੂੰ ਫਿਰ ਸੁਣ ਕੇ ਖੁਸ਼ ਹੁੰਦਾ ਆਪੇ। ਰੀਝ ਆਏ ਮੈਨੇ ਪ੍ਰਸੰਨ ਹੋਣਾ, ਖੁਸ਼ ਹੋਣਾ, ਅਤੇ ਹੋਰਾਂ ਨੂੰ ਖੁਸ਼ ਕਰਦਾ, ਆਪ ਪ੍ਰਸੰਨ ਹੁੰਦਾ।
ਕਥਤਾ ਬਕਤਾ ਆਪ ਹੈ,
ਅਤੇ ਆਪ ਹੀ ਫਿਰ ਜਿਹੜਾ ਸੀ ਭਾਈ, ਕਥਤਾ ਹੁੰਦਾ ਕਿਸੇ ਅਰਥਾਂ ਨੂੰ ਕਥਨ ਕਰਨ ਵਾਲਾ, ਉਹਦੀ ਵਿਆਖਿਆ ਕਰਨ ਵਾਲਾ, ਉਹਨੂੰ ਕਥਤਾ ਕਹਿੰਦੇ ਨੇ। ਬਕਤਾ ਕੀ ਹੈ? ਉਹਨਾਂ ਗ੍ਰੰਥਾਂ ਨੂੰ ਰਚਣ ਵਾਲਾ, ਰਚੈਤਾ ਗ੍ਰੰਥ ਦਾ, ਅਤੇ ਉਹ ਆਪ ਹੀ ਹੈ। ਅੱਗੇ ਸੁਰਤਾ,
ਸੁਰਤਾ ਲਿਵ ਲਾਏ,
ਇਉਂ ਸੁਰਤਾ ਹੋ ਕੇ, ਉਹਦਾ ਗਿਆਤਾ ਹੋ ਕਰਕੇ, ਗਿਆਨੀ ਹੋ ਕੇ ਨਿਰਵਿਕਲ ਸਮਾਧੀ ਲਾਉਂਦਾ। ਹਾਂਜੀ,
ਆਪੇ ਹੀ ਵਸਮਾਦ ਹੋਏ,
ਆਪੇ ਹੀ, ਆਪੇ ਆਪੇ ਆਪ, ਇੱਦਾਂ ਤੁਹਾਡੇ ਕੋਲ
ਆਪੇ ਹੀ,
ਇਹ ਦੂਜਾ ਪਾਠ ਹੈ, ਪਰ ਮੁੱਖ ਪਾਠ ਜਿਹੜਾ ਹੈ ਆਪੇ ਆਪ ਵਿਸਮਾਦ ਹੋ ਕਰ ਲਿਓ, ਬ੍ਰੈਕਟ 'ਚ ਲਿਖ ਲਿਓ ਹੇਠਾਂ ਜਾਂ ਜਿੱਥੇ ਥਾਂ ਮਿਲਦਾ, ਆਪੇ ਆਪ ਪਾਠਾਂ ਦੇ ਭੇਜ ਨੇ। ਵੀ ਆਪ ਹੀ ਉਹਨੂੰ ਵੇਖ ਕੇ ਹੈਰਾਨ ਹੁੰਦਾ ਵੀ ਕਿਹਾ ਜਿਹਾ ਵਾਜਾ ਵੱਜਿਆ, ਕਿਹਾ ਜਿਹਾ ਉਹਦੇ ਧੁਨ ਨਿਕਲੀ ਵਜਾਉਣ ਵਾਲਾ, ਉਸ ਵਾਜੇ ਦੀ ਧੁਨ ਨੂੰ ਸੁਣ ਕੇ ਉਹਦੇ ਵਿਸਮਾਦ ਹੁੰਦਾ, ਹੈਰਾਨ ਹੁੰਦਾ। ਹਾਂ,
ਸਰਬੰਗ ਸਮਾਏ,
ਸਰਬੰਗ ਸਮਾਏ, ਸਰਬੰਗ ਦਾ ਤਾਂ ਸਾਰੇ ਅੰਗਾਂ ਵਿੱਚ ਸਮਾ ਜਾਂਦਾ ਉਹ ਰਾਗ, ਉਹ ਸਾਰੇ ਉਹਦੇ ਅੰਗਾਂ ਵਿੱਚ ਅੰਗ ਅੰਗ ਸਮਾ ਜਾਂਦਾ, ਸਾਰੇ ਸਰੀਰਾਂ ਵਿਖੇ ਉਹ ਸਮਾ ਜਾਂਦਾ, ਸਰੀਰ ਦੇ ਸਾਰੇ ਅੰਗਾਂ 'ਚ। ਆਪੇ
ਆਪੇ ਆਪ ਵਰਤਦਾ,
ਇਉਂ ਵਾਹਿਗੁਰੂ ਦੇਖੋ ਇਉਂ ਵਿਆਪਕ ਹੋ ਕੇ ਵਰਤ ਰਿਹਾ ਆਪੇ ਆਪ।
ਗੁਰਮੁਖ ਪਤੀ ਆਏ,
ਇਸ ਗੱਲ ਦਾ ਭਰੋਸਾ ਸਾਰਿਆਂ ਨੂੰ ਨਹੀਂ ਆਉਂਦਾ ਵੀ ਉਹ ਸਾਰਿਆਂ ਵਿੱਚ ਵਰਤ ਰਿਹਾ, ਇਹ ਗੱਲ ਦਾ ਭਰੋਸਾ ਗੁਰਮੁਖਾਂ ਨੂੰ ਆਉਂਦਾ, ਉਹ ਪਤੀਜਦੇ ਨੇ ਵੀ ਹਾਂ ਸਾਰਿਆਂ ਵਿੱਚ ਵਾਹਿਗੁਰੂ ਬੋਲ ਰਿਹਾ। ਸਭੈ ਕਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲਿਆ ਰੇ, ਇਹ ਗੱਲ ਪ੍ਰਤੀਤ ਗੁਰਮੁਖਾਂ ਨੂੰ ਇਹ ਆਉਂਦੀ ਹੈ, ਉਹਨਾਂ ਨੂੰ ਇਹ ਭਰੋਸਾ ਹੁੰਦਾ ਵੀ ਉਹੀ ਬੋਲ ਰਿਹਾ, ਉਹੀ ਵਿਆਪਕ ਹੈ ਸਾਰਿਆਂ ਵਿੱਚ। ਹਾਂਜੀ,
ਆਪੇ ਭੁੱਖਾ ਹੋਏ ਕੇ ਆਪੇ ਜਾਏ ਰਸੋਈ,
ਉਹਦਾ ਅੰਤਰੀ ਵਰਤ ਕਰਨੇ ਨੇ ਉਸ ਪੌੜੀ ਦੇ, ਕਰ ਲਓ ਫਿਰ ਜਿਉਂ ਜੰਤਰੀ ਹੱਥ ਜੰਤਰ ਲੈ। ਹਾਂਜੀ,
ਆਪੇ ਭੁੱਖਾ ਹੋਏ ਕੇ,
ਉਹ ਭੁੱਖਾ ਫਿਰ ਰਜਾਂਗੇ ਫਿਰ, ਪਹਿਲਾਂ ਉਹ ਜੰਤਰੀ ਪਹਿਲੇ ਉੱਥੇ ਫਿਰ ਚੱਲ ਜਾਓ ਜਿੱਥੇ ਪਹਿਲੀ ਪੌੜੀ ਪੜ੍ਹੀ ਉਹਨੂੰ ਫਿਰ ਸ਼ੁਰੂ ਕਰ ਲਓ ਦੂਜੀ ਨੂੰ, ਜਿਉਂ ਜੰਤਰੀ ਹੱਥ ਜੰਤਰ ਲੈ। ਸੋ ਜੰਤਰੀ ਆਪ ਸੱਚੇ ਪਾਤਸ਼ਾਹ ਚੇਤਨ ਸਦਾ ਆਪ ਉਹਦੀ ਜਿਹੜੀ ਹੈ ਉਹ ਸਾਰਿਆਂ ਵਿੱਚ ਜਿਹੜਾ ਹੈ ਭਾਈ ਬੈਠਾ ਹੋਇਆ, ਅਤੇ ਅਸੀਂ ਸਾਰੇ ਜੀਵ ਉਹਦੇ ਕੀ ਹਾਂ? ਉਹਦੇ ਅਧੀਨ ਰਹਿਣ ਵਾਲੇ, ਉਹਦੇ ਅੰਡਰ ਰਹਿਣ ਵਾਲੇ ਬਾਜੇ, ਜਿਵੇਂ ਬਾਜਾ ਵਜਾਉਣ ਵਾਲੇ ਅਧੀਨ ਹੁੰਦਾ, ਆਪਣੇ ਹੱਥ ਨਹੀਂ ਨਾ ਵਾਜਾ ਵੱਜਦਾ। ਉਹ ਪੈ ਹਰਮੋਨੀਅਮ ਜੇ ਜਾਗੀ ਆ ਕੇ ਪੱਖਾ ਨਾ ਮਾਰੇ ਸੁਰਾਂ 'ਤੇ ਹੱਥ ਲੱਗਣ, ਵੱਜ ਚੱਲਿਆ। ਵਜਾਉਣ ਵਾਲੇ ਦੇ ਅਧੀਨ ਆ, ਆਪਾਂ ਉਹਦੇ ਵੱਜੇ ਹਾਂ, ਅਤੇ ਜਿਵੇਂ ਉਹ ਸਾਨੂੰ ਵਜੰਤਰੀ ਵਾਹਿਗੁਰੂ ਵਜਾਉਂਦਾ ਉੱਦਾਂ ਵੱਜਦੇ ਹਾਂ ਸਾਰੇ ਚੀਜ਼ ਜਿਹੜੇ ਨੇ। ਹਾਂਜੀ, ਅਤੇ ਸਭ ਰਾਗ ਵਜਾਏ, ਸਾਰਿਆਂ ਦਾ ਰਾਗ ਨਾ ਮੋਹ ਦਾ, ਜਿਵੇਂ ਜਿਵੇਂ ਜਿਹੋ ਜਿਹੇ ਮੋਹ ਪਾਏ ਨੇ ਉੱਦਾਂ ਉੱਦਾਂ ਮੋਹ ਮੁਤਾਬਕ ਵਜੀ ਜਾ ਰਹੇ ਨੇ। ਕਿਸੇ ਦਾ ਕਿਹੋ ਜਿਹਾ ਮੋਹ ਹੈ, ਕਿਸੇ ਦਾ ਕਿਸੇ ਦਾ ਕਿਹੋ ਜਿਹਾ ਮੋਹ ਹੈ, ਉਹ ਇਉਂ ਮੋਹ ਪਾ ਕੇ ਵਜਾ ਰਿਹਾ ਸਾਰਿਆਂ ਨੂੰ। ਜਿਵੇਂ ਕਹਿੰਦੇ ਵੀ ਆਪਾਂ ਤਾਂ ਕਾਠ ਦੀ ਪੁਤਲੀਆਂ ਨਾ, ਕਾਠ ਕੀ ਪੁਤਲੀ ਕਹਾਂ ਕਰੇ ਵਪਰੀ, ਖਿਲਾਫ ਨੂੰ ਹਾਰੋ ਜਾਣਾ ਹੈ, ਹੱਥ ਉਹਦੇ ਵਿੱਚ ਹੈ, ਵਜਾਉਣਾ ਉਹਦੇ ਹੱਕ, ਜਿਵੇਂ ਵਜਾਉਣਾ ਉਹਨੇ, ਚਾਹੇ ਸਾਹ ਦੱਬ ਦੇਵੇ, ਚਾਹੇ ਰੇ ਦੱਬ ਦੇਵੇ, ਚਾਹੇ ਗਾ ਦੱਬ ਦੇਵੇ, ਜਿਹੜੀ ਮਰਜ਼ੀ ਸੁਰ ਜਿਹੇ ਜਿਹੇ ਤੋਂ ਵਜਾ ਦੇਵੇ, ਉੱਦਾਂ ਹੀ ਉਹਨੇ ਵੱਜਣਾ। ਚਲੋ,
ਜਿਉਂ ਜੰਤਰੀ ਹੱਥ ਜੰਤਰੀ
ਲੈ, ਇਹ ਵਾਜਾ ਵੱਜ ਗਿਆ ਅੱਗੇ
ਵਜਾਏ।
ਹਾਂ, ਅਗਲੀ ਤੋਂ ਵਜਾ
ਸੁਣੇ। ਹਾਂ, ਮੈਂ ਸੋਣਾ
ਮਗਨ
ਮੰਗਣ ਹੋਏ, ਆਪੇ ਗੁਣ ਗਾਏ।
ਪੜ੍ਹ ਲਓ ਸਾਰੇ, ਆਪੇ ਸੁਣ ਸੁਣ ਮਗਨ ਹੋਏ,
ਆਪੇ ਸੁਣ ਸੁਣ ਮਗਨ ਹੋਏ,
ਆਪੇ ਹੀ
ਆਪੇ ਹੀ ਗੁਣ ਗਾਏ।
ਕੀ ਹੈ ਨੀ,
ਆਪੇ ਗੁਣ ਗਾਏ,
ਆਪੇ ਗੁਣ ਗਾਏ।
ਹਾਂ, ਚਲੋ, ਹੁਣ ਆਪੇ ਹੀ ਜਿਹਦਾ ਜੀ ਸਰੋਤਾ ਹੋ ਕੇ ਉਹਨੂੰ ਸੁਣਦਾ ਹੈ, ਜੋ ਵਜਾਇਆ ਵਜਾਇਆ ਤਾਂ ਸੁਣਨਾ ਹੋਰ ਕਿਸੇ ਨੇ ਨਾ, ਪਰ ਸਰੋਤਿਆਂ ਵਿੱਚ ਵੀ ਆਪੇ ਬੈਠਾ, ਉਹਦੇ ਵਿੱਚ ਮਗਨ ਹੋ ਜਾਂਦਾ, ਮਸਤ ਹੋ ਜਾਂਦਾ, ਆਪੇ ਹੀ ਫਿਰ ਗੁਣ ਗਾਏ, ਆਪੇ ਗੁਣ ਗਾਉਣ ਵਾਲਾ ਆਪੇ ਮਹਾਰਾਜ ਹੈ। ਅੱਗੇ ਜੀ,
ਬਸ ਦੇ ਸ਼ਬਦ ਹੋਏ,
ਚਲੋ, ਸ਼ਬਦ ਸੁਰਤ ਲੀਨ ਹੋਏ, ਇਉਂ ਸਿੱਖ ਰੂਪ ਹੋ ਕਰਕੇ ਉਹਦੇ ਉਹਦੇ ਸ਼ਬਦ ਵਿੱਚ ਸੁਰਤ ਨੂੰ ਲਾ ਕਰਕੇ ਨਿਰਵਿਕਲਪ ਸਮਾਧੀ ਵਿੱਚ ਚੱਲ ਜਾਂਦਾ, ਲਵਲੀਨ ਤੋਂ ਭਾਵ ਹੈ। ਆਪੇ ਰੀਝ ਆਏ ਅਤੇ ਆਪੇ ਹੀ ਫਿਰ ਨਾਲ ਨੂੰ ਦੂਜਿਆਂ ਨੂੰ ਵੀ ਪ੍ਰਸੰਨ ਕਰ ਦਿੰਦਾ। ਹਾਂਜੀ, ਕਥਤਾ ਸੋ ਕਥਤਾ ਅਤੇ ਬਖਤਾ, ਬਖਤਾ ਕੀ ਵੇਦਾਂ ਨੂੰ ਰਚਣ ਵਾਲਾ ਅਤੇ ਬ੍ਰਹਮਾ ਦਾ ਉਪਦੇਸ਼, ਉਹਦਾ ਉਪਦੇਸ਼, ਉਹਦਾ ਵੇਦਾਂ ਨੂੰ ਰਚ ਕੇ ਆਪ ਬਖਤਾ ਰੂਪ ਹੋ ਕੇ ਬੈਠਾ ਵਾਹਿਗੁਰੂ, ਆਪ ਵੇਦਾਂ ਨੂੰ ਰਚਿਆ ਹੈ। ਬ੍ਰਹਮਾ ਨੇ ਤਾਂ ਉਹਦਾ ਜਿਹੜਾ ਸੀਗੇ ਪ੍ਰਚਾਰ ਕੀਤਾ, ਬ੍ਰਹਮਾ ਨੇ ਵੇਦ ਨਹੀਂ ਬਣਾਏ, ਬ੍ਰਹਮਾ ਨੇ ਤਾਂ ਅੱਗੇ ਵੇਦਾਂ ਦਾ ਪ੍ਰਚਾਰ ਕੀਤਾ। ਸੋ ਬਖਤਾ ਰੂਪ ਵੀ ਆਪੇ ਵੇਦਾਂ ਨੂੰ ਬਣਾਉਣ ਵਾਲਾ, ਅਤੇ ਬ੍ਰਹਮਾ ਰੂਪ ਹੋ ਕਰਕੇ ਕਥਤਾ ਵੀ ਆਪ ਹੀ ਹੈ, ਜਾਂ ਵੇਦ ਵਿਆਸ ਰੂਪ ਹੋ ਕੇ ਕਥਨ ਕਰਨ ਵਾਲਾ ਵੀ ਆਪੇ ਹੈ। ਆਪ ਅੱਗੇ ਜੀ, ਸੁਰਤਾ ਲੇ ਬੁਲਾਏ, ਅਤੇ ਜੈਮਨੀ ਰਿਸ਼ੀ ਆਦਿਕ ਬਣ ਕੇ ਉਹ ਸੁਰਤਾ ਹੋ ਕੇ ਲਿਵ ਆਪੇ ਲਾਉਂਦਾ ਹੈ, ਉਹਨਾਂ ਵਿੱਚ ਵੀ ਆਪੇ ਹੈ ਭਾਵ। ਹਾਂਜੀ, ਆਪੇ ਦੋ ਜਾਣੇ ਬੋਲੇ ਨੇ, ਮੈਨੂੰ ਲੱਗਦਾ ਬਾਕੀ ਬਿਸਮਾਦ ਹੋ ਗਏ। ਹੁਣ ਨਿਕਲੇ ਨੇ ਸਮਾਧੀ ਚੋਂ, ਆਪੇ ਆਪ ਬਿਸਮਾਦ ਹੋਏ, ਇਉਂ ਵਾਹਿਗੁਰੂ ਆਪਣੇ ਫਿਰ ਆਪਣੇ ਆਪ ਅਚੱਜ ਰੂਪ ਆਪੇ ਹੋ ਰਿਹਾ ਹੈ, ਬਿਸਮਾਦ ਅਚੱਜ ਰੂਪ ਆਪੇ ਹੋ ਰਿਹਾ ਹੈ। ਹਾਂਜੀ, ਅਤੇ ਸਰਬੰਗ ਸਮਾਏ, ਸਾਰੇ ਅੰਗਾਂ ਵਿੱਚ ਉਹ ਸਮਾਇਆ ਹੋਇਆ, ਕਿਹੜੇ ਅੰਗ ਵਿੱਚ ਹੈ ਨਹੀਂ ਵਾਹਿਗੁਰੂ, ਅੱਖਾਂ ਵਿੱਚ ਵੀ ਬੈਠਾ ਹੈ, ਕੰਨਾਂ 'ਚ ਸੁਰਤਾ ਹੋ ਕੇ ਸੁਣ ਰਿਹਾ, ਜੀਭ ਹੋ ਕੇ ਬੋਲ ਰਿਹਾ ਹੈ, ਸਾਰੇ ਅੰਗਾਂ ਵਿੱਚ ਉਹ ਬੈਠਾ ਹੈ। ਹਾਂਜੀ, ਇਉਂ ਆਪ ਇਹ ਵਰਤ ਰਿਹਾ ਭਾਈ, ਉਹ ਇਸ ਗੱਲ ਦਾ ਭਰੋਸਾ ਗੁਰਮੁਖਾਂ ਨੂੰ ਬਖਸ਼ ਕੇ ਆਪਾਂ ਉਹ ਗੁਰਮੁਖ ਇਸ ਗੱਲ 'ਤੇ ਪਤੋ ਭਰੋਸਾ ਕਰਦੇ ਨੇ, ਪਤੀ ਆਉਂਦੇ ਨੇ ਵੀ ਭਰੋਸਾ, ਯਕੀਨ ਆ ਉਹਨਾਂ ਨੂੰ ਵੀ ਉਹੀ ਆ ਸਾਰਿਆਂ ਵਿੱਚ, ਜਿਵੇਂ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਵਾਢ ਹੈ, ਨਾ ਘਾਟ ਵਾਢ ਹੋਤ ਹੈ, ਇਹ ਗੁਰਮੁਖਾਂ ਨੂੰ ਭਰੋਸਾ। ਅੱਗੇ ਜੀ,
ਆਪੇ ਭੁੱਖਾ ਹੋਏ ਕਹਿ, ਆਪ ਜਾਏ ਰਸੋਈ।
ਹਾਂ, ਨਾਲੇ ਨਾਲੇ ਆਪਾਂ ਕਰ ਲੈਂਦੇ, ਵੱਖਰਾ ਹੋਣਾ ਤੁਸੀਂ ਉੱਟਲ ਜਾਂਦੇ ਹੋ, ਅੰਤਰੀ ਵੀ ਅਰਥ ਨਾਲ ਹੀ ਨਾਲੇ ਅੱਖਰੀ ਕਰੀਆਂ ਨੇ, ਇੱਕ ਕਿਤੇ ਉਹਦੇ, ਮੈਂ ਕਿਹਾ ਇੱਦਾਂ ਸੌਖਾ ਰੂ ਤੁਹਾਨੂੰ। ਆਪੇ ਭੁੱਖਾ ਹੋਏ ਕਹਿ, ਜੇ ਬੰਦਾ ਆਪ ਭੁੱਖਾ ਹੈ ਤਾਂ ਫਿਰ ਕੀ ਕਰਦਾ, ਜਾਂਦਾ ਲੰਗਰ 'ਚ ਨੂੰ ਭੱਜ ਕੇ ਨਾ। ਹਾਂ, ਆਪ ਜਾਏ ਰਸੋਈ, ਹਾਂ ਰਸੋਈ ਲੰਗਰ 'ਚ ਜਾ ਵੜਦਾ ਭੱਜ ਕੇ, ਜਾ ਕੇ ਕਹਿਣ ਦੀ ਅਨਾਊਂਸਮੈਂਟ ਕਰਨ ਦੀ ਲੋੜ ਨਹੀਂ ਪੈਂਦੀ, ਸੰਗਤ ਵਿੱਚ ਆਉਣ ਵਾਸਤੇ ਅਨਾਊਂਸਮੈਂਟ ਕਰਨੀ ਪੈਂਦੀ, ਆਓ ਭਾਈ ਨਾਮ ਜਪੀਏ ਬੁਲਾਉਣੇ ਪੈਂਦੇ ਹੈ, ਪਰ ਲੰਗਰ ਦੀ ਅਨਾਊਂਸਮੈਂਟ ਕਰਨ ਦੀ ਲੋੜ ਨਹੀਂ। ਜਾਂਦੇ ਆਪੇ, ਚਲੋ ਆਪੇ ਜਾਂਦਾ ਉੱਥੇ।
ਭੋਜਨ ਆਪ ਬਣਾਈਦਾ,
ਅੰਤਰੀਪ ਕਰਨੇ ਨੇ, ਚੱਲ ਕਰ ਲਓ ਨਾਲੇ। ਆਪੇ ਭੁੱਖਾ ਹੋਏ ਕਹਿ, ਭੁੱਖਾ ਆਪੇ ਅਧਿਕਾਰੀ ਹੋ ਕੇ ਵਾਹਿਗੁਰੂ। ਅਧਿਕਾਰੀ ਕਿਸ ਚੀਜ਼ ਦਾ? ਆਪੇ ਜਿਹੜਾ ਅਧਿਕਾਰੀ ਹੋ ਕੇ ਕਿਸ ਚੀਜ਼ ਦਾ? ਦਰਸ਼ਨਾਂ ਦਾ ਭੁੱਖਾ, ਮੈਨੂੰ ਕਦੋਂ ਦਰਸ਼ਨ ਹੋਣ, ਹੋ ਰਹਿ ਨਾ ਸਕਾਂ ਮੈਨੂੰ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਵਹਿ ਚੱਲੇ ਜੀ। ਉਹ ਦਰਸ਼ਨਾਂ ਦਾ ਭੁੱਖਾ ਹੋ ਕਰਕੇ ਆਪ ਜਾਏ ਰਸੋਈ। ਹੁਣ ਰਸੋਈ ਕਿਹੜੀ ਹੈ? ਗੁਰੂ ਕੀ ਸਾਧ ਸੰਗਤ, ਉੱਥੇ ਭੱਜ ਕੇ ਜਾਂਦਾ ਵੀ ਉੱਥੋਂ ਮਿਲੂਗਾ, ਉੱਥੇ ਦਰਸ਼ਨ ਹੋਣਗੇ। ਹਾਂਜੀ ਅੱਗੇ,
ਭੋਜਨ ਆਪ ਬਣਾਈਦਾ,
ਪਹਿਲਾਂ ਖਰੀ ਅਰਥ। ਹੁਣ ਜੇ ਉੱਥੇ ਭੋਜਨ ਕਿਤੇ ਨਾ ਬਣਿਆ ਹੋਵੇ ਫਿਰ ਚਲੋ ਆਪੇ ਕੜਛੀ ਫੇਰਨ ਲੱਗ ਜਾਂਦਾ, ਜੇ ਨਹੀਂ ਤਾਂ ਬਣਾ ਲੈਂਦੇ ਆ। ਆਪ ਭੋਜਨ ਆਪ ਬਣਾਇਦਾ। ਅੱਗੇ,
ਰਸ ਵਿੱਚ ਰਸ ਗੋਈ,
ਇਉਂ ਰਸ ਵਿੱਚ ਰਸ ਗੋਈ, ਉਹਨੂੰ ਹੋਰ ਸਵਾਦਲਾ ਬਣਾਉਣ ਵਾਸਤੇ ਰਸਾਂ ਵਿੱਚ ਰਸ ਹੋਰ ਮਿਲਾ ਦਿੰਦਾ। ਖੱਟ ਰਸ ਇਹ ਰਸ ਮੰਨੇ ਨੇ, ਸਲੂਣੇ ਕਸੈਲੇ ਖੱਟੇ ਮਿੱਠੇ ਕੌੜੇ, ਉਹ ਜਿਹੋ ਜਿਹਾ ਰਸ ਦੀ ਫਿਰ ਹੁੰਦਾ ਉਹ ਰਸ ਮਿਲਾ ਲੈਂਦਾ। ਰਸ ਵਿੱਚ ਰਸ ਗੋਈ, ਗੋਈ ਨਾਮ ਮਿਲਾਉਣ ਦਾ, ਇਉਂ ਰਸ ਵਿੱਚ ਰਸ ਮਿਲਾ ਲੈਂਦਾ ਛੇ ਰਸ ਜਿਹੜੇ ਨੇ। ਹੁਣ ਗੁੰਨਣਾ ਵੀ ਹੁੰਦਾ, ਆਟਾ ਗੁੰਨਣ ਤੋਂ ਭਾਵ ਨਹੀਂ, ਇੱਥੇ ਇਹ ਮਿਲਾਉਣ ਦਾ ਹੀ ਭਾਵ ਹੈ। ਗੋਈ ਨਾਸ ਕਰਨ ਦਾ ਵੀ ਅਰਥ ਹੈ, ਸੰਸਾਰ ਨੂੰ ਗਾਉਂਦਾ ਹੈ, ਜਾਂ ਉਹ ਵੀ ਅਰਥ ਮਿਲਾਉਣ 'ਚ ਚੱਲ ਜਾਂਦਾ, ਆਪਣੇ 'ਚ ਮਿਲਾ ਲੈਂਦਾ। ਸੋ ਇੱਥੇ ਹੁਣ ਭੋਜਨ ਆਪ ਬਣਾਏਦਾ, ਭੋਜਨ ਕਿਹੜਾ ਭਾਈ? ਨਾਮ ਜਪਣਾ, ਕੀਰਤਨ ਕਰਨਾ। ਹਾਂ, ਉਹ ਨਾਮ ਵੀ ਭੋਜਨ ਬਣਾਉਂਦਾ ਹੈ। ਫਿਰ ਉਹਦੇ ਵਿੱਚ ਰਸ ਜਿਹੜੇ ਨੇ, ਫਿਰ ਛੇ ਰਸ ਜਿਹੜੇ ਨੇ ਵੱਖਰੇ ਵੱਖਰੇ ਰਸ ਤੋਂ ਨਾਮ ਪ੍ਰੇਮ, ਪ੍ਰੇਮ ਰੂਪੀ ਪ੍ਰੇਮ 'ਚ ਪ੍ਰੇਮ ਦੇ ਰਸ ਵਿੱਚ ਆ ਕੇ ਰਸ ਗੋਈ ਆਤਮਕ ਰਸ ਵਿੱਚ ਮਿਲਾ ਲੈਂਦਾ ਪ੍ਰੇਮ ਦੁਆਰਾ। ਪ੍ਰੇਮ ਰਸ ਦਾ ਪ੍ਰੇਮੀ ਹੋ ਕੇ ਰਸ ਗੋਈ, ਉਹ ਰਸ ਕਿਹੜਾ? ਆਤਮਕ ਰਸ ਜਿਹੜਾ ਹੈ ਉਹਨੂੰ ਉਹਦੇ ਵਿੱਚ ਮਿਲਾ ਲੈਂਦਾ। ਅੱਗੇ,
ਆਪੇ ਖਾਏ ਸਲਾਹੇ ਕਹਿ,
ਫਿਰ ਆਪੇ ਜਦੋਂ ਖਾਂਦਾ ਨਾ ਬਣਾਇਆ ਭੋਜਨ, ਉਹਨੂੰ ਸਲਾਹੁੰਦਾ, ਕਹਿੰਦੇ ਬੜਾ ਆਨੰਦ ਆਇਆ, ਬੜਾ ਸਵਾਦ ਬਣਾਇਆ। ਜੇ ਵੀ ਵਿਚਾਰੀ ਕਿਤੇ ਘਰਵਾਲੀ ਤੋਂ ਗਲਤ ਵਲਤ ਪੈ ਗਿਆ, ਕਿੱਧਰ ਫੂਕਤਾ ਮਿਰਚਾਂ ਪਾ ਦਿੱਤੀਆਂ ਜ਼ਿਆਦੇ, ਨੂਣੇ ਪਾ ਦਿੱਤਾ, ਤੈਨੂੰ ਬਣਾਉਣ ਦੇ ਚੱਜ ਨਹੀਂ, ਸਹੁਰਿਆਂ ਪੇਕਿਆਂ ਤੋਂ ਸਿੱਖ ਕੇ ਕੁਛ ਨਹੀਂ ਆਈ, ਉਹ ਹਜ਼ਾ ਕੁਛ ਹੋ ਜਾਂਦਾ। ਅਤੇ ਜੇ ਸਵਾਦ ਬਣ ਜਾਏ ਫਿਰ ਇਹ ਨਹੀਂ ਕਹਿੰਦੇ ਚੰਗਾ ਬਣਾਇਆ, ਆਪ ਕਹਿੰਦੇ ਕਹਿੰਦੇ ਚਲੋ ਬੜਾ ਸਵਾਦ ਲੱਗਿਆ ਬਾਈ। ਉਹ ਫਿਰ ਉਹਨੂੰ ਸਲਾਹੁੰਦਾ, ਆਪ ਸਲਾਹ ਕੇ ਫਿਰ
ਹੋਏ
ਤ੍ਰਿਪਤ ਸਮੋਈ, ਫਿਰ ਰੱਜ ਕੇ ਜਿਹੜਾ ਸੀ ਉਹਦਾ ਆਨੰਦ ਲੈਂਦਾ, ਉਹਦੇ ਸਮਾ ਜਾਂਦਾ ਰੱਜ ਕੇ। ਹੁਣ ਅੰਤਰੀਪ ਕਰ ਲੈਂਦੇ, ਆਪੇ ਖਾਏ ਸਲਾਹੇ ਕਹਿ,
ਆਪੇ ਖਾਏ ਸਲਾਹੇ ਕੇ।
ਫਿਰ ਜਦੋਂ ਪ੍ਰੇਮ ਰਸ ਵਿੱਚ ਆਉਂਦਾ, ਉਸ ਭੋਜਨ ਨੂੰ ਛਕਦਾ, ਫਿਰ ਪ੍ਰੇਮ ਵਿੱਚ ਉਹਦੀ ਸਲਾਹ ਸਿਫਤ ਸਲਾਹ ਕਰਦਾ। ਹਾਂਜੀ, ਫਿਰ ਉਹ ਆਤਮ ਤ੍ਰਿਪਤੀ ਵਿੱਚ ਜਿਹੜਾ ਸਮਾ ਜਾਂਦਾ, ਤ੍ਰਿਪਤ ਕਿਹੜਾ? ਆਤਮ ਰਸ ਦੀ ਤ੍ਰਿਪਤ ਸਮਾ ਗਿਆ। ਅੱਗੇ,
ਆਪੇ ਤ੍ਰਿਪਤ ਸਮੋਏ
ਹੋ ਗਿਆ, ਪੜ੍ਹੋ ਅੱਗੇ ਜੀ।
ਆਪੇ ਰਸੀਆ ਆਪ ਰਸ ਰਸ ਰਸਨਾ ਪੋਈ,
ਨਹੀਂ ਉਹ ਨਹੀਂ ਕਰਨਾ, ਇੱਕ ਰਸ ਤੇ ਵਿਸਰਾਮ ਕਰਨਾ। ਆਪੇ ਰਸੀਆ ਆਪ ਰਸ,
ਆਪੇ ਰਸੀਆ ਆਪ ਰਸ,
ਰਸੀਆ ਰਸਾ ਦਾ ਗਿਆਤਾ ਹੋ ਕੇ ਆਪੇ, ਆਪੇ ਜਿਹੜਾ ਸੀ ਪਾਈ ਉਹਦਾ ਰਸ ਰੂਪ ਵੀ ਆਪੇ ਹੋ ਰਿਹਾ ਹੈ। ਅਤੇ ਰਸ ਰਸਨਾ ਭੋਈ,
ਰਸ ਰਸਨਾ ਭੋਈ,
ਰਸ ਜਿਹੜੇ ਛੇ ਰਸ ਤੁਹਾਨੂੰ ਪਹਿਲਾਂ ਦੱਸੇ ਨੇ, ਖੱਟੇ ਮਿੱਠੇ ਸਲੂਣੇ ਕੌੜੇ ਫਿੱਕੇ ਆਦਿਕ। ਸੋ ਇਉਂ ਇਹ ਛੇ ਹੀ ਰਸ ਜਿਹੜੇ ਨੇ ਕਿੱਥੇ ਭੋਈ ਮਿਲੇ ਹੋਏ ਨੇ, ਕਿੱਥੋਂ ਮਿਲਦੇ ਨੇ? ਇਹ ਜੀਭ ਤੋਂ ਹੀ ਛੇ ਰਸ ਪੈਦਾ ਹੁੰਦੇ ਨੇ, ਰਸਨਾ ਨਾਮ ਜੀਭ ਦਾ, ਜੀਭ ਤੋਂ ਹੀ ਖੱਟਾ ਪੈਦਾ ਹੁੰਦਾ ਵੀ ਖੱਟਾ ਵੀ ਹੈ, ਜੀਭ ਨੇ ਦੱਸਿਆ ਨਾ, ਜੀਭ ਨੇ ਦੱਸਿਆ ਵੀ ਫਿੱਕਾ ਹੀ ਤਾਂ, ਜਾਂ ਬਹੁਤਾ ਹੀ ਲੂਣਾ, ਜਾਂ ਕੌੜਾ, ਜਾਂ ਕਸੈਲਾ। ਇਹ ਛੇ ਰਸ ਪੈਦਾ ਕਿੱਥੋਂ ਹੁੰਦੇ ਨੇ? ਜੀਭ ਹੀ ਪੈਦਾ ਕਰਦੀ। ਹਾਂਜੀ, ਹੁਣ ਅੰਤਰੀਵ, ਆਪੇ ਰਸੀਆ ਆਪੇ ਵਾਹਿਗੁਰੂ, ਰਸਾਂ ਦਾ ਗਿਆਤਾ ਹੋ ਕਰਕੇ ਆਪ ਰਸ, ਆਪੇ ਪ੍ਰੇਮ ਰੂਪ ਹੈ, ਅਤੇ ਰਸ ਰਸਨਾ ਭੋਈ। ਅਤੇ ਇਉਂ ਉਹ ਰਸ ਜਿਹੜੇ ਸੀ ਉਹ ਰਸਨਾ ਤੋਂ ਉਚਾਰਨ ਤੇ ਜਦੋਂ ਜਿਹੜੇ ਰਸ ਆਇਆ, ਸੋ ਸਾਰੇ ਰਸ ਜਿਹੜੇ ਸੀ ਉਹ ਰਸਨਾ ਤੋਂ ਜਦੋਂ ਜਪਿਆ ਭੋਈ, ਉਹਦੇ ਨਾਲ ਫਿਰ ਰਸਨਾ ਤੋਂ ਜਪ ਕੇ ਇਹ ਉਹਦੇ 'ਚ ਜਾ ਮਿਲੇ ਰਸ। ਹਾਂਜੀ ਚਲੋ ਅੱਗੇ,
ਦਾਤਾ ਭੁਗਤਾ ਆਪ ਹੈ,
ਆਪੇ ਹੀ ਦਾਤਾ ਰੂਪ ਹੈ, ਦਾਤਾ ਦਿੰਦਾ ਹੈ ਆਪੇ, ਫਿਰ ਭਾਈ ਭੁਗਤਾ ਰੂਪ ਹੈ, ਭੋਗਣ ਵਾਲਾ ਹੈ ਉਹ ਦਾਤਾ ਨੂੰ। ਹਾਂਜੀ, ਦਾਤਾ ਭੁਗਤਾ ਆਪ ਹੈ, ਆਪੇ ਉਹ ਦਾਤਾ ਰੂਪ ਹੈ, ਆਪੇ ਉਹਨਾਂ ਨੂੰ ਭਾਈ ਭੁਗਤਾ ਭੋਗਣ ਵਾਲਾ ਅੱਗੇ
ਸਰਵੰਗ ਸਮੋਈ
ਸਾਰੇ ਅੰਗਾਂ ਵਿੱਚ ਸਮਾ ਰਿਹਾ ਹੈ ਅਤੇ ਅੰਤਰੀ ਦਾਤਾ ਭੁਗਤਾ ਆਪ ਹੈ ਦਾਤਾ ਗੁਰੂ ਰੂਪ ਵੀ ਆਪੇ ਹੈ ਭੁਗਤਾ ਸਿੱਖਾਂ ਨੂੰ ਜਿਹੜਾ ਸੀ ਭੁਗਤਾਉਣ ਵਾਲਾ ਜਿਹੜਾ ਵੀ ਸਿੱਖ ਰੂਪ ਹੋ ਕੇ ਭੁਗਤਣ ਵਾਲਾ ਵੀ ਆਪੇ ਹੈ ਸਾਰੇ ਅੰਗਾਂ 'ਚ ਸਮਾਇਆ ਹੋਇਆ ਹਾਂਜੀ
ਆਪੇ ਆਪ ਵਰਤਦਾ
ਹਾਂ
ਗੁਰਮੁਖ ਸੁੱਖ ਹੋਏ
ਇਉਂ ਆਪੇ ਆਪ ਵਰਤ ਰਿਹਾ ਵਾਹਿਗੁਰੂ ਸਾਰਿਆਂ ਵਿੱਚ ਇਹਦਾ ਸੁੱਖ ਆਤਮਿਕ ਆਨੰਦ ਦਾ ਸੁੱਖ ਕੌਣ ਪ੍ਰਾਪਤ ਕਰਦਾ ਹੈ ਗੁਰਮੁਖ ਜਿਹੜਾ ਆਪਾਂ ਇਹਨੂੰ ਜਾਣ ਲੈਂਦਾ ਹੈ ਉਹ ਗੁਰਮੁਖ ਬਣ ਕੇ ਇਹ ਸੁੱਖ ਨੂੰ ਪ੍ਰਾਪਤ ਕਰ ਲੈਂਦਾ ਹੈ ਆਤਮਿਕ ਸੁੱਖ ਨੂੰ ਜਿਹੜਾ ਸੁੱਖ ਦੇ ਨਾਮ ਬਦਲਣ ਵਾਲਾ ਹੈ ਜਿਹੜਾ ਮਾਇਆ ਦਾ ਸੁੱਖ ਹੈ ਅੱਜ ਹੈਗਾ ਕੱਲ੍ਹ ਨੂੰ ਨਹੀਂ ਹੋਊਗਾ ਪਦਾਰਥਾਂ ਦਾ ਸੁੱਖ ਅੱਜ ਹੈਗਾ ਕੱਲ੍ਹ ਨੂੰ ਨਹੀਂ ਹੋਊਗਾ ਉਹ ਸੁੱਖ ਦੁੱਖ ਵਿੱਚ ਬਦਲ ਜਾਂਦਾ ਹੈ ਇਹ ਜਿਹੜਾ ਆਤਮਿਕ ਸੁੱਖ ਹੈ ਇਹ ਬਦਲਣ ਵਾਲਾ ਨਹੀਂ ਉਹ ਸੁੱਖ ਦੀ ਪ੍ਰਾਪਤੀ ਗੁਰਮੁਖ ਕਰ ਲੈਂਦੇ ਨੇ ਗੁਰਾਂ ਦੁਆਰਾ ਹਾਂਜੀ ਅੱਗੇ
ਆਪੇ ਪਲੰਘ ਵਿਛਾਈ ਕੈ ਆਪ ਅੰਦਰ ਸੌਂਦਾ
ਆਪੇ ਫਿਰ ਜਦੋਂ ਜਦੋਂ ਪਾਈ ਨੀਂਦ ਦੀ ਤਿਆਰੀ ਹੁੰਦੀ ਹੈ ਫਿਰ ਆਪੇ ਪਲੰਘ ਨੂੰ ਪਲੰਘ ਦੇ ਉੱਤੇ ਵਿਛਾਉਣਾ ਵਿਛਾਉਂਦਾ ਹੈ ਵਿਛਾਈ ਕਰਕੇ ਜੋ ਜੀ ਹੁੰਦੀ ਹੈ ਕਰਕੇ ਆਪ ਉਹਦੇ ਅੰਦਰ ਫਿਰ ਸੌਂ ਜਾਂਦਾ ਹੈ ਅਤੇ ਅੰਤਰੀਵ ਆਪੇ ਪਲੰਘ ਵਿਛਾਏ ਕੈ
ਪਲੰਘ ਵਿਛਾਏ ਕੈ
ਉਹ ਆਪੇ ਵਾਹਿਗੁਰੂ ਪਲੰਘ ਕੀ ਹੈ ਜਿਹੜਾ ਆਪਣਾ ਅੰਤਸਕਰਨ ਹੈ ਇਹ ਪਲੰਘ ਰੂਪ ਹੈ ਵਿਛਾਈ ਕੀ ਹੈ ਸ਼ਰਧਾ ਸ਼ਰਧਾ ਰੂਪੀ ਵਿਛਾਈ ਵਿਛਾ ਕੇ ਤੁਲਤਾ ਦੇ ਉੱਤੇ ਤੁਲਾਈ ਵਿਛਾ ਕੇ ਫਿਰ ਆਪ ਅੰਦਰ ਸੌਂਦਾ ਆਪ ਉਹਦੇ ਅੰਦਰ ਜਿਹੜਾ ਹੈ ਵਿਰਾਜਮਾਨ ਹੈ ਅੰਤਸਕਰਨ ਦੇ ਵਿੱਚ ਬੈਠਾ ਹਾਂਜੀ ਅੱਗੇ
ਸੋਹਣੇ
ਇੱਥੇ ਸੁਪਨੇ ਪਾਠ ਹੋਣਾ ਇਹ ਪਾਠ ਦਾ ਭੇਦ ਹੈ ਕਿਸੇ ਕੋਲ ਸੋਹਣੇ ਵੀ ਹੋਣਾ ਉਹਦੇ ਨਾਲ ਬ੍ਰੈਕਟ ਸੁਪਨੇ ਪਾ ਲਿਓ ਮੁੱਖ ਪਾਠ ਸੁਪਨੇ ਹੈ ਸੁਪਨੇ ਅੰਦਰ ਜਾਏ ਕੈ ਜਦੋਂ ਸੌਂ ਜਾਂਦਾ ਫਿਰ ਸੁਪਨਾ ਆਉਂਦਾ ਨਾ ਤਿੰਨ ਅਵਸਥਾ ਨੇ ਇੱਕ ਜਾਗਰਤ ਜਿਹੜੀ 'ਚ ਆਪਾਂ ਨੂੰ ਬੈਠੇ ਹਾਂ ਇਹ ਜਾਗਰਤ ਅਵਸਥਾ ਹੈ ਸੁਪਨਾ ਜਦੋਂ ਫਿਰ ਜਿੱਥੇ ਜਾਗਰਤ ਵੀ ਨਹੀਂ ਹੁੰਦੀ ਅਤੇ ਸੁਖੋਪਤ ਨਹੀਂ ਹੁੰਦੀ ਸੁਪਨੇ ਦੀ ਅਵਸਥਾ ਉਹਨੂੰ ਸੁਪਨਾ ਕਹਿੰਦੇ ਨੇ ਸੁਪਨਾ ਆਉਂਦਾ ਹੈ ਕਦੋਂ ਆਉਂਦਾ ਸੁਪਨਾ ਮਨ ਜਦੋਂ ਨਾ ਸਾਡੇ ਅੰਦਰ ਇੱਕ ਪ੍ਰੀਤ ਤਨਾੜੀ ਹੈ ਪ੍ਰੀਤ ਤਨਾੜੀ ਬਾਲ ਨਾਲੋਂ 100 ਹਿੱਸੇ ਜ਼ਿਆਦਾ ਬਰੀਕ ਆ ਉਹ ਨਾੜੀ ਬਾਲ ਕਿੰਨਾ ਬਰੀਕ ਹੈ ਉਹਦਾ ਵੀ 100 ਹਿੱਸੇ ਹੋਰ ਜ਼ਿਆਦਾ ਬਰੀਕ ਹੈ ਮਨ ਜਦੋਂ ਉਸ ਨਾੜੀ ਵਿੱਚ ਲੀਨ ਹੁੰਦਾ ਹੈ ਫਿਰ ਇਹ ਉੱਥੇ ਲੀਨ ਹੋ ਕੇ ਕਈ ਪ੍ਰਕਾਰ ਦੀ ਸ੍ਰਿਸ਼ਟੀ ਰਚਦਾ ਹੈ ਕਿਤੇ ਮੰਦਰ ਕਿਤੇ ਸਮੁੰਦਰ ਕਿਤੇ ਨਦੀਆਂ ਕਿਤੇ ਪਹਾੜ ਕਿਤੇ ਪਤਾਲ ਕਿਤੇ ਊਠ ਕਿਤੇ ਘੋੜੇ ਕਈ ਪ੍ਰਕਾਰ ਦੀਆਂ ਕਿਤੇ ਕਿਲੇ ਸੁਝਜ ਰੋਜ਼ ਸੁਪਨੇ ਵੇਖਦੇ ਹਾਂ ਇੱਕ ਤਾਂ ਇਸ ਪ੍ਰਕਾਰ ਦਾ ਸੁਪਨਾ ਹੈ ਇੱਕ ਸੁਪਨਾ ਵੱਖਰਾ ਵੀ ਹੁੰਦਾ ਹੈ ਤੂੰ ਉਹਨੂੰ ਸੁਪਨ ਦਰਸ਼ਨ ਕਹਿੰਦੇ ਨੇ ਉਹ ਪ੍ਰੀਤ ਨਾੜੀ ਵਾਲੀ ਗੱਲ ਨਹੀਂ ਜਦੋਂ ਕੋਈ ਵੈਰਾਗੀ ਅਕਾਲ ਪੁਰਖ ਦੀ ਦਰਸ਼ਨਾਂ ਦੀ ਤਾਂਘ ਵਿੱਚ ਹੋਵੇ ਹਾਲੇ ਉਹਦੀ ਅਵਸਥਾ ਪ੍ਰਤੱਖ ਦਰਸ਼ਨ ਕਰਨ ਵਾਲੀ ਨਹੀਂ ਹੋਈ ਪਰ ਕਮਾਈ ਕਾਫੀ ਹੈ ਉਹਨੂੰ ਕਿਸੇ ਨਾ ਕਿਸੇ ਰੂਪ ਵਿੱਚ ਆ ਕੇ ਸੁਪਨੇ 'ਚ ਦਰਸ਼ਨ ਦੇ ਜਾਂਦਾ ਹੈ ਉਹ ਸੁਪਨ ਦਰਸ਼ਨ ਹੁੰਦੇ ਨੇ ਪਰ ਉਹ ਇਹ ਵੱਖਰਾ ਹੈ ਇਹ ਜਦੋਂ ਮਨ ਪ੍ਰੀਤ ਨਾੜੀ ਵਿੱਚ ਲੀਨ ਹੁੰਦਾ ਹੈ ਉਦੋਂ ਮਨ ਹੀ ਫਿਰ ਸ੍ਰਿਸ਼ਟੀ ਨੂੰ ਅਨੇਕ ਪ੍ਰਕਾਰ ਦੀ ਨੂੰ ਜਨਮ ਦਿੰਦਾ ਹੈ ਸੁਪਨੇ ਅੰਦਰ ਜਾਇਕ ਹੈ ਜਦੋਂ ਉਹ ਸੁਪਨੇ ਵਿੱਚ ਜਾਂਦਾ ਹੈ ਸੁਪਨ ਅਵਸਥਾ ਵਿੱਚ ਜਾਂਦਾ ਹੈ ਕੀ ਕਰਦਾ ਹੈ ਪਤਾ ਨਹੀਂ ਕਿੰਨੇ ਕੁ ਦੇਸ਼ਾਂ 'ਚ ਜਾ ਘੁੰਮ ਆਉਂਦਾ ਹੈ ਸੁਪਨੇ ਵਿੱਚ ਕਿਤੇ ਅਮਰੀਕਾ ਜਾ ਵੜਦਾ ਹੈ ਕਿਤੇ ਸੁਪਨੇ 'ਚ ਦੇਖਿਆ ਹੀ ਹੋਣਾ ਪਹਿਲਾਂ ਕੈਨੇਡਾ ਇਹੋ ਜਿਹੇ ਸੁਪਨੇ ਆਉਂਦੇ ਨੇ ਸਾਰੀ ਜਿੰਨੇ ਦੇਸ਼ ਸੰਤਰਾਂ ਦੇ ਉੱਧਰ ਘੁੰਮ ਆਉਂਦਾ ਸੁਪਨੇ 'ਚ ਜਾ ਕੇ ਹਾਂ ਹੁਣ ਸੁਜੰਤਰੀ ਸੁਪਨੇ ਅੰਦਰ ਜਾਇਕ ਹੈ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਭਾਈ ਸੰਸਾਰ ਇੱਕ ਸੁਪਨਾ ਹੈ ਸੁਪਨੇ ਵਿੱਚ ਜਿਹੜਾ ਇਹ ਜਿਹੜਾ ਹੈ ਇਹ ਜੀ ਰੂਪ ਹੋ ਕਰਕੇ ਸੰਸਾਰੀ ਰੂਪ ਹੋ ਕੇ ਸੁਪਨਾ ਰੂਪ ਹੋ ਕੇ ਬੈਠਾ ਹੋਇਆ ਹੈ ਇਹ ਜੋ ਇਹਦੇ 'ਚ ਜਾਂਦਾ ਹੈ ਦੇਸ਼ਾਂਤਰ ਪਾਉਂਦਾ ਦੇਸ਼ਾਂਤਰ ਤੋਂ ਬਾਅਦ ਅੱਡ ਅੱਡ ਜੂਨਾਂ ਵਿੱਚ ਜਾ ਵੜਦਾ ਫਿਰ ਜੀਵ ਰੂਪ ਹੋ ਕੇ ਹਾਂਜੀ ਜਿੰਨਿਆਂ ਚਿਰ ਇਹਨੂੰ ਸੁਪਨੇ ਦਾ ਗਿਆਨ ਨਹੀਂ ਉਹਨਾਂ ਚਿਰ ਫਿਰ ਇਹਨੂੰ ਸੰਸਾਰ ਨੂੰ ਕੁਝ ਮੰਨੀ ਜਾਂਦਾ ਹੈ ਉਹਦੇ ਵਿੱਚ ਦੁੱਖ ਸੁੱਖ ਜਿਹੇ ਜਿਹੇ ਸੁਪਨੇ 'ਚ ਆਪਾਂ ਨੂੰ ਆਉਂਦੇ ਨੇ ਪ੍ਰਤੱਖ ਸੁਪਨੇ ਵਿੱਚ ਜਦੋਂ ਆਉਂਦਾ ਉਹ ਕਹਿੰਦਾ ਸੁਪਨਾ ਕਿਹਾ ਦੁਖੀ ਵਾਲਾ ਆ ਗਿਆ ਤਾਂ ਦੁਖੀ ਹੋ ਜਾਂਦਾ ਸੁੱਖ ਵਾਲਾ ਤਾਂ ਸੁਖੀ ਹੋ ਜਾਂਦਾ ਸੁਪਨੇ ਕਦੇ ਰਾਜਾ ਬਣ ਜਾਂਦਾ ਕਦੇ ਕੰਗਾਲ ਬਣ ਜਾਂਦਾ ਉਹ ਜਿਵੇਂ ਸੁਪਨੇ ਜਿਵੇਂ ਅਵਸਥਾ ਹੁੰਦੀ ਹੈ, ਇਵੇਂ ਹੀ ਇਹ ਜਿੰਨਾ ਚਿਰ ਸੰਸਾਰ ਦਾ ਆਪਾਂ ਨੂੰ ਗਿਆਨ ਨਹੀਂ ਸੁਪਨੇ ਦਾ, ਹੈ ਤਾਂ ਸੁਪਨਾ ਹੈ। ਜਦੋਂ ਸੁਪਨਾ ਆਪਾਂ ਰਾਤ ਨੂੰ ਜਿਹੜਾ ਅਸੀਂ ਦੇਖਿਆ ਵੀ ਭੂਤ ਦੇਖਿਆ ਕਿਤੇ ਜਾਂ ਬਹੁਤ ਵੱਡਾ ਸੁਪਨੇ ਸੱਪ ਦੇਖਿਆ, ਜਿੰਨਾ ਚਿਰ ਸੁਪਨੇ ਵਿੱਚ ਸੀ ਉਹਦਾ ਦੁੱਖ ਸਾਨੂੰ ਮਹਿਸੂਸ ਹੁੰਦਾ ਰਿਹਾ, ਜਦੋਂ ਸੁਪਨਾ ਹਟ ਗਿਆ ਉਹ ਤੁਹਾਡਾ ਭਲਾ ਹੋਵੇ। ਸੱਪ ਕਾਹਨੂੰ ਸੀ, ਇਹ ਤਾਂ ਸੁਪਨਾ ਹੀ ਸੀ। ਜਿੰਨਾ ਚਿਰ ਸੁਪਨੇ ਦਾ ਗਿਆਨ ਨਹੀਂ ਹੋਇਆ ਉਹਨਾਂ ਚਿਰ ਦੁੱਖ ਭੋਗਦਾ ਰਿਹਾ, ਉਹ ਸੰਸਾਰ ਵੀ ਸੁਪਨਾ ਹੈ। ਜਿੰਨਾ ਚਿਰ ਇਹਦਾ ਸੁਪਨੇ ਦਾ ਆਪਾਂ ਨੂੰ ਗਿਆਨ ਨਹੀਂ, ਸਾਨੂੰ ਦੁੱਖ ਲੱਗੀ ਜਾਂਦਾ ਹੈ, ਸੁੱਖ ਮਹਿਸੂਸ ਹੋਈ ਜਾਂਦਾ ਹੈ। ਜਿਹਨਾਂ ਬ੍ਰਹਮ ਗਿਆਨੀ ਨੂੰ ਸੁਪਨੇ ਦਾ ਗਿਆਨ ਹੈ ਉਹ ਸਮ ਅਵਸਥਾ ਵਿੱਚ ਰਹਿੰਦੇ ਨੇ, ਵੀ ਤਾਂ ਸੁਪਨਾ ਹੈ, ਉਹਨੂੰ ਇਹਦੇ ਵਿੱਚ ਲੀਨ ਨਹੀਂ ਹੁੰਦੇ, ਇਹ ਤੋਂ ਪਰੇ ਹੋ ਜਾਂਦੇ ਨੇ। ਇਉਂ ਇਹ ਅੰਤਰੀ ਵਰਤ, ਹਾਂਜੀ, ਨਹੀਂ ਤਾਂ ਫਿਰ ਜੂਨਾਂ ਵਿੱਚ ਭਾਉਂਦਾ ਦੇ ਸੰਤਰ ਭਾਉਂਦਾ, ਫਿਰ ਜੂਨਾਂ ਵਿੱਚ ਆਈ ਜਾਂਦਾ, ਜੰਮੀ ਜਾਂਦਾ, ਮਰੀ ਜਾਂਦਾ। ਹਾਂਜੀ,
ਰੰਗ ਰਾਓ ਰਾਓ ਰੰਗ ਹੋਏ,
ਠੀਕ ਹੈ,
ਦੁੱਖ ਸੁੱਖ ਵਿੱਚ ਪਾਉਂਦਾ,
ਬਹੁਤ ਠੀਕ ਪੜ੍ਹਿਆ। ਰੰਕ ਰਾਓ ਸੁਪਨੇ ਵਿੱਚ ਕਦੇ ਰਾਜਾ ਬਣ ਜਾਂਦਾ, ਕਿਤੇ ਰਾਓ ਭਿਖਾਰੀ ਬਣ ਜਾਂਦਾ, ਕੰਗਾਲੇ ਬਣ ਜਾਂਦਾ, ਫਿਰ ਕਦੇ ਰਾਓ ਤੋਂ ਕਦੇ ਸੁਪਨੇ ਵਿੱਚ ਰੰਕ ਹੋ ਜਾਂਦਾ। ਜਿਉਂ ਜਿਹਾ ਸੁਪਨਾ ਹੁੰਦਾ ਉਹੋ ਜਿਹਾ, ਜੇ ਤਾਂ ਰਾਜਾ ਬਣ ਗਿਆ ਤਾਂ ਬੜਾ ਖੁਸ਼ ਹੁੰਦਾ ਹੈ, ਬਈ ਅੱਜ ਮੈਂ ਰਾਜਾ ਬਣਿਆ ਬੈਠਾ ਸੁਪਨੇ 'ਚ। ਹਾਂ, ਫਿਰ ਤਾਂ ਕਹਿੰਦਾ ਇਹੋ ਜਿਹਾ ਸੁਪਨਾ ਤਾਂ ਹੋ ਜਾਵੇ, ਇਹ ਕਾਹਨੂੰ ਹਟ ਗਿਆ, ਇਹ ਅਜੇ ਆਉਣਾ ਚਾਹੀਦਾ ਸੀ। ਆਓ ਸੁਪਾਗੀ ਨੀਂਦੜੀਏ, ਫਿਰ ਕਹਿੰਦਾ ਨੀਂਦ ਮੁੜ ਕੇ ਆ ਜਾ, ਮੈਂ ਫਿਰ ਰਾਜਾ ਬਣ ਜਾਵਾਂ। ਸੋ ਉਹੋ ਜਿਹਾ ਸੁੱਖ ਮਿਲਦਾ ਹੈ। ਜੇ ਕਿਤੇ ਸੁਪਨੇ ਵਿੱਚ ਕੰਗਾਲ ਹੋ ਜਾਵੇ ਫਿਰ ਉਹਦਾ ਦੁੱਖ ਪਾਉਂਦਾ ਹੈ, ਫਿਰ ਕਹਿੰਦਾ ਇਹੋ ਜਿਹਾ ਸੁਪਨਾ ਨਾ ਮੈਨੂੰ ਕਦੇ ਆਵੇ। ਘਰਦਿਆਂ ਨੂੰ ਦੱਸਦਾ ਮਾੜਾ ਹੀ ਸੁਪਨਾ ਆਇਆ, ਅੱਜ ਤਾਂ ਇੰਨਾ ਕੁਛ ਦੀ ਸਾਰਾ ਕੁਛ ਹੁੰਦਿਆਂ ਆਇਆ, ਮੈਂ ਭਿਖਾਰੀ ਬਣਿਆ ਫਿਰਦਾ ਸੀ। ਆਉਂਦਾ ਨਾ ਗੁਰਬਾਣੀ ਵਿੱਚ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਸਤਰਾਥ ਅਸਤਰਾਸ ਬਿਸਰ ਦੁੱਖ ਪਾਇਆ, ਸੋਗਤ ਪਈ ਹਮਾਰੀ। ਇਸ ਲਈ ਇਹ ਸੁਪਨੇ ਦੇ ਵਿੱਚ ਇੱਦਾਂ ਦੀ ਹਾਲਤ ਉਹਨੂੰ ਦੁੱਖ ਅਤੇ ਸੁੱਖ ਦੀ ਨੂੰ ਪਾਉਂਦਾ ਹੈ। ਹਾਂ, ਅੱਗੇ ਜੇ ਅੰਤਰੀ ਵਰਤ ਹੁਣ ਰੰਕ ਰਾਓ, ਜੇ ਪਿੱਛੇ ਚੰਗੇ ਪੁੰਨ ਕੀਤੇ ਹੋਏ ਨੇ ਤਾਂ ਰਾਜ ਮਿਲ ਜਾਂਦਾ ਹੈ, ਅਤੇ ਜੇ ਨਹੀਂ ਕੀਤੇ ਤਾਂ ਰੰਕ ਕੰਗਾਲੀ ਮਿਲ ਜਾਂਦੀ ਹੈ। ਪਿੱਛੇ ਕੋਈ ਦੇ ਕੇ ਨਹੀਂ ਆਏ, ਕੋਈ ਤਾਂ ਸੰਬੰਧ ਨਹੀਂ ਕੱਢਿਆ, ਚੱਲ ਫਿਰ ਕੰਗਾਲੀ ਉਹ ਭੋਗ, ਕੰਜੂਸੀ ਕਰੀਏ ਤਾਂ ਗਾਹਾਂ ਗਰੀਬ ਤੋਂ ਗਰੀਬ ਬਣ। ਇਸ ਕਰਕੇ ਜਿੰਨਾ ਕੁ ਇੱਥੇ ਦਿੰਦੇ ਹਾਂ ਆਪਾਂ, ਦਸਵੰਦ ਮਹਾਰਾਜ ਕਹਿੰਦੇ ਰਾਜਾ ਬਣੇਗਾ ਰਾਜਾ ਅੱਗੇ, ਜਿੰਨੇ ਰਾਜੇ ਬਣੇ ਨੇ ਕੋਈ ਬੜੇ ਵੱਡੇ ਦਾਨ ਕਰਕੇ ਆਏ ਹੋਏ ਨੇ। ਇਸ ਕਰਕੇ ਜਿੰਨਾ ਦਸਵੰਦ ਕੱਢ ਕੇ ਜਾਂ ਹੋਰ ਬਣਦਾ, ਕਈ ਤਾਂ ਜੇ ਦਸਵੰਦ ਵੀ ਨਹੀਂ ਕੱਢਦੇ, ਚੋਰ ਮਹਾਰਾਜ ਕਹਿੰਦੇ ਉਹ ਗੁਰੂ ਦੇ, ਜੇ ਕੱਢਦੇ ਹਾਂ ਫਿਰ ਬਣਾਂਗੇ ਬਾਦਸ਼ਾਹ, ਬਾਦਸ਼ਾਹੀ ਮਿਲਦੀ ਹੈ। ਅੱਗੇ ਅਤੇ ਜੇ ਤਾਂ ਹਾਂਜੀ ਰੰਕ ਰਾਓ, ਜੇ ਤਾਂ ਚੰਗੇ ਪਿੱਛੇ ਪੁੰਨ ਕੀਤੇ ਨੇ ਤਾਂ ਬਾਦਸ਼ਾਹ, ਨਹੀਂ ਤਾਂ ਰੰਕ ਕੰਗਾਲ, ਇਉਂ ਹੁੰਦਾ, ਉਹਦੇ ਮੁਤਾਬਕ ਫਿਰ ਦੁੱਖ ਸੁੱਖ ਵਿੱਚ ਪੈਂਦਾ। ਅੱਗੇ ਜੀ
ਹੋਏ ਜਲ ਆਵਟਣ ਖਾਉਂਦਾ,
ਤਾਂ ਜਿਵੇਂ ਪਾਣੀ ਜਿਹੜਾ ਜੇ ਅੱਗ ਬਾਲਦੀ ਤੱਤਾ ਹੋ ਜਾਂਦਾ, ਠੰਡ ਰੱਖਦੀ ਤਾਂ ਠੰਡਾ ਹੀ ਹੋ ਜਾਂਦਾ। ਇਉਂ ਜਲ ਅਵਟਣ ਜਿਹੜਾ ਸੀ ਉਬਾਲੇ ਖਾਉਂਦਾ ਸਹਾਰਦਾ, ਅੱਗ ਬਾਲਦੀ ਤਾਂ ਉਬਾਲੇ ਸਾਰੀ ਜਾਂਦਾ। ਇਵੇਂ ਵੀ ਅੰਤਰੀ ਵਰਥ ਤੱਤਾ ਜੇ ਤਮੋ ਗੁਣੀਆਂ ਨਾਲ ਮਿਲ ਗਿਆ ਤਾਂ ਜੀਵ ਤੱਤਾ ਹੋ ਜਾਂਦਾ, ਉਹੀ ਸੰਗਤ ਕਰਕੇ ਅਤੇ ਕ੍ਰੋਧੀ ਹੋ ਜਾਂਦਾ, ਤਮੋ ਗੁਣੀ ਸੁਭਾਅ ਨਾਲ ਮਿਲ ਪਵੇ। ਅਤੇ ਸੀਅਰਾ ਕਿਤੇ ਸਤੋ ਗੁਣੀਆਂ ਨਾਲ ਮਿਲ ਪਵੇ ਤਾਂ ਸਤੋ ਗੁਣੀ ਬਣ ਜਾਂਦਾ, ਠੰਡਾ ਹੋ ਜਾਂਦਾ, ਨਹੀਂ ਫਿਰ ਕ੍ਰੋਧੀ। ਹਾਂ, ਇਉਂ ਜਲ ਦੀ ਤਰ੍ਹਾਂ ਇਹ ਜਿਹੜਾ ਹੈ ਅਵਟਣ ਖਾਂਦਾ, ਉਬਾਲੇ ਖਾਂਦਾ। ਹਾਂਜੀ,
ਹਰਖ ਸੋਗ ਵਿੱਚ ਧਾਵਦਾ, ਚਾਵਾਏ ਚਾਹੁੰਦਾ,
ਠੀਕ, ਚਾਵਾਏ ਚਾਹੁੰਦਾ, ਪੜ੍ਹ ਲਓ ਸਾਰੇ।
ਹਰਖ ਸੋਗ ਵਿੱਚ ਧਾਵਦਾ, ਚਾਵਾਏ ਚਾਹੁੰਦਾ,
ਜਿਵੇਂ ਸੁਪਨੇ ਵਿੱਚ ਕਦੇ ਹਰਖ ਵਿੱਚ ਹੁੰਦਾ, ਕਿਤੇ ਗਮੀ ਵਿੱਚ ਹੁੰਦਾ, ਜਿਵੇਂ ਇਵੇਂ ਹੀ ਭਾਈ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਹਰਖ ਸੋਗ ਜਿਹੜਾ ਜੀਵ ਆ, ਜਿਹੜਾ ਕਦੇ ਹਰਖ ਵਿੱਚ ਹੁੰਦਾ ਕਦੇ ਗਮੀ ਵਿੱਚ ਹੁੰਦਾ, ਧੌਂਦਾ ਰਹਿੰਦਾ ਇਸ ਪਾਸੇ, ਜਿੰਨਾ ਚਿਰ ਉਹਨੂੰ ਸੁਪਨੇ ਦਾ ਗਿਆਨ ਹੈ ਨਹੀਂ, ਜਿੰਨਾ ਚਿਰ ਸੰਸਾਰ ਨੂੰ ਸੁਪਨਾ ਮੰਨਦਾ। ਫਿਰ ਇਹ ਵਸ ਚਾਵਾਏ ਚਾਹੁੰਦਾ, ਚਾਵਾਏ ਨਾਮ ਹੁੰਦਾ ਬੋਲਣ ਦਾ, ਚਾਹੁੰਦਾ ਨਾਮ ਬੋਲਦਾ, ਜਿਵੇਂ ਉਹ ਵਾਹਿਗੁਰੂ ਬੁਲਾਉਂਦਾ ਹੈ ਜੀਵ ਨੂੰ, ਉਵੇਂ ਹੀ ਚਾਹੁੰਦਾ ਮੈਨੇ ਬੋਲਦਾ। ਆਇਆ ਨਾ ਗੁਰੂ ਗ੍ਰੰਥ ਸਾਹਿਬ, ਤੂੰ ਚਾਉ ਸੱਜਣ ਮੈਂ ਡਿਆ, ਹਾਂ, ਡੇਈ ਸਿਸ ਉਚਾ ਡੇਈ ਸਿਸ ਉਤਾਰ, ਮੈਂ ਮਹਾਰਾਜ ਬੋਲਦਾ ਆਪਦੇ ਅੱਗੇ, ਜੇ ਆਪ ਜੀ ਇੱਕ ਵਾਰੀ ਮੇਰੇ ਨਾਲ ਬੋਲ ਪਾਉ ਮੈਂ ਸਿਰ ਉਤਾਰ ਕੇ ਦੇ ਦਿਆਂ। ਨੈਣ ਮਹਿੰਜੇ ਤਰਸ ਦੇ ਕਦ ਪੱਸੀ ਦੀਦਾਰ। ਸੋ ਹਾਂਜੀ,
ਆਪੇ ਆਪ ਵਰਤਦਾ, ਗੁਰਮੁਖ ਸੁਖ ਰਾਉਂਦਾ।
ਇਉਂ ਭਾਈ ਆਪੇ ਆਪੇ ਵਰਤ ਰਿਹਾ ਵਾਹਿਗੁਰੂ, ਇੰਨੇ ਪ੍ਰਮਾਣ ਦੇ ਰਹੇ ਨੇ ਵਿਆਪਕਤਾ ਵਿੱਚ। ਦੇਖੋ ਚਾਰ ਪੌੜੀਆਂ ਆ ਗਈਆਂ ਵਿਆਪਕਤਾ ਦੇ ਬਾਰੇ, ਕਿੰਨੇ ਦ੍ਰਿਸ਼ਟਾਂਤ ਦਿੱਤੇ ਨੇ। ਗੁਰਮੁਖ ਸੁਖ ਰਾਉਂਦਾ, ਰਾਉਂਦਾ ਦੱਸ ਹੁੰਦਾ ਰਾਵਣ ਦਾ, ਰਾਵਣ ਤੋਂ ਪਾਵੇ ਮਾਣ ਦਾ। ਗੁਰਮੁਖ ਫਿਰ ਭਾਈ ਗੁਰਮੁਖ ਬਣ ਕੇ ਇਹ ਸੁੱਖ ਨੂੰ ਰਾਉਂਦਾ, ਮੈਨੇ ਮਾਣਦਾ ਸੁੱਖ ਨੂੰ, ਭੋਗਦਾ ਫਿਰ ਆਤਮਕ ਸੁੱਖ ਨੂੰ, ਸੁਪਨੇ ਨੂੰ ਸਮਝ ਕੇ ਸੰਸਾਰ ਨੂੰ। ਹਾਂਜੀ
ਸੰਸਰ ਵਰਸੇ ਸਵਾਂਤ ਬੂੰਦ।
ਹਾਂਜੀ ਹੁਣ ਸ਼ਾਂਤੀ ਬੂੰਦ ਦੇ ਪ੍ਰਮਾਣ ਦੇ ਕੇ ਦੱਸਣਗੇ।
ਜੋ ਸਭਨੀ ਥਾਏ
ਸੰਸਰ ਦਾ ਅਰਥ ਦਾ ਸਮਾਨ, ਪੜ੍ਹ ਲਓ ਸਾਰੇ
ਸੰਸਰ ਵਰਸੇ ਸਵਾਂਤ ਬੂੰਦ। ਆ
ਕਈਆਂ ਨੇ ਸਵਾਂਤ ਪੜ੍ਹਿਆ ਹੈ,
ਸਵਾਂਤ ਹੀ ਹੈ ਬਾਬਾ ਜੀ।
ਨਹੀਂ ਬਾਬੇ ਸਵਾਂਤ ਬਾਬਾ ਲਾ ਕੇ ਪੜ੍ਹਿਆ ਤੁਸੀਂ ਇੱਥੇ
ਬਾਬਾ ਸਵਾਂਤ ਬੂੰਦ।
ਹਾਂ ਭੁੱਲ ਗਏ, ਆਪਣੀ ਪੱਖ ਦੱਸ ਰਹੇ ਨੀ। ਹਾਂ ਵਾਹਵਾ ਹੀ ਲਾਇਆ ਜੀ, ਵਾਹਵਾ ਹੀ ਲਾਇਆ। ਤੁਹਾਨੂੰ ਰੂਲ ਕੀ ਦੱਸਿਆ ਸੀ, ਜਦੋਂ ਅੱਧਾ ਵਾਹਵਾ ਆਵੇ ਉਹਦਾ ਕੀ ਬਣ ਜਾਂਦਾ, ਉਸ ਅੱਖਰ ਨੂੰ ਕੀ ਲੱਗ ਜਾਂਦਾ ਹੈ? ਫਿਰ ਤੁਸੀਂ ਵਾਹਵੇ ਦੀ ਗੱਲ ਕਰੀ ਜਾਂਦੇ, ਬਣਾ ਬਣਾ ਕੇ ਦੱਸ ਰਹੇ ਨੀ ਜੀ, ਵਾਹਵਾ ਹੀ ਲਾਇਆ। ਸਵਾਂਤ ਪੜ੍ਹਨਾ, ਸਵਾਂਤ ਜਦੋਂ ਵਾਹਵਾ ਕਿਸੇ ਅੱਖਰ ਦੇ ਅੱਧਾ ਹੇਠਾਂ ਹੋ ਕੇ ਆਉਂਦਾ ਤਾਂ ਉਹਦਾ ਐੜਾ ਬਣ ਜਾਂਦਾ, ਉਸ ਅੱਖਰ ਨੂੰ ਔਂਕੜ ਲੱਗ ਜਾਂਦਾ। ਸੱਸੇ ਨੂੰ ਕੀ ਲੱਗੂਗਾ ਹੁਣ? ਬਵੇ ਦਾ ਕੀ ਬਣਿਆ? ਸੱਸੇ ਵਾਲਾ ਕੰਨਾ ਐੜੇ ਨੂੰ, ਪਾਠ ਹੋ ਗਿਆ ਸਵਾਂਤ।
ਸਵਾਂਤ
ਸੰਸਰ ਵਰਤਾ ਸਵਾਂਤ ਬੂੰਦ,
ਸੰਸਰ ਵਰਸੇ ਸਵਾਂਤ ਬੂੰਦ।
ਸਵਾਂਤੀ ਬੂੰਦ ਜਿਹੜੀ ਹੈ ਨਾ, ਮੀਂਹ 'ਚ ਇੱਕ ਹੁੰਦੀ ਹੈ, ਉਹ ਸਮਾਨ ਵਰਤਦੀ ਹੈ, ਪਾਣੀ ਨਾ ਹੋ ਕੇ ਪਾਣੀ ਰੂਪ ਵਰਤਦੀ ਹੈ, ਪਾਣੀ ਹੋ ਜਾਂਦੀ ਹੈ ਸਾਰਿਆਂ ਥਾਵਾਂ 'ਤੇ, ਉਹ ਪਾਣੀ ਹੋ ਕੇ ਡਿੱਗਦੀ ਹੈ। ਹਾਂਜੀ ਸਮਾਨ ਵਰਤਦੀ ਹੈ ਨਾ, ਪਾਣੀ ਚਿੱਕੇ ਹੁੰਦੀ ਹੈ ਪਰ ਜਲ ਰੂਪ ਕੇ ਵਰਤਦੀ ਹੈ। ਹਾਂ ਸਾਰਿਆਂ ਥਾਵਾਂ 'ਤੇ ਮੀਂਹ ਪੈਂਦਾ ਹੈ, ਵਸਿਆ ਕਰ ਲਿਓ ਫਿਰ ਵਰਸੇ ਦੀ ਬਜਾਏ, ਇਹ ਬਰੈਕਟ 'ਚ ਪਾ ਲਿਓ, ਸੰਸਰ ਵਸੈ ਸਵਾਂਤ ਬੂੰਦ ਜੋ ਸਭਨੀ ਥਾਈਂ। ਜਿਵੇਂ ਸਾਹਮਣੇ ਥਾਵਾਂ 'ਤੇ ਵਰਦੀ ਹੈ ਮੀਂਹ ਰੂਪ ਹੋ ਕੇ, ਮੀਂਹ ਦੇ ਵਿੱਚ ਅੱਗੇ ਜੀ
ਜਲ ਅੰਦਰ ਜਲ ਹੋਏ ਮਿਲੈ,
ਜਲ ਦੇ ਵਿੱਚ ਜਲ ਰੂਪ ਹੋ ਕੇ ਮਿਲ ਕੇ
ਧਰਤੀ ਬਹੁ ਭਾਈ,
ਧਰਤੀ ਵਿੱਚ ਬਹੁ ਭਾਂਤ ਦੀ ਹੋ ਜਾਂਦੀ ਆ, ਉਹ ਹੁੰਦੀ ਇੱਕੋ ਹੀ ਹੈ। ਜਲ ਵਿੱਚ ਜਲ ਰੂਪ ਹੋ ਕੇ ਜਦੋਂ ਧਰਤੀ 'ਚ ਮਿਲਦੀ ਹੈ, ਪਾਣੀ ਧਰਤੀ ਨਾਲ ਮਿਲ ਜਾਂਦਾ ਹੈ, ਸੋ ਕਈ ਰੂਪ ਧਾਰ ਲੈਂਦੀ ਆ ਉਹ। ਕੀ ਧਾਰਦੀ ਹੈ?
ਕਿਰਖ ਬਿਰਖ ਰਸ ਕਸ ਕਣੇ,
ਕਿਰਖ ਖੇਤੀ ਬਣ ਜਾਂਦੀ ਆ, ਉਹੀ ਬੂੰਦ ਅੰਨ ਬਣਦਾ ਹੈ। ਬਿਰਖ ਉਹੀ ਬੂੰਦ ਧਰਤੀ 'ਚ ਦਰਖਤ ਰੂਪ ਹੋ ਕੇ ਹੋ ਜਾਂਦੀ ਹੈ, ਦਰਖਤਾਂ ਵਿੱਚ ਰਸ ਪੈ ਜਾਂਦੇ ਨੇ, ਖਿੱਚ ਪੈਂਦੀ ਹੈ ਰਸਾਂ ਦੀ, ਘਣੇ ਬਹੁਤੀ ਕਸਮੇ ਨੇ ਖਿੱਚ, ਬਹੁਤੀ ਖਿੱਚ ਵਾਲੇ ਰਸ। ਹੋਰ ਕੀ ਬਣਦਾ ਉਹ ਤੋਂ?
ਫਲ ਫੁੱਲ ਸੁਹਾਈ,
ਫਲ ਫੁੱਲ ਸੁਹਾਈ, ਫੁੱਲ ਬਣਦੇ ਨੇ ਉਸੇ ਤੋਂ ਹੀ, ਫਿਰ ਫਲ ਰੂਪ ਹੋ ਕੇ ਸੋਭਾ ਵਾਲੀ ਬਣ ਜਾਂਦੀ ਹੈ। ਹਾਂਜੀ
ਕੇਲੇ ਵਿੱਚ ਕਪੂਰ ਹੋਏ,
ਜਦੋਂ ਇਹੀ ਸਵਾਂਤੀ ਬੂੰਦ ਕੇਲੇ ਦੀ ਗੋਭ ਵਿੱਚ ਪੈ ਜਾਵੇ ਨਾ, ਬੂੰਦ ਇੱਕੋ ਹੀ ਸੀ, ਕੇਲੇ ਦੀ ਗੋਭ ਵਿੱਚ ਪੈ ਗਈ ਕਪੂਰ ਬਣ ਜਾਂਦੀ ਹੈ। ਮੁਸਕਪੂਰ ਕਹਿੰਦੇ ਜਿਹਨੂੰ ਆਪਾਂ ਸੁਗੰਧੀ ਵਾਲਾ, ਜਾਣਦੇ ਮੁਸਕਪੂਰ ਕੀ ਹੁੰਦਾ? ਕੀ ਹੁੰਦਾ? ਜਿਉਂਦੇ ਜਿਉਂਦੇ ਤਾਂ ਆਪਣੇ ਵੱਡਿਆਂ ਨੂੰ ਨਹੀਂ ਦਿੰਦੇ ਉਹ, ਜਦੋਂ ਬੰਦਾ ਮਰ ਜਾਂਦਾ ਚਾਰ ਕੁ ਟਿੱਕੀਆਂ ਰੱਖ ਦਿੰਦੇ, ਫਿਰ ਹੁਣ ਵੀ ਹੁਣ ਸੁਗੰਧੀ ਲੈ ਲੈ, ਜਿਉਂਦੇ ਜਿਉਂਦੇ ਦਿੰਦੇ ਨੇ ਗਾਲਾਂ ਜਾਂ ਰੋਟੀ ਭੋਜਨ ਨਹੀਂ ਦਿੰਦੇ। ਇੱਕ ਸੁਗੰਧੀ ਵਾਲੀ ਵਸਤੂ ਹੈ, ਇੱਕ ਤਰ੍ਹਾਂ ਦਾ ਬ੍ਰਿਸ਼ ਹੁੰਦਾ, ਉਹਦੇ ਬ੍ਰਿਸ਼ ਤੋਂ ਜਿਹੜਾ ਰਸ ਚੂੰਦਾ ਉਹ ਤੋਂ ਮੁਸਕਪੂਰ ਬਣਦਾ, ਟਿੱਕੀਆਂ ਜਾਂ ਬਣ ਜਾਂਦੀਆਂ ਨੇ। ਦਵਾਈਆਂ ਵਿੱਚ ਬਹੁਤ ਪੈਂਦਾ ਇਹ ਮੁਸਕਪੂਰ, ਦਿਲ ਦੀ ਕੋਈ ਬਿਮਾਰੀ ਹੋਵੇ ਉਹਨਾਂ ਦੀਆਂ ਦਵਾਈਆਂ ਵਿੱਚ ਮਿਲ ਕੇ ਦਿਲ ਦੀ ਤਾਕਤ ਵਧਾਉਂਦਾ, ਠੰਡਾ ਬਹੁਤ ਹੈ ਅਤੇ ਠੰਡ ਪੈਦਾ ਕਰਦਾ, ਅੰਦਰ ਕਿਤੇ ਗਰਮੀ ਦਾ ਅੰਸ਼ ਹੋਵੇ ਠੰਡ ਪੈਦਾ ਕਰਦਾ, ਅਤੇ ਇਉਂ ਇਹ ਇਹਨਾਂ ਬਿਮਾਰੀਆਂ ਵਿੱਚ ਇਹ ਕੰਮ ਵੀ ਆਉਂਦਾ ਅਤੇ ਸੁਗੰਧੀ ਵਾਲਾ ਵੀ ਹੈ,
ਸ਼ੀਤਲ ਸੁੱਖਦਾਇਕ।
ਇਸ ਕਰਕੇ ਇਹ ਜਿਹੜੀ ਸਵਾਂਤੀ ਬੂੰਦ ਹੈ ਨਾ, ਉਹਨੂੰ ਉਹਨਾਂ ਤੋਂ ਅੰਗਰੇਜ਼ੀ ਦੱਸੋਗੇ, ਕਪੂਰ ਕੀ ਮੁਸਕਪੂਰ ਕੀ ਕਹਿੰਦੇ ਅੰਗਰੇਜ਼ੀ 'ਚ ਗੁਰਜੀਤ ਨੂੰ, ਤਾਂ ਸਮਝ ਲੂ ਦੱਸਿਓ ਜੀ ਕੀ ਮੀਨਿੰਗ ਆ ਕਪੂਰ ਦਾ। ਹੈਂਜੀ ਕੈਂਫਰ, ਹਾਂ ਉਹ ਸਮਝ ਲਈ ਭਾਈ, ਕੈਂਫਰ ਕਹਿੰਦੇ ਨੇ ਕੁਛ ਕਹਿੰਦੇ। ਹਾਂਜੀ ਚਲੋ, ਹਾਂਜੀ ਕੇਲੇ ਵਿੱਚ, ਕੇਲੇ ਦਾ ਬੂਟਾ ਜਾਣਦੇ ਹੋ, ਉਹਦੀ ਗੋਭ ਵਿੱਚ ਕਿਤੇ ਉਹ ਮੀਂਹ ਦੀ ਸਵਾਂਤੀ ਬੂੰਦ ਇੱਕ ਪੈ ਜਾਵੇ, ਉੱਥੇ ਕਪੂਰ ਬਣ ਜਾਂਦੀ ਹੈ। ਅਸਲੀ ਕਪੂਰ ਉਹ ਹੁੰਦਾ ਸਭ ਤੋਂ ਵਧੀਆ, ਪਰ ਉਹ ਕਿੱਥੇ ਮਿਲਦਾ, ਦੂਆ ਹੀ ਚੱਲਦਾ ਜਿਹੜਾ, ਅਤੇ ਇਹ ਫਿਰ ਠੰਡਾ ਸੁਭਾਅ ਵਾਲਾ ਬਣ ਜਾਂਦਾ, ਸੁਗੰਧੀ ਵਾਲੀ ਬਣਦੀ ਹੈ, ਬੂੰਦ ਇੱਕੋ ਸੀ। ਕੇਲੇ ਦੀ ਗੋਭ ਦੀ ਸੰਗਤ ਕਰਕੇ ਉਹ ਕਪੂਰ ਬਣ ਗਈ,
ਸ਼ੀਤਲ ਸੁਖਦਾਇਕ
ਅਤੇ ਸ਼ੀਤਲ ਠੰਡੀ ਠੰਡਾ ਹੈ ਕਪੂਰ ਸੁੱਖ ਦੇਣ ਵਾਲਾ ਹੈ। ਅੱਗੇ ਜੀ ਹੋਰ ਕਿੱਥੇ ਪਈ ਹੈ ਬੂੰਦ
ਮੋਤੀ ਹੋਵੇ ਸਿਪ ਮੋਹ ਬਹੁ ਮੋਲ ਮਲਾਈ
ਇਹੀ ਸਵੰਤੀ ਬੂੰਦ ਇੱਕ ਸਿੱਪੀ ਹੁੰਦੀ ਹੈ ਸਿੱਪੇ ਜਾਣਦੇ ਨਾ ਸਮੁੰਦਰ ਦੇ ਵਿੱਚ ਸਿੱਪੀਆਂ ਹੁੰਦੀਆਂ ਉਹਨਾਂ 'ਚ ਜੀ ਹੁੰਦਾ ਹੈ ਜੀ ਤਾਂ ਨਿਕਲ ਜਾਂਦਾ ਉਹਦੇ ਵਿੱਚੋਂ ਜਦੋਂ ਉਹਦਾ ਸਮਾਂ ਆਇਆ ਆਂਡੇ ਵਾਂਗੂ ਉਹਨੂੰ ਫੋੜ ਕੇ ਨਿਕਲ ਗਿਆ ਜੀ ਉਹਦਾ ਮੂੰਹ ਖੁੱਲ੍ਹਾ ਰਹਿੰਦਾ ਅਤੇ ਪਾਣੀ 'ਤੇ ਤਰਦੀ ਰਹਿੰਦੀ ਹੈ ਉਹ ਸਿੱਪੀ ਜਦੋਂ ਮੀਂਹ ਪੈਂਦਾ ਸਵੰਤੀ ਬੂੰਦ ਉਹ ਕਿਤੇ ਜਿਹੜਾ ਮੂੰਹ ਖੁੱਲ੍ਹਾ ਉਹਦੇ 'ਚ ਪੈ ਗਈ ਜਦੋਂ ਬੰਦ ਹੋ ਜਾਂਦੀ ਹੈ ਬੰਦ ਹੋ ਕੇ ਉਹਦਾ ਮੋਤੀ ਬਣ ਜਾਂਦੀ ਹੈ ਸਿੱਪੀ 'ਚ ਪੈ ਕੇ ਪਰਲ ਬਣ ਜਾਂਦੀ ਹੈ ਮੋਤੀ ਹੋਵੇ ਸਿੱਪ ਮੋਹੇ
ਮੋਤੀ ਹੋਵੇ ਸਿੱਪ ਮੋਹੇ
ਜੇ ਸਿੱਪੀ ਦੇ ਮੂੰਹ ਵਿੱਚ ਪੈ ਗਈ ਮੋਤੀ ਬਣ ਗਈ ਕਿੰਨੇ ਕੁ ਮੁੱਲ ਦੀ ਬਣ ਗਈ
ਬਹੁ ਮੋਲ ਮਲਾਈ
ਬਹੁਤ ਮੁੱਲ ਦੀ ਮਿਲਦੀ ਹੈ ਫਿਰ ਇਹ ਉਹ ਮੋਤੀ ਆਮ ਜਿਹੜੇ ਸੁੱਚਾ ਮੋਤੀ ਜਿਹੜਿਆ ਨਾ ਇਹ ਸਿੱਪੀ ਵਾਲੇ ਕਿੱਥੇ ਮਿਲਦੇ ਆਮ ਕਿਤੇ ਆ ਜੇ ਆਮ ਵੇਚੇ ਜਾਂਦੇ ਨੇ ਤਾਂ ਜਿਹੜੀ ਸਮੁੰਦਰ ਦੀ ਝੱਗ ਹੁੰਦੀ ਆ ਉਹ 'ਚ ਗਲੀਆਂ ਕੱਢ ਕੇ ਦੇਈ ਜਾਂਦੇ ਨੇ ਕਹਿੰਦੇ ਮੈਂ ਮੋਤੀਆਂ ਦੀ ਮਾਲਾ ਬਣਾਈ ਹੈ ਜਿਹੜੀ ਸੁੱਚੇ ਮੋਤੀ ਆ ਇਹ ਤਾਂ ਫਿਰ ਭਾਈ ਉਹੀ ਬਣਦੀ ਹੈ ਫਿਰ ਮੋਲ ਮਲਾਈ ਬਹੁਤੇ ਮੁੱਲ ਦੀ ਮਿਲਦੀ ਹੈ ਬਹੁਤ ਮੁੱਲ ਪਾਉਂਦੀ ਹੈ ਅੱਗੇ ਜੀ
ਵਿਸ਼ੇਰ ਦੇ ਮੋਹੇ ਕਾਲਕੂਟ ਚਿਤ ਵੈ ਬੁਰਿਆਈ
ਵਿਸ਼ੇਰ ਨਾਮ ਸੱਪ ਦਾ ਜਿਹੀ ਸਵੰਤੀ ਬੂੰਦ ਕਿਤੇ ਸੱਪ ਦੇ ਮੂੰਹ ਵਿੱਚ ਪੈ ਜਾਵੇ ਕਾਲਕੂਟ ਨਾਮ ਜ਼ਹਿਰ ਦਾ ਕਾਲਕੂਟ ਫਿਰ ਜ਼ਹਿਰ ਬਣ ਜਾਂਦੀ ਹੈ ਚਿੱਤ ਵੈ ਬੁਰਿਆਈ ਸੱਪ ਫਿਰ ਬੁਰਾ ਹੀ ਚਦਵਦਾ ਕਦੋਂ ਡੰਗ ਮਾਰਾਂ ਕਿਸੇ ਦੇ ਕਦੋਂ ਆਪਣੀ ਜ਼ਹਿਰ ਮਿੱਟਾਂ ਸੋ ਬੂੰਦ ਫਿਰ ਸੱਪ ਦੇ ਮੂੰਹ 'ਚ ਪੈ ਕੇ ਇਹ ਜ਼ਹਿਰ ਬਣ ਗਈ ਇਵੇਂ ਹੀ
ਆਪੇ ਆਪ ਵਰਤਦਾ
ਇਵੇਂ ਹੀ ਇਹ ਜਿਹੜੀ ਸੱਪ ਹੋਰ ਇੰਨੇ ਕੁ ਤਾਂ ਪ੍ਰਮਾਣ ਪਾਤਸ਼ਾਹ ਸਾਹਿਬ ਨੇ ਦੱਸੇ ਨੇ ਹੋਰ ਵੀ ਇਹਦੇ ਬਾਰੇ ਆਉਂਦੇ ਨੇ ਇਹ ਸਵੰਤੀ ਬੂੰਦ ਕਿਤੇ ਗਿੱਦੜ ਦੇ ਸਿਰ 'ਚ ਪੈ ਜਾਵੇ ਹਲਕ ਜਾਂਦਾ ਇਹੀ ਸਵੰਤੀ ਬੂੰਦ ਕਦੇ ਗੰਜੇ ਦੇ ਸਿਰ ਵਿੱਚ ਪੈ ਜਾਵੇ ਕੇਸ ਆ ਜਾਂਦੇ ਨੇ ਜੇ ਕੋਈ ਗੰਜਾ ਹੋਵੇ ਬਾਪ ਰਾਜ ਮੀਂਹ 'ਚ ਖੜਜਾ ਕਰੇ ਕਿਤੇ ਪੈ ਗਈ ਕੇਸ ਆ ਜਾਣਗੇ ਨਹੀਂ ਕਹਿੰਦੇ ਇਹੀ ਵਧੀਆ ਮਸਾਂ ਦਾ ਹਾਈਵੇ ਵਰਗਾ ਬਣਿਆ ਕਾਹਨੂੰ ਲਿਆਉਣੇ ਨੇ ਕੇਸ ਸੋ ਇਹ ਕਰਕੇ ਇਹਦੇ ਇਹ ਅੱਡ ਅੱਡ ਸੁਭਾਅ ਨੇ ਬੂੰਦ ਦੇ ਜਿੱਥੇ ਤਾਂ ਪੈਂਦੀ ਹੈ ਸੋ ਕਹਿਣ ਦਾ ਭਾਵ ਅਕਾਲ ਪੁਰਖ ਪਰਮੇਸ਼ਰ ਹੈਗਾ ਇੱਕੋ ਹੀ ਹੈ ਵੱਖਰੇ ਵੱਖਰੇ ਜੀਆਂ ਵਿੱਚ ਉਹ ਵੱਖਰੇ ਵੱਖਰੇ ਰੂਪ ਹੋ ਕੇ ਬੈਠਾ ਹੈ ਸਵਾਤੀ ਬੂੰਦ ਵਾਂਗੂ ਆਪੇ ਆਪ ਵਰਤਦਾ
ਆਪੇ ਆਪ ਵਰਤਦਾ
ਸਤਸੰਗ ਸੁਭਾਈ
ਸਤਸੰਗ ਸੁਭਾਈ
ਅੱਛਾ ਜਦੋਂ ਸਤਸੰਗਤ ਕਰਦਾ ਹੈ ਜੀਵ ਅਤੇ ਉੱਥੇ ਸੋਭਾ ਵਾਲਾ ਉੱਥੇ ਸੋਭਾ ਵਾਲਾ ਹੋ ਨਿਬੜਦਾ ਹੈ ਅਕਾਲ ਪੁਰਖ ਪਰਮੇਸ਼ਰ ਇੱਕੋ ਹੀ ਹੈ ਕਿੰਨਿਆਂ ਰੂਪਾਂ ਵਿੱਚ ਸਵਾਤੀ ਬੂੰਦ ਵਾਂਗੂ ਕਿਵੇਂ ਵਰਤ ਰਿਹਾ ਕੀੜੀ 'ਚ ਕੀੜੀ ਰੂਪ ਹਾਥੀ 'ਚ ਹਾਥੀ ਰੂਪ ਕਿੰਨੇ ਜੀ ਨੇ ਕਿੰਨਿਆਂ ਰੂਪਾਂ ਵਿੱਚ ਅੱਡ ਅੱਡ ਹੋ ਕੇ ਉਹ ਵਰਤ ਰਿਹਾ ਹੈ ਸੋ ਇੱਥੇ ਤੱਕ ਸੀ ਸਵੇਰ ਦਾ ਇਹ ਪੌੜੀ ਨੂੰ ਸਾਰੇ ਇਕੱਠੇ ਪੜ੍ਹ ਲਓ
ਸੰਸਰ ਵਾਸਾ ਸਵਾਤ ਬੂੰਦ ਜਿਉਂ ਸਭਨੀ ਥਾਈ
ਇੱਕ ਮਿੰਟ ਜੀ ਇੱਥੇ ਤਾਂ ਸੰਸਰ ਦੀ ਗੱਲ ਕਹੀਏ ਸਮਾਨ ਇਕੱਠ ਵੀ ਬਰਾਬਰਤਾ ਤੁਸੀਂ ਬਰਾਬਰ ਹੋ ਕੇ ਬੋਲਦੇ ਹੀ ਨਹੀਂ ਇਕੱਠੇ ਬੋਲੋ ਸੰਸਰ ਹੋ ਕੇ ਬੋਲੋ
ਸੰਸਰ ਵਾਸਾ ਸਵਾਤ ਬੂੰਦ ਜਿਉਂ ਸਭਨੀ ਥਾਈ ਜਲ ਅੰਦਰ ਜਲ ਹੋਏ ਮਿਲੈ ਧਰਤੀ ਬਹੁ ਭਾਈ
ਠੀਕ
ਕਿਰਕ ਬਿਰਕ ਰਸ ਕਾ ਸੁਕਣੇ ਬਹੁ ਭਾਈ
ਠੀਕ
ਕਿਲੇ ਵਿੱਚ ਕਪੂਰ ਹੋਏ ਸ਼ੀਤਲ ਸੁਖਦਾਈ
ਠੀਕ
ਮੋਤੀ ਹੋਵੇ ਸੈਪ ਮੋਹੇ ਬਹੁ ਮੋਲ ਮਲਾਈ ਵਿਸ਼ੇਰ ਦੇ ਮੂੰਹ ਕਾਲਕੂਟ ਚਿਤਵੈ ਬੁਰਿਆਈ
ਠੀਕ
ਆਪੇ ਆਪ ਵਰਤਦਾ
ਸਤਸੰਗ ਸੁਭਾਈ ਆਪੇ ਆਪ ਵਰਤਦਾ ਸਤਸੰਗ ਸੁਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।